ਸਤਨਾਮ ਸ਼੍ਰੀ ਵਾਹਿਗੁਰੂ। ਗੁਰਪੁਰਾ ਭੇਟਿਓ ਵਟ ਭਾਗੀ, ਮਨੈ ਪਿਆ ਪ੍ਰਗਾਸਾ, ਕੋਏ ਨਾ ਪਹੁੰਚਣ ਹਾਰਾ ਦੂਜਾ। ਆਪਣੇ ਸਾਹਿਬ ਕਾ ਪਰਵਾਸਾ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਧਾਰੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ, ਸਤਿਗੁਰ ਕੈ ਬਲਿਹਾਰੈ। ਆਪਣੇ ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ,
ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ,
ਸਤਿਗੁਰ ਕੈ ਬਲਿਹਾਰੈ,
ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ,
ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ, ਆਪਣੇ ਸਤਿਗੁਰ ਕੈ ਬਲਿਹਾਰੈ,
ਸਤਿਗੁਰ ਕੈ ਬਲਿਹੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ, ਆਪਣੇ ਸਤਿਗੁਰ ਕੈ ਬਲਿਹਾਰੈ,
ਆਗੈ ਸੁਖ ਪਾਛੈ ਸੁਖ ਸਹਿਜ, ਆਗੈ ਸੁਖ ਪਾਛੈ ਸੁਖ ਸਹਿਜ,
ਆਗੈ ਸੁਖ ਪਾਛੈ ਸੁਖ ਸਹਿਜਾ, ਆਗੈ ਸੁਖ ਪਾਛੈ ਸੁਖ ਸਹਿਜਾ, ਆਗੈ ਸੁਖ ਪਾਛੈ ਸੁਖ ਸਹਿਜਾ, ਆਗੈ ਸੁਖ ਪਾਛੈ ਸੁਖ ਸਹਿਜਾ,
ਆਗੈ ਸੁਖ ਪਾਛੈ ਸੁਖ ਸਹਿਜਾ, ਆਗੈ ਸੁਖ ਪਾਛੈ ਸੁਖ ਸਹਿਜਾ,
ਆਗੈ ਸੁਖ ਪਾਛੈ ਸੁਖ ਸਹਿਜਾ, ਆਗੈ ਸੁਖ ਪਾਛੈ ਸੁਖ ਸਹਿਜਾ, ਆਗੈ ਸੁਖ ਪਾਛੈ ਸੁਖ ਸਹਿਜਾ, ਆਗੈ ਸੁਖ ਪਾਛੈ ਸੁਖ ਸਹਿਜਾ,
ਹਰਿ ਆਨੰਦ ਹਮਾਰੇ, ਹਰਿ ਆਨੰਦ ਹਮਾਰੇ,
ਕਰਿ ਆਨੰਦ ਹਮਾਰੇ, ਕਰਿ ਆਨੰਦ ਹਮਾਰੇ, ਕਰਿ ਆਨੰਦ ਹਮਾਰੇ, ਕਰਿ ਆਨੰਦ ਹਮਾਰੇ,
ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ,
ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ,
ਬੋਲੋ ਸਾਰੇ ਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੈ, ਸਤਿਗੁਰ ਕੈ ਬਲਿਹਾਰੈ, ਆਪਣੇ ਸਤਿਗੁਰ ਕੈ ਬਲਿਹਾਰੈ,
ਸਤਿਗੁਰ ਕੈ ਬਲਿਹਾਰੈ, ਆਪਣੇ ਸਤਿਗੁਰ ਕੈ ਬਲਿਹਾਰੈ, सतगुर कह बलहार अपने सतगुर कह बलहार सतगुर कह बलहार अपने सतगुर कह बलहार सतगुर कह बलहार अपने सतगुर कह बलहार
बलहारी गुरिया
सतगुरां दी साजी नवाजी हुई गुरु रूप गुरु प्यारी गुरु सवारी साध संग जी आप सरबत संगतां अज खालसे दे साजना दिवस नूं मनाउंदियां होइआं जो चार दिन का समागम गुरुद्वारा परमेश्वर द्वार साहिब विखे बड़ी भावना दे नाल बड़ी चढ़दी कला दे नाल जो हर साल आपां मनाउण वास्ते पहुँचदे हाँ सो अज दूसरे दिन का समागम है आप जी ने बड़े प्यार दे नाल गुरु सवारियां पासों हर जस कीर्तन गुरबाणी सरवण कीती है सो आओ भाई साहब जी ने आउण तक कुछ समा आप सारे नाल मिल के बैठीए सो जिहड़ी आउण वाली संगत है जल्दी जल्दी आप नमस्कार करके सतगुरां दी गोद विच बैठ के आनंद मानना है जो ये समा है ये वक्त है ये साढ़े वड्डे भागां दी निशानी है मंदे भाग की होंदे है जदों असीं माड़े पासे तुरदे हाँ उदों समझो साढ़े बंदे भाग ही है जदों असीं चंगे पासे तुर पैंदे हाँ उदों समझो साढ़े वड्डे भाग हन हो रहे नहीं चंगा माड़ा कोई आपां किन्ने वारी भाई साहब जी तों सुणदे रहीदा है भी चंगा माड़ा ये नहीं हुंदा भी रब ने साढ़े करमां चंगा लिखता किसी दे माड़ा लिखता नहीं साड़ी सोच हुंदी है जदों चंगे पासे तुरदी है उदों ऑटोमैटिक ही वड्डे भाग हुंदे है जदों माड़े पासे जांदे हाँ उस वेले ऑटोमैटिक ही यह गल समझ लैनी चाहीदी है नैचुरली कुदरती इस गल वल ख्याल करना चाहिए भी साढ़े माड़े भाग हैं साढ़े चंगे भाग हैं सो आप संगत विच बैठे हाँ दुनिया बड़ी वस रही है संसार बहुत वड्डी तादाद विच है कोई अज किते है कोई किते कोई माफ करियो किसी की कंध गुरुद्वारे नाल सांझी होनी है पर याद रखो गुरुद्वारे जाण दी बजाय ओ अद्धा किलोमीटर बंदा ठेके वल तुरिया जा रहा होना कंध सांझी है हुण याद रखो जे गुरसभा एव ना पाई है ना नेड़े ना दूर नानक सतगुर तां मिले जा मन रहे हजूर हुण कई संगत विच भी बैठे है पर मन किते दी किते उडारियां मार रहा है पर कई घरां विच बैठ के लाइव सरवण कर रहे हन मन इत्थे हाजिर है किन्ना सोहना माहौल है किन्नी डेकोरेशन है आले दुआले वेखदे आ लाइटिंग ही लाइटिंग होई पई है किन्ना सोहना एक आनंद बनिया है सो गल सारी मन ते आ के मुक जांदी है सो गल कहण दा भाव सो वड्डे भाग हन साडे जो असीं सतगुर दी गोद विच बैठे हाँ मंदे भाग उहदे हन जिहड़ा इस वेले माड़े राह ते तुर रिहा है सो कल भी बहुत सारे वीरां ने भैणां ने बच्चियां ने बजुर्गां ने कल भी हाजरी भरी अज भी आप सरबत संगत आए हो सो जिहड़ा आपां हुण शब्द धारना दे रूप विच पढ़दे सी अपने सतगुर कै बलिहारै मैं अपने सतगुर तों वारे वारे जांदा हाँ हुण आपां किसे चीज़ की सिफत करिए किसे चीज़ के बारे बयान करिए भी आह चीज़ बहुत वधिया मेरा जी करदा मैं ये उत्तों जान वारने आप कई बार कहने हैं कई बार माँ उत्तों कहने हैं कई बार भैन उत्तों भरा उत्तों दोस्त उत्तों तो इतने गुरु साहब सतगुरु गुरु अर्जन देव सच्चे पातशाह कह रहे हैं मैं अपने सतगुरु तो वारे वारे जावा बलिहारे जावा उदा कोई कारण होना चाहिए ना हुण दोस्त उत्तों वारे वारे क्यों चाहिए मतलब वो पिछे कोई ना कोई कारण है कोई ना कोई रीजन है इदा ही सतगुरु कहिंदे मैं अपने सतगुरु तो वारे वारे जावा क्यों वारे वारे जावा कहिंदे ऐसे गुरु को बल बल जाइए क्यों जावा क्योंकि आप मुक्त वो आप मुक्त है इत्थे लोग मरण तो बाद मुक्ति की गल करते हैं इत्थे लोग मरण तो बाद स्वर्ग की गल करते हैं इत्थे लोग मरण तो बाद स्वर्ग दियां गल्लां सचखंड दियां गल्लां करते हैं मुक्त होण दियां गल्लां करते हैं पर जिस वेले गुरु साहब कहिंदे मैं अपने सतगुरु वल वेखना ते वह मुक्त ने बिल्कुल मुक्त हर कसोग तो उपर ने जिवें आप जी ने कल सुनिया धन गुरु तेग बहादुर साहब सच्चे पातशाह जिस वेले कलगीधर पातशाह का आगमन होना है जन्म होना है तो जिंदगी दे किन्ने अरसे बे औलाद लंघे है जिंदगी का किन्ना लम्मा समा सोच के तो वेखो गुरु तेग बहादुर साहब ते मां गुजर कौर का ਬਿਨਾਂ ਬੱਚੇ ਤੋਂ ਬੀਤ ਗਿਆ। ਔਰ ਇਤਿਹਾਸਕਾਰ ਲਿਖਦੇ ਆ ਕਹਿੰਦੇ ਜ਼ਿੰਦਗੀ ਦੇ 30 ਸਾਲ ਮਾਂ ਗੁਜਰ ਕੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਿਨਾਂ ਔਲਾਦ ਤੋਂ ਲੰਘੇ ਹੈ। ਤੇ ਯਾਦ ਰੱਖੋ ਇੱਥੇ 2 ਸਾਲ 3 ਸਾਲ 4 ਸਾਲ ਲੰਘ ਜਾਣ ਬੱਚਾ ਤੇ ਸਮਾਜ ਕਿਹੋ ਜਿਹੀਆਂ ਗੱਲਾਂ ਕਰਦਾ, ਦਵਾਈ ਲੈ ਲਓ, ਐਂ ਕਰ ਲਓ, ਉਹ ਕਰ ਲਓ, ਇੱਥੇ ਮੱਥਾ ਟੇਕ ਲਓ, ਇੱਥੇ ਜਾ ਕੇ ਚਾਦਰ ਚੜਾਓ, ਇੱਥੇ ਰੁਮਾਲਾ ਸਾਹਿਬ ਦੇ ਆਓ। ਆਹ ਤੇ ਹੁਣ ਸਾਡੇ ਤੇ ਸਿੱਖਾਂ 'ਚ ਵੀ ਚੱਲ ਪਿਆ, ਜਿਹਨੇ ਬਾਹਰ ਜਾਣਾ ਜਹਾਜ਼ ਚੜਾਓ, ਜਿਹਨੇ ਬੱਚਾ ਲੈਣਾ ਕਿਤੇ ਪਾਥੀਆਂ ਵੀ ਚੜ੍ਹਦੀਆਂ ਵੇਖੀਆਂ, ਸੁਣਦੇ ਹੀ ਆ ਨੈੱਟ 'ਤੇ ਵੇਖਦੇ ਹੀ ਆ। ਸੋ ਆਲਾ ਦੁਆਲਾ ਮਾਫ਼ ਕਰਿਓ ਜੇ ਬੰਦੇ ਦਾ ਆਪਣਾ ਮਨ, ਇੱਕ ਰੁੱਕ ਕੇ ਬੇਨਤੀ ਕਰਦੇ ਹਾਂ, ਜੇ ਬੰਦੇ ਦਾ ਕਈ ਵਾਰੀ ਆਪਣਾ ਮਨ ਤਕੜਾ ਹੋਵੇ ਤਾਂ ਲੋਕ ਨਹੀਂ ਟਿਕਣ ਦਿੰਦੇ, ਲੋਕ ਵੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਅਗਲਾ ਕਹਿੰਦਾ ਐਂ ਕਿਵੇਂ ਹੋ ਗਿਆ, ਆਹ ਕਿਉਂ ਨਹੀਂ ਹੋਇਆ, ਕੀ ਗੱਲ ਭਾਈ, ਇੰਨੇ ਸਾਲ ਔਲਾਦ ਨਹੀਂ ਹੋਈ। ਲੋਕ ਬੜੇ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਕਈ ਵਾਰੀ ਮੀਆਂ ਬੀਬੀ ਬਹੁਤ ਚੜ੍ਹਦੀ ਕਲਾ 'ਚ ਹੁੰਦੇ ਆ, ਸਮਾਜ ਨਹੀਂ ਟਿਕਣ ਦਿੰਦਾ। ਪਰ ਮਾਫ਼ ਕਰਿਓ, ਇਹ ਸਾਡੀ ਦਸ਼ਾ ਹੈ। ਪਰ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੀਵਨ, ਉਹਨਾਂ ਦੀ ਜ਼ਿੰਦਗੀ ਨੂੰ ਵੇਖਦੇ ਹਾਂ, ਬੇ ਔਲਾਦ ਲੰਘੇ ਜ਼ਿੰਦਗੀ ਦੇ 30 ਸਾਲ, ਔਰ ਸਮਾਜ ਦੀ ਇੱਕ ਰੱਤਾ ਭਰ ਵੀ ਪ੍ਰਵਾਹ ਨਹੀਂ ਕੀਤੀ। ਅਤੇ ਜ਼ਿੰਦਗੀ 30 ਸਾਲ ਲੰਘ ਜਾਣੇ ਕਿਤੇ ਛੋਟੀ ਗੱਲ ਥੋੜ੍ਹਾ ਸੀ। ਔਰ ਯਾਦ ਰੱਖੋ ਜੋ ਗੁਰੂ ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਅਸੀਂ ਦੁੱਖਾਂ ਵਿੱਚ ਗ੍ਰਸਤ ਹਾਂ, ਅਸੀਂ ਦੁੱਖਾਂ ਤੋਂ ਮੁਕਤ ਥੋੜ੍ਹਾ ਹੋਏ ਹਾਂ। ਸਾਡੀ ਜ਼ਿੰਦਗੀ 'ਚ ਮਾੜਾ ਜਿਹਾ ਦੁੱਖ ਆ ਜਾਏ, ਉਦੋਂ ਹੀ ਸਾਡਾ ਮਨ ਡਾਵਾਂਡੋਲ ਹੋ ਜਾਂਦਾ ਹੈ। ਸਾਡੀ ਜ਼ਿੰਦਗੀ 'ਚ ਕੱਲ੍ਹ ਵੀ ਸੁਣਿਆ, ਸਾਡੀ ਜ਼ਿੰਦਗੀ 'ਚ ਖੁਸ਼ੀ ਆਵੇ, ਅਸੀਂ ਬਹੁਤ ਉੱਪਰ ਨੂੰ ਜਾਂਦੇ ਹਾਂ, ਪਰ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਵੀ ਜਿਹੜੀ ਅੱਜ ਕੱਲ੍ਹ ਸੁਣਿਆ ਤੁਸੀਂ ਵੀ ਜਿਵੇਂ ਘਰ ਵਿੱਚ ਵਿਆਹ ਹੁੰਦਾ ਹੈ, ਘਰ ਵਿੱਚ ਸ਼ਾਦੀ ਰੱਖੀ ਹੁੰਦੀ ਹੈ, ਸ਼ਾਦੀ ਵੇਲੇ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੁੰਦਾ, ਪਕੌੜੇ ਬਣਦੇ ਆ, ਗਲੇਬੀਆਂ ਬਣਦੀਆਂ, ਗੁਲਾਬ ਜਾਮਣ ਬਣਦੇ ਹੈ, ਗੀਤ ਗਾਏ ਜਾਂਦੇ ਹੈ, ਨੱਚਣ ਵਾਲੇ ਆ ਜਾਂਦੇ ਹੈ, ਗਾਉਣ ਵਾਲੇ ਆ ਜਾਂਦੇ, ਅੱਜ ਕੱਲ੍ਹ ਤਾਂ ਬੋਲੀਆਂ ਪਾਉਣ ਵਾਲੇ ਆ ਜਾਂਦੇ ਹੈ। ਸੋ ਘਰ ਵਿੱਚ ਘੱਟੋ ਘੱਟ ਹਫ਼ਤਾ ਪਰ ਐਂ ਰਹਿੰਦਾ ਵੀ ਖੁਸ਼ੀਆਂ ਹੀ ਖੁਸ਼ੀਆਂ ਨੇ, ਅਤੇ ਬੰਦਾ ਉਹਦੇ ਵਿੱਚ ਇੰਨਾ ਜ਼ਿਆਦਾ ਰੁੱਝ ਜਾਂਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਕ ਦਿਨ ਇਹ ਖੁਸ਼ੀਆਂ ਜਾਣੀਆਂ ਵੀ ਨੇ, ਇੱਕ ਦਿਨ ਸਾਨੂੰ ਪਰਿਵਾਰ ਦੇ ਜਿਹੜੇ 4 ਮੈਂਬਰ ਆ ਇਹਨਾਂ ਨੂੰ ਰਹਿਣਾ ਹੀ ਪੈਣਾ, ਇਹਨਾਂ 4 ਮੈਂਬਰਾਂ ਨੂੰ ਵੀ ਬਾਅਦ ਵਿੱਚ ਰਹਿਣਾ ਪੈਣਾ, ਇੱਕ ਦੂਜੇ ਦਾ ਮੂੰਹ ਹੀ ਵੇਖਣਾ ਪੈਣਾ। ਪਰ ਮਾਫ਼ ਕਰਿਓ, ਬੰਦਾ ਉਹਦੇ ਵਿੱਚ ਇੰਨਾ ਜ਼ਿਆਦਾ ਰੁੱਝ ਜਾਂਦਾ, ਮੁੜ ਕੇ ਉਹਦਾ ਜੀ ਲੱਗਣੋਂ ਹਟ ਜਾਂਦਾ, ਖੁਸ਼ੀਆਂ 'ਚ ਇੰਨਾ ਜ਼ਿਆਦਾ ਰੁੱਝ ਗਿਆ, ਉਹਦਾ ਜੀ ਨਹੀਂ ਲੱਗਦਾ, ਕਹਿੰਦਾ ਹਾਏ ਇਹ ਕੀ ਬਣ ਗਿਆ, ਸਾਡੇ ਘਰ 'ਚ ਇੰਨੀ ਖੁਸ਼ੀ ਸੀ। ਅਤੇ ਜਦੋਂ ਸਾਡੀ ਜ਼ਿੰਦਗੀ 'ਚ ਦੁੱਖ ਵੀ ਆਉਂਦਾ ਹੈ, ਪਰ ਉਦੋਂ ਵੀ ਨਹੀਂ ਅਸੀਂ ਸੋਚਦੇ ਵੀ ਇਹ ਦੁੱਖ ਜਿਹੜਾ ਇਹ ਸਦਾ ਰਹਿਣ ਵਾਲਾ ਨਹੀਂ ਹੈ, ਉਦੋਂ ਵੀ ਅਸੀਂ ਜ਼ਿਆਦਾ ਹੀ ਡਾਵਾਂਡੋਲ ਹੋ ਜਾਂਦੇ ਹਾਂ। ਪਰ ਜਿਸ ਵੇਲੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਪੜ੍ਹਦੇ ਹੈ, ਸਤਿਗੁਰੂ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਇਹ ਗੱਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੀਆਂ ਨਹੀਂ, ਸਗੋਂ ਇਹਨਾਂ ਤੋਂ ਮੁਕਤ ਵੀ ਹੋਏ ਹੈ। ਹਰ ਇੱਕ ਸੋਗ ਤੋਂ ਮੁਕਤ ਹੋਣਾ, ਦੇਹ ਤੋਂ ਮੁਕਤ ਹੋ ਜਾਣਾ, ਇਹ ਕਿੱਡੀ ਗੱਲ ਹੈ। ਤੁਸੀਂ ਸ਼ਨੈਰ ਛਾਲ ਮਾਰੋ, ਬੰਦਾ ਦੇਹ ਤੋਂ ਮੁਕਤ ਹੋ ਗਿਆ, ਬੰਦਾ ਫਾਹ ਲੈ ਲੈ ਦੇਹ ਤੋਂ ਮੁਕਤ ਹੋ ਗਿਆ, ਇਹ ਮੁਕਤ ਨਹੀਂ ਹੋਣਾ ਹੁੰਦਾ, ਖੁਸ਼ੀ ਗਮੀ ਤੋਂ ਮੁਕਤ ਹੋਣਾ ਹੁੰਦਾ। ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਵਾਰੇ ਵਾਰੇ ਜਾਵਾਂ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, 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 ਜਾਵਾਂ ਬਲਿਹਾਰ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਪੜੋ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ,
ਗੁਰਾਂ ਤੋਂ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ
ਆਪਣੇ ਗੁਰਾਂ ਤੋਂ
ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ
ਨਵਾਂ ਬਲਿਹਾਰ ਦੀ ਮੈਂ ਆਪਣੇ ਗੁਰਾਂ ਤੋਂ ਨਵਾਂ ਬਲਿਹਾਰ ਦੀ ਮੈਂ ਆਪਣੇ
ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ
ਇਸ ਕਰਕੇ ਮੈਂ ਵਾਰੇ ਵਾਰੇ ਜਾਂਦਾ ਕਿਉਂਕਿ ਮੁਕਤ ਨੇ ਉਹ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੀਵਨ ਪੜ੍ਹੋ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਪੜ੍ਹੋ ਹਰ ਚੀਜ਼ ਤੋਂ ਮੁਕਤ ਨੇ ਹਰ ਇੱਕ ਸੋਗ ਤੇ ਰਹਿ ਨਿਆਰੋ ਅਤੇ ਸਤਿਗੁਰੂ ਜੀ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਇੱਥੇ ਸਾਰੀ ਦੁਨੀਆ ਰੋਗੀ ਹੈ ਕਿਸੇ ਨੂੰ ਹੋਮੇ ਦਾ ਰੋਗ ਲੱਗਿਆ ਕਿਸੇ ਨੂੰ ਕੋਈ ਰੋਗ ਲੱਗਾ ਕਿਸੇ ਨੂੰ ਕੋਈ ਰੋਗ ਲੱਗਾ ਸਤਿਗੁਰੂ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਸਭ ਨੂੰ ਕੋਈ ਨਾ ਕੋਈ ਰੋਗ ਲੱਗਾ ਹੁਣ ਮੇਰੇ ਵਰਗੇ ਦੀ ਕੋਈ ਸਿਫਤ ਕਰੇ ਆਪਾਂ ਚੌੜੇ ਹੋ ਜਾਂਦੇ ਹਾਂ ਸਾਡੀ ਕੋਈ ਨਿੰਦਿਆ ਕਰਦੇ ਆਪਾਂ ਡਾਵਾਂਡੋਲ ਹੋ ਜਾਂਦੇ ਹਾਂ ਸਾਡੀ ਸਥਿਤੀ ਇੱਥੇ ਹੈ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਆਉਣ ਅਸੀਂ ਉੱਪਰ ਚੜ੍ਹ ਜਾਂਦੇ ਹਾਂ ਕਬਹੂੰ ਜੀੜਾ ਊਬ ਚੜ੍ਹਤ ਹੈ ਅਤੇ ਜ਼ਿੰਦਗੀ 'ਚ ਉਹ ਉਹੀ ਖੁਸ਼ੀ ਚਲੀ ਜਾਏ ਫਿਰ ਕਹਿੰਦੇ ਹਾਏ ਇਹ ਕੀ ਹੋ ਗਿਆ ਸਾਡੀ ਜ਼ਿੰਦਗੀ 'ਚ ਪਰ ਗੁਰੂ ਸਾਹਿਬ ਮੁਕਤ ਨੇ ਇਸ ਕਰਕੇ ਸਤਿਗੁਰੂ ਕਹਿੰਦੇ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁੱਖ ਪਾਛੈ ਸੁੱਖ ਸਹਿਜਾ ਘਰ ਆਨੰਦ ਹਮਾਰਾ ਹਿਰਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਸਦਾ ਹੀ ਆਨੰਦ ਬਣਿਆ ਰਹਿੰਦਾ ਅਤੇ ਸਤਿਗੁਰੂ ਜੀ ਇੱਥੇ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਕਹਿੰਦੇ ਜੇ ਕੋਈ ਰੋਗਾਂ ਤੋਂ ਰਹਿਤ ਹੈ ਤਾਂ ਮੇਰਾ ਸਤਿਗੁਰੂ ਹੈ ਕਲਗੀਆਂ ਵਾਲਾ ਕਹਿ ਲਓ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਕਰ ਲਓ ਜਿਹੜੇ ਮਰਜ਼ੀ ਸਤਿਗੁਰੂ ਦਾ ਜੀਵਨ ਪੜ੍ਹੋ ਉਹ ਰੋਗਾਂ ਤੋਂ ਰਹਿਤ ਨੇ ਅਤੇ ਸਤਿਗੁਰੂ ਕਹਿੰਦੇ ਸਭ ਤੋਂ ਜੇ ਮਨੁੱਖ ਨੂੰ ਕੋਈ ਰੋਗ ਲੱਗਾ ਤਾਂ ਸਤਿਗੁਰੂ ਕਹਿੰਦੇ ਹੋਮੇ ਦਾ ਰੋਗ ਲੱਗਾ ਹੋਮੇ ਰੋਗ ਮਾਨੁੱਖ ਕੋ ਦੀਨਾ ਸਤਿਗੁਰੂ ਜ਼ਿਕਰ ਕਰਦੇ ਕਹਿੰਦੇ ਮਨੁੱਖ ਨੂੰ ਕਿਹੜਾ ਰੋਗ ਲੱਗਾ ਮਹਾਰਾਜ ਅਤੇ ਸਤਿਗੁਰੂ ਨੇ ਜ਼ਿਕਰ ਕੀਤਾ ਇਹਨੂੰ ਰੋਗ ਲੱਗਿਆ ਹੋਇਆ ਹੋਮੇ ਦਾ ਹੰਕਾਰ ਦਾ ਰੋਗ ਲੱਗਿਆ ਹੋਇਆ ਮੈਂ ਮੇਰੇ ਕੋਲ ਆਹ ਗੁਣ ਹੈ ਮੇਰੇ 'ਚ ਆਹ ਗੁਣ ਹੈ ਮੇਰੇ 'ਚ ਆਹ ਗੁਣ ਹੈ ਆਪਣੇ ਗੁਣ ਦਾ ਮਾਣ ਹੈ ਬੰਦੇ ਨੂੰ ਇਨਸਾਨ ਨੂੰ ਮੇਰੇ ਕੋਲ ਘਰ ਬਹੁਤ ਵੱਡਾ ਵੱਡੇ ਘਰ ਦਾ ਹੰਕਾਰ ਹੈ ਮੈਂ ਇਸ ਜਾਤ ਵਿੱਚ ਪੈਦਾ ਹੋਇਆ ਮੈਨੂੰ ਇਸ ਗੱਲ ਬੰਦੇ ਨੂੰ ਇਸ ਗੱਲ ਦਾ ਹੰਕਾਰ ਹੈ ਹੋਮੇ ਰੋਗ ਮਾਨੁੱਖ ਕੋ ਦੀਨਾ ਅੱਗੇ ਸਤਿਗੁਰੂ ਕਹਿੰਦੇ ਨੇ ਕਾਮ ਰੋਗ ਮੈਗਲ ਵਸ ਹਾਥੀ ਨੂੰ ਕਿਹੜੀ ਚੀਜ਼ ਨੇ ਮਾਰਿਆ ਕਾਮ ਨੇ ਮਾਰਿਆ ਕਾਲ ਬੂਤ ਕੀ ਹਸਤਨੀ ਆ ਤੁਸੀਂ ਕਦੇ ਖੇਤਾਂ 'ਚ ਵੇਖਿਓ ਵੀ ਜਦੋਂ ਜੀਰੀ ਲਾਈ ਲਾਉਣੀ ਹੁੰਦੀ ਹੈ ਜਦੋਂ ਪਨੀਰੀ ਬੀਜਦੇ ਹੈ ਅਤੇ ਪਨੀਰੀ ਬੀਜਣ ਤੋਂ ਪਹਿਲਾਂ ਉਹਦੇ ਵਿੱਚ ਇੱਕ ਡਰਨਾ ਜਿਹਾ ਖੜਾਉਂਦੇ ਹੈ ਜਾਨਵਰਾਂ ਨੂੰ ਪੰਛੀਆਂ ਨੂੰ ਡਰਾਉਣ ਵਾਸਤੇ ਉੱਥੇ ਫਿਰ ਇੱਦਾਂ ਲੱਕੜ ਇੱਕ ਦੋ ਕਾਨੇ ਜੇ ਗੱਢ ਕੇ ਉਹਦੇ ਉੱਤੇ ਕੁੜਤਾ ਜਿਹਾ ਪਾ ਦਿੰਦੇ ਆ ਉਹਨੂੰ ਕਹਿੰਦੇ ਨਕਲੀ ਬੰਦਾ ਉਹਨੂੰ ਵੇਖ ਵੇਖ ਕੇ ਜਾਨਵਰ ਡਰੀ ਜਾਂਦੇ ਆ ਹੁਣ ਹਾਥੀ ਆਪਣੇ ਆਪ ਵਿੱਚ ਬਹੁਤ ਵੱਡੀ ਤਾਕਤ ਰੱਖਦਾ ਬੰਦਾ ਤਾਂ ਉਹਦੇ ਸਾਹਮਣੇ ਕੁਛ ਵੀ ਨਹੀਂ ਏਡਾ ਵੱਡਾ ਹੁੰਦਾ ਉਹ ਕਈ ਕੁਇੰਟਲ ਭਾਰ ਹੁੰਦਾ ਉਹਦੇ ਵਿੱਚ ਕਈ ਟਨ ਭਾਰ ਹੁੰਦਾ ਕਹਿ ਲਓ ਬਹੁਤ ਜ਼ਿਆਦਾ ਵਜ਼ਨ ਹੁੰਦਾ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਦਰਖਤਾਂ ਦੇ ਦਰਖਤ ਪੱਟ ਸਕਦਾ ਹੈ ਪਰ ਸਤਿਗੁਰੂ ਕਹਿੰਦੇ ਕਿਹੜੇ ਰੋਗ ਨੇ ਮਾਰਤਾ ਹਾਥੀ ਨੂੰ ਬੰਦੇ ਨੂੰ ਹੋਮੇ ਨੇ ਮਾਰਿਆ ਅਤੇ ਕਹਿੰਦੇ ਹਾਥੀ ਨੂੰ ਜੇ ਕਿਸੇ ਨੇ ਮਾਰਿਆ ਉਹਦੇ ਕਾਮ ਨੇ ਮਾਰਿਆ ਹੁਣ ਹਾਥੀ ਉਹ ਤਾਂ ਫੜਿਆ ਨਹੀਂ ਜਾਂਦਾ ਇਸ ਕਰਕੇ ਕਹਿੰਦੇ ਕਾਲ ਕਲਬੂਤ ਬਣਾਉਂਦੇ ਹੈ ਨਕਲੀ ਹਾਥੀ ਬਣਾ ਦਿੰਦੇ ਹੈ ਅਤੇ ਕਾਮ ਵਿੱਚ ਮਸਤਿਆ ਹੋਇਆ ਸਤਿਗੁਰੂ ਕਹਿੰਦੇ ਕਾਮ ਰੋਗ ਮੈਗਲ ਵਸਕੀਨਾ ਉਹ ਕਾਮ ਵਿੱਚ ਅੰਨਾ ਹੋਇਆ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕਲਬੂਤ ਹੈ ਤਾਂ ਇਹ ਤਾਂ ਨਕਲੀ ਹੈ ਸਾਰਾ ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਐਸਾ ਗ੍ਰਸਤ ਹੁੰਦਾ ਹੈ ਕਹਿੰਦੇ ਨੇ ਕਾਮ ਨੇ ਉਹਨੂੰ ਘਰ ਘਰ ਦੇ ਵਿੱਚ ਹੈ ਕਦੇ ਕੋਈ ਉਹਦੇ ਉੱਤੇ ਕਦੇ ਕੋਈ ਬਹਿ ਜਾਂਦਾ ਕਦੇ ਕੋਈ ਆਪਣਾ ਅੰਕੁਸ਼ ਸਹਿਓ ਸੀ ਸਤਿਗੁਰ ਕਹਿੰਦੇ ਮਹਾਵਤ ਦੇ ਅੰਕਸਾਂ ਨੂੰ ਸਹਾਰਦਾ ਹੈ ਇੱਕ ਰੋਗ ਕਰਕੇ ਅੱਗੇ ਸਤਿਗੁਰੂ ਕਹਿੰਦੇ ਦ੍ਰਿਸ਼ਟ ਰੋਗ ਪਚਮੋਏ ਪਤੰਗਾ ਕਹਿੰਦੇ ਦੇਖਣ ਦਾ ਚਸਕਾ ਹੈ ਪਤੰਗਿਆਂ ਨੂੰ ਪਰ ਸਤਿਗੁਰੂ ਕਹਿੰਦੇ ਇੱਕ ਰੋਗ ਨੇ ਪਤੰਗੇ ਨੂੰ ਵੀ ਖਤਮ ਕਰਤਾ ਆਹ ਦੀਵੇ ਜਗਦੇ ਹੈ ਬਾਰਿਸ਼ ਹੁੰਦੀ ਹੈ ਬਾਰਿਸ਼ ਤੋਂ ਬਾਅਦ ਭੁਮੱਕੜ ਜੇ ਨਿਕਲਦੇ ਹੈ ਲਾਈਟ ਜਗਦੀ ਹੈ ਲਾਈਟ ਦੀ ਇੰਨੀ ਜ਼ਿਆਦਾ ਰੋਸ਼ਨੀ ਹੁੰਦੀ ਹੈ ਪਤੰਗੇ ਮਰ ਜਾਂਦੇ ਆ ਉੱਥੇ ਸਤਿਗੁਰ ਕਹਿੰਦੇ ਨਾਦ ਰੋਗ ਖਬ ਮੋਏ ਕਰੰਗਾ। ਨਾਦ ਦੀ ਆਵਾਜ਼ ਸੁਣ ਕੇ ਹਿਰਨ ਕਿੰਨਾ ਤੇਜ਼ ਦੌੜਦਾ ਹੈ, ਕਿੰਨਾ ਤੇਜ਼ ਭੱਜਦਾ ਹੈ, ਪਰ ਕਹਿੰਦੇ ਸ਼ਿਕਾਰੀ ਆਉਂਦਾ ਹੈ, ਸ਼ਿਕਾਰੀ ਇਹੋ ਜਿਹਾ ਨਿਸ਼ਾਨਾ ਵਿੰਨਦਾ ਹੈ ਆਪਣਾ। ਅਤੇ ਯਾਦ ਰੱਖੋ, ਇੱਕ ਰੋਗ ਨੇ, ਨਾਦ ਦੇ ਰੋਗ ਨੇ ਹਿਰਨ ਨੂੰ ਵੀ ਮਾਰਤਾ, ਹੁਣ ਸਾਰੇ ਰੋਗੀ ਹੋਏ ਪਏ ਆ, ਹਾਥੀ ਵੀ ਰੋਗੀ, ਬੰਦਾ ਵੀ ਰੋਗੀ, ਸਾਰੇ ਰੋਗੀ ਨੇ। ਜੇ ਕੋਈ ਰੋਗ ਤੋਂ ਰਹਿਤ ਰੋਗੀ ਹੈ, ਇਹ ਸਰੀਰ ਦੀ ਗੱਲ ਨਹੀਂ ਹੈ, ਮਨ ਦੇ ਰੋਗਾਂ ਦੀ ਗੱਲ ਸਤਿਗੁਰੂ ਕਰਦੇ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਤਾਂ ਹੀ ਤੇ ਆਪਣੇ ਆਪਣੇ ਸਤਿਗੁਰੂ ਕੋ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ। ਇਸੇ ਕਰਕੇ ਉਹ ਮੁਕਤ ਹਨ। ਤੇ ਯਾਦ ਰੱਖੋ, ਜਿਹੜਾ ਵੀ ਉਹਨਾਂ ਨਾਲ ਜੁੜਦਾ ਹੈ, ਸਤਿਗੁਰੂ ਨਾਲ ਪਿਆਰ ਪਾਉਂਦਾ ਹੈ, ਸਤਿਗੁਰੂ ਨਾਲ ਸਾਂਝ ਬਣਦੀ ਹੈ, ਤੇ ਸਾਂਝ ਬਣਨ ਦਾ ਮਤਲਬ ਵੀ ਗੁਰੂ ਵਰਗਾ, ਉਹਦੇ ਮਨ 'ਚ ਇੱਛਾ ਪੈਦਾ ਹੁੰਦੀ ਵੀ ਸਤਿਗੁਰੂ ਦੇ ਚੱਲੇ ਪਾਏ ਪੂਰਨਿਆਂ 'ਤੇ, ਚੱਲੇ ਦੱਸੇ ਮਾਰਗ 'ਤੇ ਮੈਂ ਤੁਰਾਂ, ਅਤੇ ਮਨ ਵਿੱਚੋਂ ਇੱਕੋ ਹੀ ਆਵਾਜ਼ ਆਉਂਦੀ ਹੈ,
ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, 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 ਐਸੇ ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ,
ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ,
ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ,
ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ,
ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, 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 ਐਸੇ ਗੁਰ ਕੋ ਬਲ ਬਲ ਜਾਈਏ।
ਜਿੰਨੇ ਵੀ ਸੰਗਤ ਬਾਹਰ ਹੈ, ਸਤਿਗੁਰਾਂ ਦੀ ਗੋਦ ਵਿੱਚ ਬੈਠੋ ਆ ਕੇ, ਅਤੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਜਿੰਨਾ ਚਿਰ ਦੀਵਾਨ ਚੱਲੇ ਉਨੇ ਸਮੇਂ ਲਈ ਤੁਸੀਂ ਲੰਗਰ ਬੰਦ ਕਰ ਦਿਓ, ਸਮਾਪਤੀ 'ਤੇ ਸਾਰਾ ਲੰਗਰ ਫਿਰ ਸੰਗਤ ਨੂੰ ਬਾਅਦ ਵਿੱਚ ਛਕਾਇਆ ਜਾਵੇ। ਸੋ ਭਾਈ ਸਾਹਿਬ ਜੀ ਜੋ ਸਟੇਜ 'ਤੇ ਪਹੁੰਚ ਚੁੱਕੇ ਹਨ, ਉਹਨਾਂ ਪਾਸੋਂ ਇਸੇ ਤਰ੍ਹਾਂ ਟਕਾ ਬਣਾ ਕੇ ਰਹਿੰਦਾ ਸਮਾਂ ਗੁਰਮਤਿ ਦੀਆਂ ਵਿਚਾਰਾਂ ਦਾ, ਕੀਰਤਨ ਦਾ ਆਨੰਦ ਮਾਣੋ, ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਧੰਨ ਵਾਹਿਗੁਰੂ ਸਾਹਿਬ ਜੀ। ਮਾਨ ਕਰੋ ਤੁਦੇ ਉੱਪਰੇ ਮੇਰੇ ਪ੍ਰੀਤਮ ਪਿਆਰੇ, ਹਮੇ ਅਪਰਾਧੀ ਸਦ ਭੁੱਲਤੇ, ਹਮੇ ਅਪਰਾਧੀ ਸਦ ਭੁੱਲਤੇ, ਤੁਮ ਬਖਸ਼ਣ ਹਾਰੇ ਮੈਂ ਤਾਣ ਦੀਵਾਣ, ਤੂੰ ਹੈ ਮੇਰੇ ਸੁਆਮੀ, ਮੈਂ ਤਾਣ ਦੀਵਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਦਿਆ ਗਏ ਅਰਦਾਸ ਮੈਂ ਹੋਰ ਥਾਉਂ, ਜਿਸ ਬੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ, ਟਿਕਾ ਬਣਾ ਕੇ ਬੈਠੀ ਬਾਹਰ ਜਿੰਨੀ ਸੰਗਤ ਆਵਾਜ਼ ਸੁਣਦੀ ਹੈ, ਲੰਗਰ ਵਾਲੇ ਪਾਸੇ ਬਹੁਤ ਸੰਗਤ ਹੈ, ਸਭ ਨੂੰ ਬੇਨਤੀ ਹੈ ਵੀ ਫਟਾਫਟ ਪੰਡਾਲ ਦੇ ਵਿੱਚ ਆ ਕੇ ਸਜੋ, ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਕੁਝ ਚਿਰ ਮਨ ਬਿਰਤੀ ਇਕਾਗਰ ਕਰਕੇ ਹਾਜ਼ਰੀ ਭਰੀਏ, ਕੋਈ ਰਸਨਾ ਵਾਂਝੀ ਨਾ ਰਵੇ, ਰਲ ਕੇ ਬੋਲੀਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਤੂੰ ਮੈਂ ਮਾਣ ਨਮਾਣੀ, ਤੂੰ ਮੈਂ ਮਾਣ ਨਮਾਣੀ, ਤੂੰ ਮੈਂ ਮਾਣ ਨਮਾਣੀ, ਤੂੰ ਮੈਂ ਮਾਣ ਮਾਣ ਨਿਮਾਣੀ,
ਅਰਦਾਸ ਕਰੀ ਪ੍ਰਭ ਆਪਣੇ ਅੱਗੇ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ
ਗੁਰੂ
ਪੜੋ
ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਅਰਦਾਸ ਕਰੀ ਪ੍ਰਭ ਆਪਣੇ ਲਾਗੇ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਪਾਉ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਕਿਰਪਾ ਤੇ ਸੰਗ ਪਾ ਅੰਤਰ ਕੀ ਗਤ ਤੁਧ ਪੈ ਸਾਰੀ ਹਾਂ ਅੰਤਰ ਕੀ ਗਤ ਸਾਰੀ ਤੁਧ ਜੇਵਡ ਅਬਰ ਨਾ ਕੋਈ ਜਿਸਨੋਂ ਲਾਏ ਸੋ ਲਗੇ ਭਗਤ ਤੁਹਾਰਾ ਸੋਈ ਸਾਹਿਬ ਤੁਠੇ ਪਾਵਾਂ
अपने अग
अरदास करी
अरदास करी प्रभ अपने अग
अरदास करी
सुन सुन जीवा तेरी बाणी सुन सुन जीवा तेरी
सुन सुन जीवा तेरी बाणी सुन सुन जीवा तेरी
Bye.
ਪੜਿਓ ਜੀ। ਮੇਰਾ ਰਾਜ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ, ਰਾਜ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ, ਮੇਰਾ ਰਾਜ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ, ਮੇਰਾ ਰਾਜ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ, ਮੇਰਾ ਰਾਜ ਨਾ ਕਰ ਦਰਸ਼ਨ ਤੇਰਾ, ਮੇਰਾ ਰਾਜ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ, ਮੇਰਾ ਰਾਜ ਨਾ ਹੋਵੇ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ, ਮੇਰਾ ਰਾਜ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ,
ਮੇਰਾ ਰਾਜ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ,
ਤੇਰਾ ਕਰ ਕਰ ਦਰਸ਼ਨ ਤੇਰਾ ਸਾਈਆਂ, ਕਰ ਕਰ ਦਰਸ਼ਨ ਤੇਰਾ ਸਾਈਆਂ,
ਕਰ ਕਰ ਦਰਸ਼ਨ ਤੇਰਾ ਸਾਈਆਂ, ਕਰ ਕਰ ਦਰਸ਼ਨ ਤੇਰਾ ਸਾਈਆਂ,
ਕਰ ਕਰ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ, ਰਾਜ ਨਾ ਹੋਵੇ ਜੀ ਪਾਤਸ਼ਾਹ ਕਰ ਕਰ ਦਰਸ਼ਨ ਤੇਰਾ,
ਰਾਜ ਨਾ ਹੋਵੇ ਜੀ पातशाह कर कर दर्शन तेरा होए पातशाह कर कर दर्शन तेरा
राजा होए जी तेरा राजना
परम सत्कार योग सतगुरां दी साजी नवाजी गुरु प्यारी गुरु सवारी साध संगत जी एक बारी कहण ते गज के आख्यो वाहेगुरु जी का खालसा वाहेगुरु जी की
फतेह
फिर आखो वाहेगुरु जी का खालसा वाहेगुरु जी की
फतेह
फिर मन जोड़ के आखो वाहेगुरु जी का खालसा ਵਾਹਿਗੁਰੂ ਜੀ ਕੀ ਚੌਥੀ ਵਾਰੀ ਫੇਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੂਰੇ ਹਾਜ਼ਰ ਹੋ ਕੇ ਮਨ ਚ ਫੀਲ ਭਰ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਲ ਮਿਲ ਬੈਠਣ ਦਾ ਸਮਾਂ ਮਿਲਿਆ ਹੈ ਪਹਿਰੇਦਾਰਾਂ ਨੂੰ ਬੇਨਤੀ ਹੈ ਹੁਣ ਪਿੱਛੇ ਹੀ ਟਿਕਾਓ ਉਹ ਜਿਹੜਾ ਲਾਸਟ ਸੇਵਾਦਾਰ ਖੜਾ ਹੈ ਉੱਥੇ ਇੱਕ ਬਸ ਸੰਗ ਤਿੰਨ ਚਾਰ ਜਣੇ ਹੋਰ ਉੱਥੇ ਹੀ ਪਹੁੰਚ ਜਾਓ ਉੱਥੇ ਹੀ ਪਹੁੰਚ ਕੇ ਅਤੇ ਆਉਣ ਵਾਲਿਆਂ ਨੂੰ ਬਸ ਉੱਥੇ ਹੀ ਟਿਕਾ ਦਿਓ ਬੇਨਤੀਆਂ ਕਰ ਕਰਕੇ ਉੱਥੇ ਹੀ ਬਿਠਾ ਦਿਓ ਅੱਜ ਦੂਸਰੇ ਦਿਨ ਦਾ ਆਪਾਂ ਆਨੰਦ ਲੈਣ ਆਏ ਹਾਂ ਬੱਚਿਆਂ ਦਾ ਖਿਆਲ ਰੱਖਣਾ ਹੈ ਰੌਲਾ ਰੱਪਾ ਬੱਚੇ ਪਾਉਣ ਅਤੇ ਫਿਰ ਬਾਹਰ ਜਾਣਾ ਪੈਣਾ ਟਿਕਾਉਣ ਦੀ ਕੋਸ਼ਿਸ਼ ਕਰੋ ਅਤੇ ਜੇ ਨਾ ਚੁੱਪ ਕਰਨ ਫਿਰ ਬਾਹਰਲੇ ਪਾਸੇ ਬੈਠਣਾ ਸੋ ਸੰਗਤਾਂ ਪਿਆਰ ਨਾਲ ਪ੍ਰਸ਼ਾਦਾ ਪਾਣੀ ਛੱਕ ਛੱਕ ਕੇ ਪੰਡਾਲ ਵਿੱਚ ਸੱਜ ਰਹੀਆਂ ਹਨ ਬਾਕੀਆਂ ਨੇ ਆ ਜਾਣਾ ਹੌਲੀ ਹੌਲੀ ਪਹੁੰਚ ਜਾਣਾ ਅਤੇ ਆਓ ਆਪਾਂ ਹੁਣ ਟਿਕਾ ਬਣਾ ਕੇ ਨਾ ਮਨ ਬਿਰਤੀ ਇਕਾਗਰ ਕਰਕੇ ਬੈਠੀ ਹੈ ਭਰਾਵੋ ਭੈਣੋ ਜ਼ਿੰਦਗੀ ਬਦਲ ਦਿੰਦਾ ਇੱਕ ਵੀ ਬਚਨ ਜੇ ਹਿਰਦੇ ਵਸੇ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਣੀ ਜਿਹੜਾ ਅੱਜ ਦਾ ਯੁੱਗ ਹੈ ਨਾ ਅੱਜ ਦਾ ਸਮਾਂ ਜਿਹੜਾ ਉਹ ਇੱਦਾਂ ਦਾ ਹੈ ਬਈ ਮਨ ਜੁੜਦਾ ਹੀ ਨਹੀਂ ਮਨ ਟਿਕਦਾ ਹੀ ਨਹੀਂ ਇੱਥੇ ਹੀ ਸਾਹਮਣੇ ਇੱਥੇ ਹੀ ਬਿਠਾ ਲਓ ਇੱਥੇ ਹੀ ਸੱਜ ਜਾਓ ਸਾਰੇ ਧੰਨਵਾਦ ਹੈ ਬਾਬਾ ਜੀ ਦਾ ਬਾਬਾ ਨਰਿੰਦਰ ਸਿੰਘ ਹੁਣੀ ਆਏ ਹਨ ਸਾਡੇ ਹਲਕੇ ਦੇ ਨਾਭੇ ਦੇ ਐਮ ਐਲ ਏ ਹਨ ਦੇਵ ਮਾਨ ਜੀ ਜੀ ਆਇਆਂ ਨੂੰ ਅਤੇ ਬੀਬਾ ਅਮਰ ਨੂਰੀ ਜੀ ਵੀ ਹਨ ਇੱਥੇ ਹੀ ਬਹਿ ਜਾਓ ਜੀ ਇੱਥੇ ਹੀ ਸੱਜ ਜਾਓ ਜਿੱਥੇ ਜਗ੍ਹਾ ਸੈੱਟ ਹੁੰਦੀ ਹੈ ਨਾ ਉਹਨਾਂ ਨੂੰ ਵੀ ਜੀ ਆਇਆਂ ਸਾਰਿਆਂ ਧੰਨਵਾਦ ਖੁੱਲ੍ਹੇ ਖੁੱਲ੍ਹੇ ਹੋ ਕੇ ਆਰਾਮ ਨਾਲ ਬੈਠ ਜਾਓ ਸਭ ਨੂੰ ਜੀ ਆਇਆਂ ਦੱਸ ਦਿਓ ਜੀ ਦੇਵ ਮਾਨ ਜੀ ਦੱਸ ਦਿਓ ਜੇ ਜਾਣਾ ਹੋਇਆ ਤਾਂ ਸਨਮਾਨ ਕਰ ਦਿਆਂਗੇ ਮੈਂ ਬਾਬਾ ਜੀ ਨੂੰ ਕਹਿ ਦਿਆਂਗਾ ਕਿਉਂਕਿ ਤੁਹਾਡੇ ਰੁਝੇਵੇਂ ਹੁੰਦੇ ਆ ਕੰਮਾਂ ਵਾਲੇ ਹੋ ਕੁਛ ਦਿਨ ਅੱਗੇ ਕਿੱਧਰੋਂ ਆਏ ਹੋ ਕਿੱਧਰੇ ਜਾਣਾ ਹੋਏਗਾ ਲੰਘਦੇ ਲੰਘਦੇ ਅਤੇ ਚਲੋ ਗੁਰੂ ਘਰ ਵਿੱਚ ਆਉਣ ਲਈ ਅਤੇ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚਣ ਲਈ ਜੀ ਆਇਆਂ ਆਪ ਸਾਰਿਆਂ ਨੂੰ ਤੇ ਸਾਡਾ ਫਰਜ਼ ਬਣਦਾ ਹੈ ਕੋਈ ਹੋਵੇ ਖਾਸ ਕਰਕੇ ਜਿਹਨੂੰ ਜਨਤਾ ਨੇ ਲੋਕਾਂ ਨੇ ਪਸੰਦ ਕੀਤਾ ਹੈ ਜਦੋਂ ਵੀ ਕੋਈ ਗੁਰੂ ਘਰ ਵਿੱਚ ਆਵੇ ਆਇਆਂ ਦਾ ਮਾਣ ਸਤਿਕਾਰ ਹਮੇਸ਼ਾ ਹੀ ਹੁੰਦਾ ਹੈ ਸੋ ਜੋ ਮੈਂ ਬੇਨਤੀ ਲੱਗਾ ਸੀ ਕਰਨ ਟਕਾ ਬਣਾ ਕੇ ਰੱਖਣਾ ਪਿਆਰਿਓ ਗੱਲ ਤਾਂ ਨਿੱਕੀ ਜਿਹੀ ਹੁੰਦੀ ਹੈ ਕਮਾਉਣ 'ਤੇ ਜ਼ਿੰਦਗੀਆਂ ਲੰਘ ਜਾਂਦੀਆਂ ਗਿਆਨ ਹੈ ਨਾ ਜਿਹੜਾ ਇਹ ਤਾਂ ਸਾਰਿਆਂ ਨੂੰ ਹੀ ਹੈਗਾ ਜਿਹਨੂੰ ਅਸੀਂ ਗਿਆਨ ਕਹਿੰਦੇ ਹਾਂ ਵੀ ਬੰਦੇ ਨੂੰ ਅਕਲ ਅਕਲ ਦੀਆਂ ਗੱਲਾਂ ਤਾਂ ਸਾਰੇ ਹੀ ਕਰ ਲੈਂਦੇ ਨਸ਼ਾ ਮਾੜਾ ਹੈ ਇੱਥੇ ਮਾਈਕ ਲੈ ਕੇ ਨਾ ਸਾਰੇ ਬੰਦਿਆਂ ਕੋਲ ਜਾਓ ਇੱਥੇ ਤਾਂ ਚਲੋ ਬਹੁਤ ਵੀਰ ਉਹ ਹਨ ਜਿਹੜੇ ਬੈਠੇ ਜਿਹਨੇ ਨਸ਼ਾ ਨਹੀਂ ਕਰਦੇ ਕੱਲ੍ਹ ਨੂੰ ਦੀਵਾਨ ਲੱਗਣਾ ਪਰਸੋਂ ਵੱਡਾ ਸਮਾਗਮ ਹੋਣਾ ਉਦਣ ਦਾ ਤਾਂ ਸਾਨੂੰ ਇਹ ਫਿਕਰ ਵੀ ਅਸੀਂ ਬਾਂਬਾਵਾਂਗੇ ਕਿੱਥੇ ਸੰਗਤ ਜਿਹੜਾ ਪਰਸੋਂ ਦਾ ਵੱਡਾ ਪ੍ਰੋਗਰਾਮ ਹੈ ਉਹਦੇ 'ਚ ਲੱਖਾਂ ਹੀ ਸੰਗਤਾਂ ਆ ਜਾਂਦੀਆਂ ਅਤੇ ਮੈਨੂੰ ਲੱਗਦਾ ਹੈ ਵੀ ਜਿਹੜੇ ਹਿਸਾਬ ਨਾਲ ਅੱਜ ਸੰਗਤ ਪੰਡਾਲ ਹੈ ਕੱਲ੍ਹ ਨੂੰ ਤਾਂ ਖੁੱਲ੍ਹਣਾ ਹੀ ਪੈਣਾ ਸਾਰਾ ਪਰ ਪਰਸੋਂ ਨੂੰ ਤਾਂ ਸੰਗਤ ਬਿਠਾਵਾਂਗੇ ਕਿੱਥੇ ਜਿਹੜੀ ਬਾਹਰਲੀ ਸੰਗਤ ਹੈ ਸਾਰੀ ਉਹ ਦੂਜੇ ਸਟੇਟਾਂ 'ਚੋਂ ਅਤੇ ਸਾਰੇ ਸ਼ਹਿਰਾਂ 'ਚੋਂ ਆਉਣੇ ਨੇ ਜ਼ਿਲ੍ਹਿਆਂ 'ਚੋਂ ਪਰ ਚਲੋ ਕੋਈ ਨਹੀਂ ਆਪਾਂ ਸਾਰੇ ਰਲ ਕੇ ਐਡਜਸਟ ਕਰਾਂਗੇ ਇਕੱਠੇ ਕਰਾਂਗੇ ਸਭ ਨੂੰ ਅਤੇ ਜਿੰਨੇ ਬੈਠਦੇ ਨੇ ਆਪਣੇ ਇੱਥੇ ਬਹੁਤ ਅੰਮ੍ਰਿਤਧਾਰੀ ਨੇ ਗੁਰਸਿੱਖ ਨੇ ਨਸ਼ਾ ਨਹੀਂ ਕਰਦੇ ਬਹੁਤ ਸੰਗਤ ਜਿਹੜੀ ਆਉਣ ਵਾਲੀ ਹੈ ਨਸ਼ੇ ਨਹੀਂ ਕਰਦੇ ਪਰ ਜੇ ਉੱਦਾਂ ਵੀ ਤੁਸੀਂ ਕਿਸੇ ਕੋਲ ਜਾਓ ਪਿੰਡ 'ਚ ਮਾਈਕ ਲੈ ਜਾਓ ਅਤੇ ਮਾਈਕ ਲੈ ਕੇ ਇਕੱਲੇ ਇਕੱਲੇ ਕੋਲ ਇੱਦਾਂ ਜਾ ਕੇ ਹਾਂਜੀ ਦੱਸੋ ਜੀ ਫਿਰ ਨਸ਼ਾ ਠੀਕ ਹੈ ਕਿ ਗਲਤ ਹੈ ਅਤੇ ਬੋਲੋ ਜਵਾਬ ਕੀ ਦੇਣਗੇ ਠੀਕ ਹੈ ਕਿ ਗਲਤ ਹੈ ਗਲਤ ਹੈ ਕਿਸੇ ਦੀ ਧੀ ਭੈਣ ਵੱਲ ਮਾੜਾ ਮਾੜੀ ਨਜ਼ਰ ਨਾਲ ਵੇਖਣਾ ਠੀਕ ਹੈ ਕਿ ਗਲਤ ਹੈ ਕੀ ਕਹਿਣਗੇ ਭਲਾ ਗਲਤ ਹੈ ਤੇ ਚੋਰੀ ਕਰਨੀ ਬੇਈਮਾਨੀ ਕਰਨੀ ਠੀਕ ਹੈ ਕਿ ਗਲਤ ਹੈ ਗਲਤ ਹੈ ਕਿਸੇ ਨੂੰ ਬਿਨਾਂ ਗੱਲ ਤੋਂ ਜੈਲਸ ਕਰਨੀ ਸਾੜਾ ਕਰਨਾ ਠੀਕ ਹੈ ਕਿ ਗਲਤ ਹੈ ਗਲਤੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਸਾਰੇ ਪਿੰਡ 'ਚ ਮਾਈਕ ਲੈ ਕੇ ਕਰੋਗੇ ਤੇ ਹੈਰਾਨ ਆਪਾਂ ਇਹ ਹੋਵਾਂਗੇ ਵੀ ਕਿਸੇ ਪਿੰਡ 'ਚ ਦੀਵਾਨਾਂ ਦੀ ਤੇ ਲੋੜ ਹੀ ਨਹੀਂ ਵੀ ਦੀਵਾਨ ਲਾਓ ਸਮਾਗਮ ਕਰੋ ਸਿੱਖੀ ਦੀ ਗੱਲ ਕਰੋ ਇਹਨਾਂ ਨੂੰ ਅਕਲ ਦਿਓ ਆਪਾਂ ਕਹਾਂਗੇ ਸਾਰੇ ਪਿੰਡ ਹੀ ਗਿਆਨੀਆਂ ਦੇ ਸਾਰੇ ਪਿੰਡਾਂ ਦੇ ਪਿੰਡ ਹੀ ਗਿਆਨੀਆਂ ਦੇ ਭਰੇ ਪਏ ਨੇ ਹਰ ਇੱਕ ਨੂੰ ਹੀ ਪਤਾ ਵੀ ਆਹ ਗਲਤ ਹੈ ਆਹ ਠੀਕ ਹੈ ਆਹ ਗਲਤ ਹੈ ਆਹ ਠੀਕ ਹੈ ਆਹ ਗਲਤ ਹੈ ਆਹ ਠੀਕ ਹੈ ਅੱਜ ਜਿਹਨੂੰ ਮਰਜ਼ੀ ਪੁੱਛ ਲਓ ਫੋਨ ਵੇਖਣਾ ਬਹੁਤ ਮਾੜਾ ਹੈ ਰੱਖਣਾ ਹੱਥ 'ਚ ਹੀ ਹੈ ਸਟੇਟਮੈਂਟ ਆਪਾਂ ਸਾਰੇ ਹੀ ਦੇ ਦਿੰਦੇ ਫੋਨ ਨਹੀਂ ਠੀਕ ਹੈ ਗੱਲਬਾਤ ਇਹ ਫੋਨ ਬਹੁਤ ਮਾੜਾ ਹੈ ਇਹਦੀ ਆਦਤ ਪੈਣੀ ਹੈ ਕਹਿ ਦੇਣਾ ਹੁਣ ਮਸਲਾ ਤਾਂ ਇੱਥੇ ਹੀ ਹੈ ਨਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜਗ ਗਿਆਨੀ ਵਿਰਲਾ ਆਚਾਰੀ ਕਹਿੰਦੇ ਜਗਤ ਹੀ ਗਿਆਨੀਆਂ ਦਾ ਹੈ ਪਰ ਜ਼ਿੰਦਗੀ ਵਿੱਚ ਲਾਗੂ ਕਰਨ ਵਾਲਾ ਤਾਂ ਕੋਈ ਵਿਰਲਾ ਹੁੰਦਾ ਹੈ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਜਿਹੜਾ ਪ੍ਰੈਕਟੀਕਲ ਕਰਨਾ ਹੁੰਦਾ ਨਾ ਜੀ ਆਪਣੀ ਜ਼ਿੰਦਗੀ 'ਚ ਗੁਰੂ ਸਾਹਿਬ ਦਾ ਬਚਨ ਕਮਾਉਣਾ ਆਹ ਮੈਂ ਬੇਨਤੀ ਕਰਾਂਗਾ ਟੈਂਟ ਨਾ ਹੀ ਖੋਲੋ ਬਹਿ ਜਾਣਾ ਐਡਜਸਟ ਹੋ ਜਾਣਗੇ ਪਿੱਛੇ ਬੀਬੀਆਂ ਬਹਿ ਸਕਦੀਆਂ ਕੁਰਸੀਆਂ ਵਾਲੀਆਂ ਬੀਬੀਆਂ ਬੈਠੀਆਂ ਇੱਧਰ ਬਹਿ ਜਾਣਗੀਆਂ ਟੈਂਟ ਨਾ ਖੋਲੋ ਪਿੱਛੇ ਫਿਰ ਖਲਾਰਾ ਜਿਹਾ ਉਹ ਬੱਚੇ ਖੇਡਦੇ ਫਿਰਦੇ ਦਿਸਣਗੇ ਸਟੇਜ 'ਤੇ ਟੈਂਟ ਇੱਥੇ ਹੀ ਰਹਿਣ ਦਿਓ ਜਿੱਥੇ ਬਸ ਹੁਣ ਜਿਵੇਂ ਕਰਤਾ ਬਸ ਠੀਕ ਹੈ ਹੁਣ ਆਹ ਇੱਕ ਪੜਦਾ ਖੋਲ ਦਿਓ ਬਾਕੀ ਨਾ ਖੋਲਿਓ ਬਾਕੀ ਬੰਨੇ ਰਹਿਣ ਦਿਓ ਇੱਧਰ ਧਿਆਨ ਦਿਓ ਜੀ ਹੁਣ ਜਗਤ ਹੀ ਗਿਆਨੀਆਂ ਦਾ ਇੱਥੇ ਸਾਰੇ ਹੀ ਗਿਆਨੀ ਪਰ ਲਾਗੂ ਕਰਨਾ ਜਿਹੜਾ ਨਾ ਜ਼ੋਰ ਤੇ ਸਾਰਾ ਇਹਦੇ 'ਤੇ ਲੱਗਦਾ ਬਰਾਵੋ ਜ਼ਿੰਦਗੀ 'ਚ ਕਮਾਉਣ 'ਤੇ ਜ਼ੋਰ ਲੱਗਦਾ ਲਾਗੂ ਕਰਕੇ ਵੇਖਣਾ ਹੈ ਰਿਜ਼ਲਟ ਫਿਰ ਦਿੰਦਾ ਹੀ ਦਿੰਦੀ ਹੈ ਗੁਰਬਾਣੀ ਬੀ ਜਿਹੜਾ ਬੀਜ ਹੁੰਦਾ ਹੈ ਬੋਰੀ ਭਰ ਕੇ ਲੈ ਆਓ ਤੇ ਬੀਜ ਲਿਆ ਕੇ ਬੋਰੀ ਭਰ ਕੇ ਤੂੰ ਐਵੇਂ ਹੀ ਮਾਣ ਕਰੀ ਫਿਰ ਲੋਕਾਂ ਕੋਲ ਤੇ ਕੌਲੀ ਕੁ ਬੀਜਾਂ ਦੀ ਹੈ ਮੇਰੇ ਕੋਲ ਤੇ ਬੋਰੀ ਹੈ ਆਪਾਂ ਕਹਾਂਗੇ ਕਰਨੀ ਕੀ ਹੈ ਜਦੋਂ ਬੀਜਣੀ ਤੇ ਹੈ ਨਹੀਂ ਇਹ ਇੰਨੀ ਕੁ ਵੀ ਗਲ ਜਾਣੀ ਹੈ ਪੰਜ ਸੱਤ ਸਾਲਾਂ 'ਚ ਜਿਹੜਾ ਗਿਆਨ ਚੱਕੀ ਫਿਰਦਾ ਸਾਰਾ ਹੀ ਗਲ ਜਾਣਾ ਜੇ ਬੀਜਿਆ ਨਾ ਜ਼ਿਆਦਾਤਰ ਲੋਕਾਂ ਨੂੰ ਆਪਣੇ ਗਿਆਨ ਦੀ ਮਾਣ ਬਥੇਰਾ, ਸਾਨੂੰ ਤੇ ਨੌਲੇਜ ਬਹੁਤ ਹੈ, ਸਾਨੂੰ ਤੇ ਪਤਾ ਬਹੁਤ ਹੈ, ਪਤਾ ਬਥੇਰਾ, ਨੌਲੇਜ ਬਹੁਤ ਹੈ, ਬੀਜ ਇਕੱਠਾ ਕਰੀ ਜਾਂਦੇ ਹੈ, ਬੀਜਿਆ ਹੈ ਨਹੀਂ। ਇਹ ਨਾ ਜੀ, ਗਿਆਨ ਦਾ ਬੀਜ ਆਪਣੀ ਜ਼ਿੰਦਗੀ ਵਿੱਚ ਬੀਜੀਦਾ, ਫਿਰ ਇਹਨੂੰ ਗੁਣ ਲੱਗਦੇ ਨੇ। ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਗਿਆਨ ਦਾ ਬੀਜ ਬੀਜਦੇ ਹਾਂ, ਮਨ ਹਾਲੀ ਬਣਾਉਂਦੇ ਹਾਂ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਇਹ ਬੀਜ, ਫਿਰ ਇਹ ਬਣੇਗਾ ਗੁਣ। ਫਸਲ ਇਹਨੂੰ ਲੱਗਦੀ ਹੈ ਗੁਣਾਂ ਦੀ। ਗਿਆਨ ਦਾ ਅਗਲਾ ਰੂਪ ਗੁਣ ਹੁੰਦਾ ਹੈ। ਜਿਵੇਂ ਨਾ ਜੀ, ਬੀਜ ਆਪਾਂ ਬੀਜਦੇ ਹਾਂ, ਉਹਦਾ ਅਗਲਾ ਰੂਪ ਕਿਹੜਾ ਹੁੰਦਾ? ਜਦੋਂ ਆਪਾਂ ਬੀਜ ਧਰਤੀ 'ਚ ਬੀਜਦੇ, ਉਹਦਾ ਦੂਜਾ ਰੂਪ ਕਿਹੜਾ ਹੁੰਦਾ ਭਲਾ? ਦੂਜਾ ਰੂਪ ਹੁੰਦਾ ਪੌਦਾ, ਉਹਦੇ 'ਚ ਅੰਕੁਰ ਫੁੱਟਦਾ। ਦੂਜਾ ਰੂਪ ਉਹਦਾ ਹੁੰਦਾ ਬੀਜ ਦਾ ਪੌਦਾ। ਇਸੇ ਤਰ੍ਹਾਂ ਜਿਹੜਾ ਗਿਆਨ ਹੈ, ਇਹ ਜ਼ਿੰਦਗੀ ਵਿੱਚ ਬੀਜੀਦਾ, ਫਿਰ ਇਹ ਦੂਜਾ ਰੂਪ ਬਣਾ ਲੈਂਦਾ। ਉਹ ਕੀ? ਗੁਣ, ਕੁਆਲਿਟੀ। ਤੇ ਸਾਡਾ ਕੀ ਹੈ? ਬੀਜ ਸਾਡੇ ਕੋਲ ਬਹੁਤ ਹੈ, ਪਰ ਗੁਣ ਬਣਿਆ ਹੀ ਨਹੀਂ। ਸਾਡੀ ਲਾਈਫ ਦੇ ਵਿੱਚ ਜਾ ਕੇ ਉਹ ਕੁਆਲਿਟੀ ਨਹੀਂ ਬਣਿਆ, ਤੇ ਕੁਆਲਿਟੀ ਨਾ ਹੋਣ ਕਰਕੇ ਸ਼ਾਂਤੀ ਨਹੀਂ ਆਉਂਦੀ। ਯਾਦ ਰੱਖਣਾ, ਸ਼ਾਂਤੀ ਦਾ ਸੰਬੰਧ, ਮਨ ਦੇ ਟਿਕਾ ਦਾ ਸੰਬੰਧ ਸਾਡੀ ਗੁਣਾਂ ਨਾਲ ਹੈ, ਸਾਡੀ ਕੁਆਲਿਟੀ ਨਾਲ ਹੈ। ਜਿਹੜੇ ਸ਼ੁੱਭ ਗੁਣ ਸਾਡੀ ਜਿੰਨੇ, ਇੱਕ ਤੇ ਨਾ ਰੋਟੀ ਰੋਜੀ ਵਾਲਾ ਗੁਣ ਹੁੰਦਾ, ਬਾਜਾ ਸਿੱਖ ਲਿਆ ਇਹ ਮੇਰੀ ਰੋਟੀ ਰੋਜੀ ਰੋਟੀ, ਢੋਲਕ ਸਿੱਖ ਲਈ ਇਹ ਰੋਜੀ ਰੋਟੀ, ਇਹ ਗੁਣ। ਕਿਸੇ ਨੇ ਚਿਮਟਾ ਸਿੱਖ ਲਿਆ, ਕਿਸੇ ਨੇ ਕੋਈ ਸਾਜ਼ ਸਿੱਖ ਲਿਆ, ਇਹ ਹੈ ਰੋਜੀ ਰੋਟੀ ਵਾਲਾ ਮਸਲਾ। ਇਹ ਗੁਣਾਂ ਦੀ ਲੋੜ ਹੈ ਕਮਾਈ ਲਈ, ਸਿਹਤ ਲਈ, ਘਰ ਬਾਰ ਲਈ, ਕੰਮ ਕਰ ਲਈ, ਪੈਸੇ ਲਈ, ਫਾਈਨੈਂਸ਼ਲੀ, ਇਹਦੇ ਨਾਲ ਹੈਲਪ ਹੋ ਜਾਂਦੀ ਹੈ। ਪਰ ਜਿਹੜੀ ਅਸਲ ਗੁਣ ਨੇ, ਸੱਤ, ਸੰਤੋਖ, ਦਇਆ, ਧਰਮ, ਧੀਰਜ, ਸਹਿਨਸ਼ੀਲਤਾ, ਬਰਦਾਸ਼ਤ ਕਰਨ ਦੀ ਸ਼ਕਤੀ, ਇਹ ਸਾਰੇ ਜਿਹੜੇ ਗੁਣ ਨੇ ਨਾ, ਇਹ ਜ਼ਿੰਦਗੀ ਦੇ ਵਿੱਚ ਹੋਣੇ ਬੜੇ ਜ਼ਰੂਰੀ ਹੁੰਦੇ। ਸਭ ਦਾ ਭਲਾ ਮੰਗਦੇ ਰਹਿਣਾ, ਥੋੜ੍ਹੇ ਵਿੱਚ ਵੀ ਸਬਰ ਕਰ ਲੈਣਾ, ਆਪਣੇ ਆਪ ਵਿੱਚ ਸ਼ਾਂਤ ਰਹਿਣਾ, ਸੰਤੋਖੀ ਬਣੇ ਰਹਿਣਾ, ਇਹ ਚੀਜ਼ਾਂ ਜਿਹੜੀਆਂ ਨੇ, ਇਹ ਤੇ ਕਮਾਉਣੀਆਂ ਪੈਂਦੀਆਂ ਭਰਾਵੋ, ਇਹ ਤੇ ਜ਼ਿੰਦਗੀ 'ਚ ਲਾਗੂ ਕਰਨੀਆਂ ਪੈਂਦੀਆਂ। ਤੇ ਜਿਵੇਂ ਜਿਵੇਂ ਇਹ ਕੁਆਲਿਟੀ ਸਾਡੀ ਜ਼ਿੰਦਗੀ 'ਚ ਆਉਂਦੀ ਜਾਂਦੀ ਹੈ, ਮਨ ਸ਼ਾਂਤ ਹੋ ਜਾਂਦਾ, ਠੰਡਾ ਠਾਰ ਹੋ ਜਾਂਦਾ, ਟਿਕ ਜਾਂਦਾ ਹੈ। ਜਦੋਂ ਸਭ ਦਾ ਭਲਾ ਮੰਗਦੇ ਹਾਂ, ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ, ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਤੇ ਅਸੀਂ ਵੀ ਸਭ ਦਾ ਹੀ ਭਲਾ ਮਨਾਉਣਾ ਹੁੰਦਾ, ਸਭ ਦਾ ਭਲਾ ਹੋਵੇ ਜੀ, ਮੇਰੇ ਪਿਆਰ ਕਰਨ ਵਾਲਿਆਂ ਦਾ ਵੀ ਭਲਾ, ਮੈਨੂੰ ਮਾੜਾ ਕਹਿਣ ਵਾਲਿਆਂ ਦਾ ਵੀ ਭਲਾ ਹੋਵੇ। ਭਾਵ ਮਨ ਵਿੱਚ ਇਹੀ ਬਣਾ ਕੇ ਰੱਖਣਾ ਹੁੰਦਾ। ਇਹ ਭਾਵ ਸਾਡੇ ਮਨ ਨੂੰ ਬਹੁਤ ਸ਼ਾਂਤ ਰੱਖਦਾ, ਠੰਡਾ ਰੱਖਦਾ, ਸਾਰਿਆਂ ਦਾ ਭਲਾ ਮੰਗਣਾ। ਪਰ ਇਹ ਕਹਿਣ ਦੀ ਵੀ ਗੱਲ ਹੈ ਜੀ, ਆ ਮੈਂ ਪਿਛਲੇ ਦੀਵਾਨਾਂ 'ਚ ਬਹੁਤ ਵਾਰ, ਮਹੀਨਾ ਡੇਢ ਮਹੀਨਾ ਮੈਂ ਵਿਸ਼ੇ 'ਤੇ ਗੱਲ ਕਰਦਾ ਰਿਹਾ ਕਿ ਭਾਈ ਕਹਿ ਜ਼ਰੂਰ ਦਿੰਦੇ ਹਾਂ ਅਸੀਂ ਤਾਂ ਸਭ ਦਾ ਭਲਾ ਮੰਗਦੇ ਹਾਂ, ਜਦੋਂ ਪਤਾ ਲੱਗ ਜਾਏ ਨਾ ਵੀ ਫਲਾਣਾ ਕੋਠੀ ਵੱਡੀ ਪਾਉਣ ਲੱਗਿਆ, ਅੰਦਰੇ ਅੰਦਰ ਅੱਗ ਲੱਗ ਜਾਂਦੀ, ਉਹ ਬੰਦਾ ਇੱਥੇ ਪਹੁੰਚ ਗਿਆ, ਉਹਨੇ ਮੁੰਡੇ ਦਾ ਵਿਆਹ ਕੀਤਾ, ਇੰਨਾ ਪੈਸਾ ਲਾਇਆ, ਉਹਨੇ ਫਲਾਣਾ ਰੈਸਟੋਰੈਂਟ ਬੁੱਕ ਕਰਾ ਦਿੱਤਾ, ਉਹਨੇ ਫਲਾਣਾ ਹੋਟਲ ਬੁੱਕ ਕਰਾ ਲਿਆ, ਫਲਾਣੇ ਬੰਦੇ ਨੇ ਗੱਡੀ ਲੈ ਆਂਦੀ, ਫਲਾਣੇ ਬੰਦੇ ਨੇ ਆਹ ਕਰ ਲਿਆ, ਫਲਾਣੇ ਨੇ ਕਿੱਲਾ ਨਾਲ ਦਾ ਖਰੀਦ ਲਿਆ, ਫਲਾਣੇ ਨੇ ਪਲਾਟ ਖਰੀਦ ਲਿਆ। ਅੰਦਰ ਜੈਲਸ ਦਾ ਭਾਵ ਨਹੀਂ ਰਹਿੰਦਾ, ਅੰਦਰ ਸਾੜੇ ਦਾ ਭਾਵ ਸਾਡੇ ਅੰਦਰੋਂ ਨਿਕਲਦਾ ਨਹੀਂ। ਪਰ ਸਭ ਦਾ ਭਲਾ ਮੰਗਣ ਵਾਲਾ ਗੁਣ ਹੋਵੇ ਜ਼ਿੰਦਗੀ 'ਚ, ਸਭ ਦਾ ਭਲਾ ਮੰਗੋ, ਸਭ ਦੀਆਂ ਖੁਸ਼ੀਆਂ 'ਚ ਖੁਸ਼ ਹੋਵੋ, ਖੁਸ਼ੀਆਂ ਅਟਰੈਕਟ ਕਰੋਗੇ। ਲਾਅ ਆਫ ਅਟਰੈਕਸ਼ਨ ਬਹੁਤ ਵੱਡੀ ਕਿਤਾਬ ਹੈ, ਔਰ ਇਹਦਾ ਰੌਲਾ ਵੀ ਸਾਰੇ ਸੰਸਾਰ 'ਚ ਬਹੁਤ ਹੈ। ਵੀ ਲਾਅ ਆਫ ਅਟਰੈਕਸ਼ਨ ਕੀ ਹੁੰਦਾ? ਅਟਰੈਕਟ ਕਰਨਾ, ਕਿਸੇ ਚੀਜ਼ ਨੂੰ ਆਪਣੇ ਵੱਲ ਅਟਰੈਕਟ ਕਰਨਾ। ਯਾਦ ਰੱਖੋ, ਇੱਧਰ ਸੁਣੋ ਜੀ, ਕਿਸੇ ਨੇ ਲਿਆਂਦੀ ਗੱਡੀ, ਸਵਿਫਟ ਗੱਡੀ ਲਿਆਂਦੀ, ਤੇਰੇ ਕੋਲ ਹੈ ਮੋਟਰਸਾਈਕਲ, ਸੁਣੋ ਇੱਧਰ, ਤੇਰੇ ਕੋਲ ਮੋਟਰਸਾਈਕਲ ਹੈ, ਕਿਸੇ ਨੇ ਸਵਿਫਟ ਗੱਡੀ ਲਿਆਂਦੀ ਹੈ, ਤੂੰ ਗੱਡੀ ਨਾਲ ਕਰ ਰਿਹਾ ਜੈਲਸ, ਸਾੜਾ ਅੰਦਰ। ਹੁਣ ਉਹ ਬੰਦੇ ਨਾਲ ਤੇ ਸਾੜਾ ਹੈਗਾ ਹੀ ਹੈਗਾ, ਪਰ ਗੱਡੀ ਨੂੰ ਵੇਖ ਕੇ ਵੀ ਅੰਦਰ ਸਾੜਾ ਪੈਦਾ ਹੋ ਰਿਹਾ। ਤੇ ਜਦੋਂ ਸੜ ਰਿਹਾ, ਤੜਫ ਰਿਹਾ, ਦੁਖੀ ਹੋ ਰਿਹਾ, ਤੇ ਇਹ ਦੱਸੋ ਵੀ ਉਹ ਗੱਡੀ ਤੇਰੇ ਨੇੜੇ ਆਊ ਕਿ ਦੂਰ ਜਾਊ? ਬੋਲੋ ਦੂਰ ਜਾਣੀ ਹੈ ਜਿਹੜੀ ਚੀਜ਼ ਨੂੰ ਵੇਖ ਕੇ ਦੁਖੀ ਹੁੰਦਾ ਹੈ ਉਹ ਚੀਜ਼ ਤੇਰੇ ਤੋਂ ਦੂਰ ਜਾਏਗੀ ਲਿਖ ਕੇ ਲੈ ਲੈ ਹਰ ਇੱਕ ਦੀ ਗੱਡੀ ਨੂੰ ਵੇਖ ਕੇ ਸੜਨਾ ਸਾਰੀ ਜ਼ਿੰਦਗੀ ਗੱਡੀ ਨੂੰ ਤਰਸੇਗਾ ਤੇਰੇ ਕੋਲ ਨਹੀਂ ਉਦਾਂ ਦੀ ਆ ਸਕਦੀ ਸਾੜਾ ਨਾ ਕਰ ਜਿਹੜੀ ਚੀਜ਼ ਨੂੰ ਵੇਖ ਕੇ ਦੁਖੀ ਹੁੰਦਾ ਉਹਨੂੰ ਆਪਣੇ ਤੋਂ ਦੂਰ ਕਰ ਰਿਹਾ ਦੂਰ ਭਜਾ ਰਿਹਾ ਆਪਣੇ ਤੋਂ ਪਰ ਜਿਹੜੀ ਚੀਜ਼ ਨੂੰ ਵੇਖ ਕੇ ਸੁਖੀ ਹੋਏਗਾ ਉਹ ਤੇਰੇ ਨੇੜੇ ਆਏਗੀ ਤੇਰੇ ਕੋਲ ਆਏਗੀ ਕਿਸੇ ਦਾ ਚਿਹਰਾ ਖਿੜਿਆ ਹੋਵੇ ਖੁਸ਼ ਹੋ ਜਾ ਵਾਹ ਬਈ ਕਿਆ ਰੂਪ ਚੜਿਆ ਤੂੰ ਰੂਪ ਅਟਰੈਕਟ ਕਰੇਗਾ ਕਿਉਂਕਿ ਰੂਪ ਦੀ ਸਿਫਤ ਕਰ ਰਿਹਾ ਨਾ ਆਪਣੇ ਮਨ ਵਿੱਚ ਸਿਫਤ ਕਰਦਾ ਰੂਪ ਦੀ ਉਹ ਤੇਰੇ ਤੇ ਚੜੇਗਾ ਦੁਖੀ ਨਾ ਹੋਈ ਸੁਖੀ ਹੋ ਖੁਸ਼ ਹੋ ਅੰਦਰੋਂ ਖੁਸ਼ ਹੋ ਤੇਰੇ ਵਾਲੇ ਪਾਸੇ ਉਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਟਰੈਕਟ ਕਰੇਗਾ ਖਿੱਚ ਪਏਗੀ ਪਰ ਜਦੋਂ ਦੁਖੀ ਹੋ ਜਾਂਦੇ ਆ ਉਹ ਚੀਜ਼ਾਂ ਫਿਰ ਸਾਡੀ ਜ਼ਿੰਦਗੀ ਚੋਂ ਬਾਹਰ ਨਿਕਲ ਜਾਂਦੀਆਂ ਜੋ ਸਾਨੂੰ ਮਿਲਣਾ ਵੀ ਹੁੰਦਾ ਉਹ ਵੀ ਨਹੀਂ ਮਿਲਦਾ ਦੁਖੀ ਰਾਂ ਕੁਛ ਨਹੀਂ ਪ੍ਰਾਪਤ ਕਰ ਸਕਦੇ ਤੇ ਜਦੋਂ ਅਸੀਂ ਵੈਸੇ ਆ ਕਹਿੰਦੇ ਹੁੰਦੇ ਨੇ ਕਿ ਬੇਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ ਸੁਣੀ ਹੈ ਕਹਾਵਤ ਜਿਵੇਂ ਕਈ ਕਹਿੰਦੇ ਸੱਦੀ ਨਾ ਬੁਲਾਈ ਮੈਂ ਲੜੇ ਦੀ ਤਾਈ ਕਈਆਂ ਨੂੰ ਸੱਦਿਆ ਸੁੱਦਿਆ ਹੁੰਦਾ ਨਹੀਂ ਉਹ ਬਹੁਤ ਵਿਆਹ 'ਚ ਨੱਚਣਗੇ ਸਾਡੇ ਪਿੱਛੇ ਅਮਰੀਕਾ ਤੋਂ ਮੁੰਡੇ ਆਏ ਦੋ ਸਿੰਘ ਉਹਨਾਂ ਪਰਮੇਸ਼ਰ ਦੁਆਰ ਵਾਲਿਆਂ ਨੂੰ ਸੱਦ ਲਿਆ ਕਹਿੰਦੇ ਵਿਆਹ ਨਾ ਅਸੀਂ ਇੱਥੇ ਕਰਨਾ ਹੈ ਤੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਥੋੜ੍ਹੇ ਸੀ ਸਾਡੇ ਵਾਲਿਆਂ ਨੂੰ ਸੱਦ ਲਿਆ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਰੇ ਮੇਲ ਬਣ ਕੇ ਆਇਓ ਸਾਰੇ ਸੱਦ ਲਏ ਪਰਮੇਸ਼ਰ ਦੁਆਰ ਵਾਲੇ ਸਾਡਾ ਡੇਢ ਕੁ ਸੌ ਹੋਣਾ ਬੰਦਾ ਇਹਨਾਂ ਦੇ ਟੱਬਰ ਵੀ ਨਾਲ ਸੱਦ ਲਏ ਤਿੰਨ ਚਾਰ ਸੌ ਹੋ ਗਿਆ ਇਕੱਠਾ ਤੇ ਉੱਥੇ ਇਹਨਾਂ ਨੇ ਤੇ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਘਰ ਵਾਲਿਆਂ ਨੂੰ ਜਿਹੜੇ ਉਹਨਾਂ ਵਾਲੇ ਸੀ ਨੱਚ ਨੱਚ ਕੇ ਇਹ ਉਹ ਅੱਕੇ ਪੈਣ ਲੜਨ ਕਾਲੇ ਪੈ ਗਏ ਵੀ ਹਟਦੇ ਹੀ ਨਹੀਂ ਇਹਨਾਂ ਨੂੰ ਮਸਾਂ ਮੌਕਾ ਮਿਲਿਆ ਵੀ ਅਸੀਂ ਨੱਚ ਵੀ ਲਈਏ ਪਾ ਲਓ ਭੰਗੜਾ ਇਹਨਾਂ ਨੇ ਬਥੇਰਾ ਉੱਥੇ ਲਾਲਾ ਲਾਲਾ ਕਰਾਈ ਸਾਡੇ ਕਈ ਮੀਡੀਆ ਵਾਲੇ ਆ ਇੱਕ ਦੋ ਦੇ ਵਿੱਚ ਜਿਹੜੇ ਜ਼ਿਆਦਾ ਹੀ ਗਿਆਨੀ ਨੇ ਫੇਸਬੁੱਕ 'ਤੇ ਲਾਈਵ ਹੋਏ ਪਏ ਮੈਂ ਕਿਹਾ ਕਿਉਂ ਮੈਨੂੰ ਵੀ ਜੁੱਤੀਆਂ ਪਵਾਉਣੀਆਂ ਨੇ ਤੁਸੀਂ ਨਾਲ ਮੈਂ ਲੜਿਆ ਮੈਂ ਲਾ ਇਹਨੂੰ ਥੱਲੇ ਜਿਹੜਾ ਸਾਡਾ ਇੱਕ ਦਰਸ਼ਨ ਸਿੰਘ ਹੈ ਇੱਥੇ ਤੇ ਉਹਨੂੰ ਮੈਂ ਫੋਨ ਕਰਕੇ ਝਿੜਕਿਆ ਮੈਂ ਕਿਹਾ ਲਾ ਇਹਨੂੰ ਥੱਲੇ ਤੂੰ ਮੈਂ ਕਿਹਾ ਕੀ ਵਿਖਾਉਂਦਾ ਫਿਰਦਾ ਕਹਿੰਦਾ ਚਲੋ ਚਲੋ ਮੈਂ ਆਗਿਆ ਦਿੱਤੀ ਖੁਸ਼ੀ ਮੈਂ ਕਿਹਾ ਕਰੋ ਕਰੋ ਕੋਈ ਨਹੀਂ ਆਪਣਾ ਹੀ ਬੰਦਾ ਨੱਚਣ ਕੁੱਦਣ ਠੀਕ ਹੈ ਮਨ ਕਾ ਚਾਓ ਹੈ ਇਹਨੂੰ ਇੱਥੇ ਕੁ ਤੱਕ ਰੱਖੋ ਹੱਸਦੇ ਹਾਂ ਖੇਲਦੇ ਹਾਂ ਪਹਿਨਦੇ ਹਾਂ ਖਾ ਬੰਦੇ ਹਾਂ ਵਿੱਚੇ ਹੋਵੇ ਮੁਕਤ ਅਸੀਂ ਇਹ ਸਿੱਖਦੇ ਤੇ ਹੋਇਆ ਇਹ ਬਈ ਉਹ ਬਗਾਨੀ ਸ਼ਾਦੀ ਇਹ ਅਬਦੁੱਲੇ ਐਵੇਂ ਹੀ ਦਵਾਨੇ ਹੋਏ ਫਿਰਦੇ ਸੀ ਉੱਥੇ ਪਰ ਮੈਂ ਇਸ ਗੱਲ ਵਾਸਤੇ ਇਦਾਂ ਸੋਚਦਾ ਮੇਰਾ ਮੰਨਣਾ ਕਿ ਆਪਣੇ ਮੈਨੂੰ ਦੱਸੋ ਵੀ ਮੰਨ ਲਓ ਇਹਦਾ ਵਿਆਹ ਇਹਦਾ ਆਪਣਾ ਵਿਆਹ ਹੋ ਗਿਆ ਇਹਦਾ ਭਰਾ ਕੈਨੇਡਾ ਰਹਿੰਦਾ ਹੈ ਉਹਦਾ ਵਿਆਹ ਹੋਣਾ ਹੈ ਜ਼ਿੰਦਗੀ 'ਚ ਕਿੰਨੇ ਵਿਆਹ ਆਉਣੇ ਨੇ ਭਰਾਵਾਂ ਦੇ ਕਿੰਨੇ ਆਉਣੇ ਨੇ ਇੱਕ ਭੈਣ ਹੈ ਕੋਈ ਨਹੀਂ ਤੇ ਤੁਹਾਡੇ ਜੇ ਆਪਣੇ ਬੱਚੇ ਵੀ ਹੋਣਗੇ ਕਿੰਨੇ ਵਿਆਹ ਆਉਣਗੇ ਵੱਧ ਤੋਂ ਵੱਧ ਦੋ ਬੱਚੇ ਆਉਣਗੇ ਦੋ ਵਿਆਹ ਦੇਖ ਲਓਗੇ ਤਿੰਨ ਹੋਣਗੇ ਤਿੰਨ ਰਿਸ਼ਤੇਦਾਰੀਆਂ ਦੇ ਮਿਲਾ ਮਲੂ ਕੇ ਸੱਤ ਅੱਠ ਮੇਨ ਰਿਸ਼ਤੇਦਾਰੀਆਂ ਮਤਲਬ ਭੈਣ ਦਾ ਬੱਚਾ ਹੈ ਤੁਹਾਡੇ ਭਰਾ ਦਾ ਬੱਚਾ ਹੋਏਗਾ ਇਹ ਤੇ ਗਿਣਤੀ ਦੇ ਹੀ ਵਿਆਹ ਨੇ ਇਹਦਾ ਮਤਲਬ ਪੰਜ ਸੱਤ ਦਸ ਕੁ ਵਾਰੀ ਜ਼ਿੰਦਗੀ 'ਚ ਖੁਸ਼ ਹੋਵਾਂਗੇ ਮੈਨੂੰ ਲੱਗਦਾ ਵਿਆਹ ਉਸ ਪੱਤੀ ਦਾ ਹੋਵੇ ਚਾਅ ਸਾਨੂੰ ਚੜਿਆ ਹੋਣਾ ਚਾਹੀਦਾ ਵਿਆਹ ਤੇ ਹਰ ਪਿੰਡ ਦੇ ਵਿੱਚ ਪੰਦਰਾਂ ਵੀਹ ਹੁੰਦੇ ਨੇ ਹਰ ਸਾਲ 'ਚ ਰੱਖੇ ਕੋਈ ਤੂੰ ਐਵੇਂ ਹੀ ਅੰਦਰ ਚਾਅ ਨਾਲ ਖਿੜਿਆ ਰਹਿ ਵੀ ਉਹਦੇ ਪੁੱਤ ਦਾ ਵਿਆਹ ਹੋਣਾ ਉਹ ਮੇਰੀ ਇੱਕ ਭੈਣ ਸਹੇਲੀ ਉੱਧਰਲੇ ਪਾਸੇ ਰਹਿੰਦੀ ਹੈ ਉਹ ਗੁਲਾਬੀ ਚੁੰਨੀ ਲਏਗੀ ਮੈਨੂੰ ਉਦੋਂ ਵੀ ਵੱਧ ਚਾਅ ਅੰਦਰ ਚਾਅ ਦੇ ਨਾਲ ਖੁਸ਼ੀਆਂ ਨਾਲ ਭਰਿਆ ਰਹਿ ਉਹ ਵਿਆਹ ਕਿਸੇ ਦਾ ਭਰਪੂਰ ਖੁਸ਼ੀਆਂ ਨਾਲ ਤੂੰ ਹੋਇਆ ਫਿਰਦਾ ਖੇੜਾ ਤੇਰੀ ਜ਼ਿੰਦਗੀ 'ਚ ਆਇਆ ਫਿਰ ਨੱਚਦਾ ਤੂੰ ਫਿਰਦਾ ਤੇ ਸਾਰਿਆਂ ਨੂੰ ਆਪਣੇ ਸਮਝ ਕੇ ਇਦਾਂ ਸਮਝ ਕੇ ਵੀ ਜਿਵੇਂ ਮੈਂ ਨਹੀਂ ਸੀ ਗੁਲਾਬੀ ਚੁੰਨੀ ਲਈ ਮੇਰੀ ਮੇਰੇ ਪੁੱਤ ਦੇ ਵਿਆਹ ਵੇਲੇ, ਜਿਵੇਂ ਮੇਰੀ ਮਾਂ ਨੇ ਨਹੀਂ ਸੀ ਗੁਲਾਬੀ ਚੁੰਨੀ ਲਈ ਆਪਣੇ ਪੁੱਤ ਦੇ ਵਿਆਹ ਵੇਲੇ, ਤੇ ਅੱਜ ਫਲਾਣੀ ਅੱਜ ਵੇਖੋ ਨੀ ਫਲਾਣੀ ਦਾ ਅੱਜ ਗੁਲਾਬੀ ਚੁੰਨੀ ਉਹਨੇ ਲਈ ਨੀ ਆਪਾਂ ਨੂੰ ਚਾਹ, ਉਹ ਅੰਦਰੇ ਅੰਦਰ ਆਪਣੇ ਸਮਝ ਲਈਏ ਸਾਰਿਆਂ ਨੂੰ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਣ, ਜਦੋਂ ਸਾਰਿਆਂ ਨੂੰ ਮਿੱਤਰ ਸਮਝ ਲਓਗੇ ਤੇ ਸਾਜਣ ਤੇ ਸਾਰਿਆਂ ਦੇ ਆਪੇ ਹੀ ਬਣ ਜਾਣਗੇ, ਸਾਰਿਆਂ ਦੇ ਹੀ ਸਾਜਣ ਜਦੋਂ ਸਾਰਿਆਂ ਨੂੰ ਆਪਣੇ ਸਮਝਿਆ ਤੇ ਸਭ ਦੀਆਂ ਖੁਸ਼ੀਆਂ ਸਾਡੀਆਂ ਖੁਸ਼ੀਆਂ, ਸਭ ਦੇ ਘਰਾਂ ਦੀ ਰੌਣਕ ਮੈਨੂੰ ਚਾਹ ਨਾਲ, ਤੇ ਕਿੰਨੀਆਂ ਖੁਸ਼ੀਆਂ ਨੇ। ਸਾਡੇ ਰਿਸ਼ਤੇਦਾਰੀ ਵਿੱਚ ਹੁੰਦੀ ਸੀ ਇੱਕ ਬੀਬੀ, ਮਾਸੀ ਮੈਂ ਕਹਿੰਦਾ ਸੀ ਉਹਨੂੰ, ਹੈ ਇੱਧਰ ਨਾਨਕਿਆਂ ਵਾਲੇ ਪਾਸੇ ਸੀ, ਤੇ ਉਹਨੂੰ ਨਾ ਸਾਰੇ ਹੀ ਵਿਆਹ ਤੇ ਲੈ ਜਾਇਆ ਕਰਨ, ਜਿਹਦੇ ਵਿਆਹ ਧਰਨਾ ਉਹਨੂੰ ਮਹੀਨਾ ਇਹਨੂੰ ਘੱਲੋ ਮਹੀਨਾ ਉਹਨੂੰ ਘੱਲੋ, ਉਹ ਖੁਸ਼ੀ ਇੰਨੀ ਹੁੰਦੀ ਸੀ, ਉਹਨੂੰ ਸਾਰੇ ਹੀ ਪਸੰਦ ਕਰਦੇ ਸੀ ਵੀ ਇਹਨੂੰ ਮਹੀਨਾ ਵਿਆਹ ਦੇ ਉੱਤੇ ਪਹਿਲਾਂ ਘੱਲੋ, ਇਹ ਚਾਹੀਦੀ ਹੈ ਸਾਨੂੰ, ਇਹ ਇੰਨਾ ਚਾਅ ਕਰਦੀ ਹੈ, ਇੱਦਾਂ ਲੱਗਦਾ ਵੀ ਇਹਦੇ ਆਪਣੇ ਭਰਾ ਦਾ ਹੀ ਵਿਆਹ, ਇਹ ਇੰਨੀ ਖੁਸ਼ ਹੋਈ, ਲੋਕ ਤੈਨੂੰ ਸੱਜਣ ਬਣਾਉਣਗੇ ਤੇ ਤੂੰ ਤੇ ਸਭ ਨੂੰ ਮਿੱਤਰ ਸਮਝਦਾ ਹੀ ਨਹੀਂ ਆਪਣਾ, ਤੇਰੇ ਲਈ ਜੇ ਸਾਰੇ ਬਗਾਨੇ ਨੇ ਤੇ ਸਾਰਿਆਂ ਲਈ ਤੂੰ ਵੀ ਫਿਰ ਬਗਾਨਾ ਹੀ ਹੈ। ਅੱਜ ਕੱਲ੍ਹ ਸਾਡੇ 'ਚ ਉਹ ਪਿਆਰ ਉਹ ਮੋਹ ਘੱਟ ਗਿਆ, ਪੁਰਾਣੇ ਵੇਲਿਆਂ ਵਿੱਚ ਤੇ ਚਾਰ ਚਾਰ ਦਿਨ ਪਹਿਲਾਂ ਬਰਾਤਾਂ ਵੀ ਆਉਂਦੀਆਂ ਸੀ, ਇਕੱਠੇ ਵੀ ਬੈਠਦੇ ਸੀ, ਇੱਕ ਦੂਜੇ ਦੇ ਸਗਨ ਵੀ ਸੀ, ਹੁਣ ਤੇ ਨਿਬੇੜਾ ਜਿਹਾ ਹੁੰਦਾ, ਪੈਲਸ 'ਚ ਹੀ ਅਗਲਾ ਆ ਗਿਆ ਪੈਲਸ ਵਿੱਚੋਂ ਹੀ ਮੁੜ ਗਿਆ, ਚਾਹ ਖੁਸ਼ੀ ਕਾਹਦੀ, ਅੱਜ ਕੱਲ੍ਹ ਤੇ ਸਾੜਿਆਂ ਨੇ ਮਾਰ ਲਿਆ। ਅੱਗੇ ਵਿਆਹ ਇੱਕੋ ਜਿਹੇ ਹੁੰਦੇ ਸੀ, ਇੱਧਰ ਸੁਣੋ ਧਿਆਨ ਨਾਲ, ਹਰ ਇੱਕ ਦਾ ਇੱਕੋ ਜਿਹਾ ਵਿਆਹ ਸੀ, ਸਾੜਾ ਕਿਹਦੇ ਨਾਲ ਕੀ ਕਰੇਗਾ ਕੋਈ, ਇਹਦਾ ਵੀ ਘਰੇ ਹੀ ਟੈਂਟ ਜਿਹਾ ਲੱਗਿਆ ਹੁੰਦਾ ਸੀ, ਦੂਜੇ ਦਾ ਵੀ ਘਰੇ ਹੀ ਟੈਂਟ ਜਿਹਾ ਲੱਗਿਆ ਹੁੰਦਾ ਸੀ, ਇਹਦੇ ਵੀ ਪਾਲਕ ਵਾਲੇ ਪਕੌੜੇ ਸੀ, ਦੂਜੇ ਦੇ ਵੀ ਪਾਲਕ ਵਾਲੇ ਪਕੌੜੇ ਸੀ, ਇੰਨਾ ਕੀ ਇੱਕੋ ਜਿਹੇ ਹੁੰਦੇ ਸੀ ਸਾਰੇ, ਸਾੜਾ ਕੀ ਕਰੇਗਾ। ਪਰ ਅੱਜ ਪੰਗਾ ਹੈ, ਅੱਜ ਇੱਕ ਦੇ ਪੰਜ ਸੱਤ ਚੀਜ਼ਾਂ ਹੁੰਦੀਆਂ, ਦੂਜੇ ਦੇ 70 ਹੁੰਦੀਆਂ, ਇੱਕ ਨੇ ਹਾਲ 2 ਲੱਖ ਵਾਲਾ ਕੀਤਾ ਹੁੰਦਾ, ਇੱਕ 10 ਲੱਖ ਵਾਲਾ ਕਰਦਾ, ਹੁਣ ਮਟੀਰੀਅਲ ਫਰਕ ਪੈ ਗਿਆ, ਹੁਣ ਚੇਂਜ ਹੋ ਗਿਆ, ਬਹੁਤ ਫਰਕ ਬਹੁਤ ਹੈ, ਹੁਣ ਸਾੜੇ ਵਧੇ, ਜੈਲਸ ਵਧੀ, ਪਹਿਲਾਂ ਸਾਰਾ ਪਿੰਡ ਹੀ ਬੱਸ ਤੇ ਜਾਂਦਾ ਸੀ, ਹੁਣ ਅੱਜ ਕੱਲ੍ਹ ਤੇ ਕਿਸੇ ਕੋਲ ਛੋਟੀ ਗੱਡੀ ਹੈ, ਕਿਸੇ ਕੋਲ ਵੱਡੀ ਗੱਡੀ ਹੈ, ਪਹਿਲਾਂ ਸਾਰੇ ਇੱਕੋ ਜਿਹੇ ਹੁੰਦੇ ਸੀ ਨਾ, ਨਹੀਂ ਹੈਗਾ ਤੇ ਕਿਸੇ ਕੋਲ ਵੀ ਨਹੀਂ, ਹੈਗਾ ਤੇ ਕਿਸੇ ਕੋਲ ਹੈ, ਹੁਣ ਅੱਜ ਕੱਲ੍ਹ ਤੇ ਕੰਪੀਟੀਸ਼ਨ ਚੱਲ ਰਿਹਾ, ਮੁਕਾਬਲਾ ਚੱਲ ਰਿਹਾ, ਤੇ ਸੁੱਖ ਕਿੱਥੇ ਪਾਲਦੇ ਹਾਂ, ਸ਼ਾਂਤੀ ਕਿੱਥੇ ਪਾਲਦੇ ਹਾਂ, ਆਨੰਦ ਕਿੱਥੇ ਪਾਲਦੇ ਹਾਂ, ਤਾਂ ਕਰਕੇ ਸਾਰਿਆਂ ਦਾ ਭਲਾ ਮੰਗਣ ਦਾ ਗੁਣ ਹੋਵੇ, ਜੇ ਸ਼ਾਂਤ ਰਹਿਣਾ ਸਕੂਨ ਮਨ ਨੂੰ ਰਹਿੰਦਾ ਬਣਿਆ ਹੋਇਆ, ਸਭ ਦਾ ਭਲਾ ਹੋਵੇ, ਸਾਰੇ ਸੁਖੀ ਰਹਿਣ, ਇਹਨੇ ਕਿੰਨਾ ਵਧੀਆ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ, ਹੋਰ ਅੱਗੇ ਜਾਏ, ਕਿਸੇ ਦੀ ਤਰੱਕੀ ਨਾਲ ਖੁਸ਼ ਹੋਵੋ, ਤੁਹਾਡੀ ਜ਼ਿੰਦਗੀ 'ਚ ਵੀ ਤਰੱਕੀ ਆਉਣੀ ਹੈ, ਕਿਸੇ ਦੀਆਂ ਖੁਸ਼ੀਆਂ 'ਚ ਖੁਸ਼ ਹੋਣਾ ਇਹ ਕਿਸੇ ਵਿਰਲੇ ਦੇ ਹਿੱਸੇ 'ਚ ਆਉਂਦਾ, ਆਪਣੀਆਂ ਖੁਸ਼ੀਆਂ 'ਤੇ ਸਾਰੇ ਹੀ ਹੱਸ ਲੈਂਦੇ ਨੇ, ਬੰਦਾ ਤਾਂ ਬਾਕੀਆਂ ਦੀਆਂ ਖੁਸ਼ੀਆਂ 'ਚ ਵੀ ਹੱਸੇ, ਹੈ ਕਿ ਨਹੀਂ, ਆਪਣਿਆਂ 'ਤੇ ਸਾਰੇ ਖੁਸ਼ ਹੋ ਲੈਂਦੇ, ਆਪਣਿਆਂ ਦੁੱਖਾਂ 'ਚ ਤੇ ਸਾਰੇ ਹੀ ਰੋ ਲੈਂਦੇ ਐ, ਕਿਸੇ ਦਾ ਦੁੱਖ ਵੇਖ ਕੇ ਤੇਰੀ ਅੱਖ 'ਚੋਂ ਪਾਣੀ ਆਵੇ ਤਾਂ ਗੱਲ ਬਣੇ, ਹੈ ਕਿ ਨਹੀਂ, ਆਪਣੇ ਨਿਆਣਿਆਂ ਦਾ ਸਭ ਨੂੰ ਫਿਕਰ ਹੈ, ਕੋਈ ਕਿਸੇ ਦੂਜੇ ਦੇ ਨਿਆਣਿਆਂ ਦਾ ਫਿਕਰ ਕਰੇ, ਇਨਸਾਨ ਤੇ ਤਾਂ ਹੀ, ਆਪਣਿਆਂ ਦਾ ਤੇ ਪਸ਼ੂ ਪੰਛੀ ਵੀ ਕਰ ਹੀ ਲੈਂਦੇ ਐ, ਕਿਸੇ ਦੂਜੇ ਲਈ ਜੀਣਾ ਇਨਸਾਨੀਅਤ ਹੁੰਦੀ ਹੈ। ਤੇ ਇੱਕ ਗੱਲ ਹੋਰ ਨੋਟ ਕਰ ਲੈਣਾ, ਸਵਾਦ ਇਹਦੇ 'ਚ ਹੀ, ਆ ਬੀਬੀਆਂ ਨੂੰ ਪੁੱਛ ਲਓ, ਨਿਆਣਾ ਪੈਦਾ ਕਰਦੀਆਂ ਬੱਚਾ, ਬੱਚੇ ਦੀਆਂ ਦੁੱਧ ਪੀ ਪੀ ਕੇ ਨਿਆਣਾ ਤੇ ਫੁੱਲਦਾ, ਗੱਲਾਂ ਲਾਲ ਲਾਲ ਹੋ ਜਾਂਦੀਆਂ, ਤੇ ਮਾਂ ਦੀਆਂ ਗੱਲਾਂ ਜਦੋਂ ਦੁੱਧ ਪਿਆਉਂਦੀ ਹੁੰਦੀ ਹੈ ਚਿਪਕ ਜਾਂਦੀਆਂ ਨਾਲ, ਮਾਂ ਦੇ ਚਿਹਰੇ ਮੁੰਡੇ ਦੇ ਚਿਹਰੇ ਤੇ ਧੀ ਦੇ ਚਿਹਰਾ ਗੱਲਾਂ ਲਾਲ ਲਾਲ, ਤੇ ਮਾਂ ਦੇ ਚਿਹਰੇ ਤੇ ਛਾਈਆਂ ਪਈਆਂ ਹੁੰਦੀਆਂ ਜਿੰਨਾ ਚਿਰ ਦੁੱਧ ਪਿਆਉਂਦੀ ਹੈ, ਮੁੰਡਾ ਫੁੱਲਦਾ ਹੈ ਉਹ ਸੁੱਕਦੀ ਜਾਂਦੀ ਪਿੰਜਰ ਨਿਕਲ ਜਾਂਦੀ ਹੈ, ਤੇ ਸੱਚ ਇਹ ਹੈ ਮਾਂ ਆਪਣਾ ਹੁਸਨ ਘੋਲ ਘੋਲ ਕੇ ਆਪਣੇ ਬੱਚੇ ਨੂੰ ਪਿਆਉਂਦੀ ਹੈ, ਆਪਣੀ ਜਵਾਨੀ ਘੋਲ ਘੋਲ ਕੇ ਬੱਚੇ ਨੂੰ ਪਿਆਉਂਦੀ ਹੈ। ਸੱਚ ਸਿੱਧੇ ਸ਼ਬਦ 'ਚ ਕਹੋ, ਆਪਣਾ ਆਪ ਘੋਲ ਘੋਲ ਕੇ ਉਹ ਆਪਣੇ ਪੁੱਤ ਨੂੰ ਧੀ ਨੂੰ ਵੱਡਾ ਕਰਦੀ। ਜੇ ਦੁੱਧ ਨਾ ਪੀਵੇ ਦੁਖੀ ਹੋ ਜਾਂਦੀ, ਕਿਉਂ ਨਹੀਂ ਪੀਤਾ? ਨਾਲੇ ਉਹਨੂੰ ਪਤਾ ਵੀ ਮੈਨੂੰ ਪੀ ਰਿਹਾ ਏ, ਇਹ ਦੁੱਧ ਨਹੀਂ ਪੀ ਰਿਹਾ, ਮੈਨੂੰ ਪੀ ਰਿਹਾ, ਮੇਰਾ ਜੋਵਨ ਪੀ ਰਿਹਾ, ਮੇਰੀ ਜਵਾਨੀ ਪੀ ਰਿਹਾ, ਮੇਰਾ ਹੁਸਨ ਪੀ ਰਿਹਾ। ਪਰ ਮਾਂ ਖੁਸ਼ ਹੋ ਕੇ ਪਿਆਉਂਦੀ ਹੈ। ਸੁਣੋ, ਤੇ ਜੇ ਉਹਨੂੰ ਬਾਂਹ ਫੜ ਕੇ ਆਖ ਬੇਬੇ ਰਹਿਣ ਦੇ, ਤੂੰ ਇਹ ਕੀ ਕਰਨੀ ਹੈ, ਤੂੰ ਨਾ ਕਰ, ਇਹ ਤੈਨੂੰ ਤਕਲੀਫ ਨਹੀਂ ਹੁੰਦੀ ਵੀ ਤੂੰ ਸੁੱਕੀ ਜਾਂਦੀ ਹੈ, ਇਹ ਮੋਟਾ ਹੋਈ ਜਾਂਦਾ? ਉਹ ਪਤਾ ਕੀ ਕਹਿੰਦੀ ਹੈ? ਕਹਿੰਦੀ ਇਹੀ ਤੇ ਮਾਂ ਬਣਨ ਦਾ ਸਵਾਦ ਆਉਂਦਾ, ਇਹ ਤੇ ਤਰਸਦੀਆਂ ਨੇ ਜਿਨ੍ਹਾਂ ਦੇ ਹੁੰਦਾ ਨਹੀਂ ਬੱਚਾ। ਇਹ ਤੇ ਜਦੋਂ ਕਿਸੇ ਦੂਜੇ ਨੂੰ ਵੱਧਦਾ ਵੇਖਦੀਆਂ ਨੇ, ਮੇਰਾ ਹੀ ਹਿੱਸਾ ਮੇਰੇ ਚੋਂ ਭਾਵੇਂ ਇਹ ਆਇਆ, ਇਹਨੂੰ ਪਰਉਪਕਾਰੀ ਕਹਿੰਦੇ ਨੇ। ਮਾਂ ਵੱਡਾ, ਮਾਂ ਵਰਗਾ ਪਰਉਪਕਾਰੀ ਕੌਣ ਹੋ ਸਕਦਾ ਜਿਹਨੇ ਆਪਣੇ ਆਪ ਨੂੰ ਘੋਲ ਘੋਲ ਕੇ ਪਿਆ ਦਿੱਤਾ? ਤੇ ਸੁਣਨਾ, ਵੇਖੋ, ਇਹੀ ਸਵਾਦ ਆਉਂਦਾ। ਜਦੋਂ ਕਲਗੀਆਂ ਵਾਲੇ ਨੂੰ ਪੁੱਛਿਆ ਨਾ ਵੀ ਕੰਡਿਆਂ ਤੇ ਪਏ ਹੋ ਮਹਾਰਾਜ, ਤੁਹਾਡੇ ਬੱਚੇ, ਤੁਹਾਡਾ ਪਰਿਵਾਰ, ਤੁਸੀਂ ਸਾਰਿਆਂ ਲਈ, ਤੇ ਦਸ਼ਮੇਸ਼ ਪਿਤਾ ਕਹਿੰਦੇ ਐ ਇਹਦੇ 'ਚ ਜਿਹੜਾ ਸਵਾਦ ਆਉਂਦਾ ਨਾ ਕਿਸੇ ਲਈ ਕੁਛ ਕਰਨ ਦਾ, ਜਦੋਂ ਆਪਣਿਆਂ ਲਈ ਤੇ ਸਾਰੇ ਹੀ ਕਰ ਲਈ, ਤੁਹਾਨੂੰ ਕੀ ਮਿਲੇਗਾ ਬਾਹਰ? ਤੁਸੀਂ ਇੰਨਾ ਕੁਝ ਕੁਰਬਾਨ ਕਰਤਾ, ਸਾਰਾ ਕੁਛ ਤੁਹਾਨੂੰ, ਇੱਕ ਸਵਾਦ ਹੈ ਇਹ। ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਪਤਾ ਵੀ ਕਿਸੇ ਲਈ ਕਰਨ ਵਿੱਚ ਕੀ ਹੁੰਦਾ। ਕਿਸੇ ਦੂਜੇ ਲਈ ਜਦੋਂ ਕੀਤਾ ਜਾਂਦਾ ਨਾ, ਭਗਤ ਪੂਰਨ ਸਿੰਘ ਵਰਗਿਆਂ ਨੇ ਜ਼ਿੰਦਗੀਆਂ ਲਾ ਦਿੱਤੀਆਂ ਸਾਰੀਆਂ। ਮਹਿਤਾਬ ਕੌਰ ਮਾਂ ਮਰਨ ਲੱਗੀ ਭਗਤ ਪੂਰਨ ਸਿੰਘ ਦੀ, ਧਿਆਨ ਨਾਲ ਸੁਣਿਓ। ਮਾਤਾ ਮਹਿਤਾਬ ਕੌਰ ਸੀ ਨਾ, ਹਿੰਦੂ ਪਿਤਾ ਸੀ ਤੇ ਮਾਂ ਸਿੱਖ ਸੀ ਭਗਤ ਪੂਰਨ ਸਿੰਘ। ਮਹਿਤਾਬ ਕੌਰ ਮਰਨ ਲੱਗੀ, ਮੌਤ ਲੱਗੀ ਹੁਣ ਸ਼ੇਹਰਟਾ, ਸ਼ੇਰ ਸ਼ੇਹਰਟਾ ਗੁਰਦੁਆਰਾ ਜਿਹਨੂੰ ਕਹਿੰਦੇ ਸ਼ੇਹਰਟਾ ਸਾਹਿਬ, ਸ਼ਿਆਟਾ ਸਾਹਿਬ ਕਹਿ ਦਿੰਦੇ ਨੇ ਅੰਮ੍ਰਿਤਸਰੀਏ, ਸ਼ਿਆਟਾ ਸਾਹਿਬ, ਸ਼ੇਹਰਟਾ ਵਾਲਾ ਖੂਹ ਸੀ ਉੱਥੇ। ਤਾਂ ਕਰਕੇ ਉਹ ਮਾਂ ਦਾ ਆਖਰੀ ਸਮਾਂ ਸੀ। ਮਹਿਤਾਬ ਕੌਰ ਦਾ ਹੱਥ ਭਗਤ ਪੂਰਨ ਸਿੰਘ ਨੇ ਹੱਥਾਂ 'ਚ ਲਿਆ ਹੋਇਆ ਤੇ ਮਾਂ ਮਰਨ ਲੱਗੀ ਤੇ ਅੱਖਾਂ 'ਚੋਂ ਪਾਣੀ ਆ ਗਿਆ। ਭਗਤ ਜੀ ਕਹਿਣ ਲੱਗੇ, ਮਾਂ ਰੋਨੀ ਕਿਉਂ ਹੈ? ਕਹਿੰਦੀ ਵੇ ਪੁੱਤਰਾ, ਮੈਂ ਨਾ ਤੇਰੇ ਤੋਂ ਪਹਿਲਾਂ ਤਿੰਨ ਬੱਚਿਆਂ ਨੂੰ ਕੁੱਖ 'ਚ ਮਾਰਿਆ ਜਦੋਂ ਤੂੰ ਹੋਇਆ ਨਹੀਂ ਸੀ। ਪਹਿਲਾ ਬੱਚਾ ਹੋਇਆ, ਤੇਰੇ ਪਿਤਾ ਨੇ ਕਿਹਾ ਮੈਨੂੰ ਤੇਰੇ ਤੋਂ ਬੱਚਾ ਨਹੀਂ ਚਾਹੀਦਾ, ਮੇਰੀ ਪਹਿਲੀ ਘਰਵਾਲੀ ਦੇ ਬੱਚੇ ਨੇ, ਮੈਨੂੰ ਤੇਰੇ ਤੋਂ ਔਲਾਦ ਨਹੀਂ ਚਾਹੀਦੀ, ਵਿਆਹ ਮੈਂ ਜ਼ਰੂਰ ਤੇਰੇ ਨਾਲ ਕਰਾਇਆ, ਬੱਚਾ ਨਹੀਂ ਚਾਹੀਦਾ। ਪਹਿਲਾ ਬੱਚਾ ਮੈਨੂੰ ਕੁੱਖ 'ਚ ਮਾਰਨਾ ਪਿਆ ਤੇਰੇ ਪਿਓ ਦੇ ਕਹਿਣ ਤੇ, ਫਿਰ ਦੂਜਾ ਬੱਚਾ ਹੋਇਆ ਉਹ ਵੀ ਮੈਨੂੰ ਤੇਰੇ ਪਿਓ ਦੇ ਕਹਿਣ ਦੇ ਉੱਤੇ ਪੇਟ 'ਚ ਹੀ ਮਾਰਨਾ ਪਿਆ। ਜਦੋਂ ਤੀਜਾ ਬੱਚਾ ਹੋਇਆ ਉਹ ਵੀ ਜਦੋਂ ਮਰਿਆ ਤੇ ਜਦੋਂ ਤੂੰ ਪੇਟ 'ਚ ਆਇਆ, ਮੈਂ ਕਿਹਾ ਮੈਂ ਬੱਚਾ ਰੱਖਣਾ। ਇਹਦੇ ਪਿਤਾ ਕਹਿਣ ਲੱਗੇ, ਕਹਿੰਦੇ ਮੈਂ ਬੱਚਾ ਨਹੀਂ ਰੱਖਣ ਦੇਣਾ। ਕਹਿੰਦੀ ਮੈਂ ਬੱਚਾ ਰੱਖਣਾ? ਕਹਿੰਦੇ ਪਹਿਲੀ ਘਰਵਾਲੀ ਦੇ ਬੱਚੇ ਆ, ਮੈਂ ਤੈਨੂੰ ਇੱਕ ਪੰਜੀ ਨਹੀਂ ਦੇਣੀ, ਮੈਂ ਕੋਈ ਪੈਸਾ ਨਹੀਂ ਦੇਣਾ, ਜੋ ਮੇਰੀ ਜਾਇਦਾਦ ਹੈ ਮੇਰੇ ਪਹਿਲੀ ਘਰਵਾਲੀ ਦੇ ਬੱਚਿਆਂ ਨੂੰ ਮਿਲੇਗੀ। ਕਹਿੰਦੀ ਲਿਖ ਕੇ ਲੈ ਲੈ, ਮੈਂ ਕੁਝ ਨਹੀਂ, ਮੈਂ ਲੋਕਾਂ ਦੇ ਘਰ ਦੇ ਭਾਂਡੇ ਮਾਂਜ ਕੇ ਬੱਚਾ ਪਾਲ ਲੈਣਾ, ਮੈਨੂੰ ਬੱਚਾ ਚਾਹੀਦਾ, ਮੈਂ ਐਤਕੀ ਬੱਚਾ ਨਹੀਂ ਮਾਰਨਾ। ਲਓ ਜੀ, ਉਸ ਔਰਤ ਨੇ ਬੱਚੇ ਨੂੰ ਜਨਮ ਦਿੱਤਾ, ਕੋਈ ਹਿੱਸਾ ਨਹੀਂ ਮਿਲਿਆ ਜਾਇਦਾਦ ਵਿੱਚੋਂ, ਲੋਕਾਂ ਦੇ ਭਾਂਡੇ ਮਾਂਜ ਮਾਂਜ ਕੇ ਮਹਿਤਾਬ ਕੌਰ ਨੇ ਪੁੱਤ ਪਾਲਿਆ, ਨਾਂ ਰੱਖਿਆ ਰਾਮ ਜੀ ਦਾਸ। ਤੇ ਇਹ ਵੱਡੇ ਹੋਏ, ਮਾਂ ਲੱਗੀ ਮਰਨ ਹੱਥ ਫੜਿਆ ਹੋਇਆ, ਕਹਿੰਦੀ ਪੁੱਤ ਮੈਂ ਪਾਪਣ, ਮੈਨੂੰ ਲੋਕ ਕਹਿਣਗੇ, ਤਿੰਨ ਬੱਚੇ ਢਿੱਡ 'ਚ ਮਾਰੇ ਆ। ਤੇ ਉਸ ਵੇਲੇ ਭਗਤ ਪੂਰਨ ਸਿੰਘ ਕਹਿਣ ਲੱਗੇ, ਮਾਂ ਤੇਰਾ ਕੀ ਕਸੂਰ ਹੈ, ਤੂੰ ਨਹੀਂ ਮਾਰੇ,
ਧੱਕੇ ਨਾਲ ਮੇਰੇ ਪਿਓ ਨੇ ਪਾਪ ਕਰਵਾਇਆ। ਕਹਿਣ ਲੱਗੀ ਨਹੀਂ ਮੈਨੂੰ ਡਰ ਲੱਗਦਾ ਮੈਨੂੰ ਲੋਕ ਪਾਪਣ ਕਹਿਣਗੇ। ਪਾਪਣ ਸੀ ਏਦਾਂ ਹੱਥ ਫੜ ਕੇ ਨਾ ਮਾਂ ਦਾ ਤੇ ਵਾਅਦਾ ਕੀਤਾ ਭਗਤ ਪੂਰਨ ਸਿੰਘ ਨੇ, ਮਾਂ ਫਿਕਰ ਨਾ ਕਰ ਇਹੋ ਜਿਹੇ ਕੰਮ ਕਰਾਂਗਾ ਸਾਰੀ ਜ਼ਿੰਦਗੀ, ਲੋਕਾਂ ਨੂੰ ਪੁੱਤਾਂ ਵਾਂਗੂ ਪਾਲਾਂਗਾ ਆਪਣੇ ਬਣਾ ਕੇ ਸਾਂਭਾਂਗਾ, ਤੈਨੂੰ ਲੋਕ ਪਾਪਣ ਨਹੀਂ ਏਦਾਂ ਦਾ ਬਣੂ ਲੋਕੀ ਤੈਨੂੰ ਧੰਨ ਮਾਂ ਕਿਹਾ ਕਰਨਗੇ। ਤੇ ਭਗਤ ਧੰਨ ਹੈ ਮਾਂ ਧੰਨ ਹੈ ਮਾਂ ਏਦਾਂ ਦੇ ਕੰਮ ਕਰਾਂਗਾ। ਤੇ ਭਗਤ ਪੂਰਨ ਸਿੰਘ ਨੇ ਫਿਰ ਸੱਚੀ ਗੱਲ ਜਦੋਂ ਪਿੰਗਲਵਾੜਾ ਬਣਾਇਆ ਕਿਵੇਂ ਉਹਨਾਂ ਨੇ ਕੋੜੀਆਂ ਨੂੰ ਸਭ ਸਾਂਭਿਆ ਕਿਵੇਂ ਸੇਵਾ ਕੀਤੀ। ਤੇ ਭਗਤ ਪੂਰਨ ਸਿੰਘ ਸੱਚਮੁੱਚ ਲੋਕੀ ਕਹਿੰਦੇ ਸੀ ਧੰਨ ਭਗਤ ਪੂਰਨ ਸਿੰਘ ਦੀ ਮਾਂ, ਧੰਨ ਭਗਤ ਪੂਰਨ ਸਿੰਘ ਦੀ ਮਾਂ। ਉਹ ਪਰਉਪਕਾਰ ਤੇ ਸਾਰੀ ਜ਼ਿੰਦਗੀ ਉਹਨਾਂ ਨੇ ਲਾ ਦਿੱਤੀ ਸਾਰੀ ਜ਼ਿੰਦਗੀ। ਲੋਕਾਂ ਨੇ ਕਹਿਣਾ ਭਗਤ ਜੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ, ਉਹਨਾਂ ਆਖਣਾ ਵਿਆਹ ਕਰਨ ਦਾ ਟਾਈਮ ਹੀ ਨਹੀਂ ਲੱਗਾ, ਬਿਜੀ ਬੜਾ ਸੀ ਮੈਨੂੰ ਤੇ ਇੱਕ ਮਿੰਟ ਦਾ ਵੇਲ ਨਹੀਂ। ਉੱਥੋਂ ਕੋੜੀ ਨੂੰ ਚੁੱਕ ਲਿਆ, ਉੱਥੋਂ ਉੱਥੇ ਕਦੇ ਉਹਨੂੰ ਚੱਕ ਲਿਆ, ਕਦੇ ਉੱਥੇ ਪਤਾ ਲੱਗ ਗਿਆ ਉੱਥੇ ਕੋਈ ਕੋੜੀ ਹੈ। ਹਜ਼ਾਰਾਂ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਸਾਂਭਿਆ ਭਗਤ ਪੂਰਨ ਸਿੰਘ, ਨੰਗੇ ਪੈਰੀ ਚੱਲੇ। ਇਹ ਹੈ ਪਰਉਪਕਾਰ, ਸਾਰੀ ਜ਼ਿੰਦਗੀ ਪਰਉਪਕਾਰ ਲਈ ਲਾ ਦੇਣੀ ਤੇ ਕੋਈ ਆਸ ਨਾ ਰੱਖਣੀ। ਅਗਲਾ ਪੁੱਛੇ ਸਵਾਦ ਕੀ ਆਉਂਦਾ, ਉਹੀ ਆਉਂਦਾ ਜਿਹੜਾ ਇੱਕ ਮਾਂ ਨੂੰ ਆਉਂਦਾ, ਬਸ਼ਰਤੇ ਲੋਕਾਂ ਦੇ ਪੁੱਤਾਂ ਨੂੰ ਆਪਣਾ ਸਮਝਿਆ ਹੋਵੇ, ਦੁਖੀਆਂ ਨੂੰ ਆਪਣੇ ਮੰਨਦੇ ਹੋਈਏ, ਪੁੱਤ ਨੂੰ ਪਿਆਰ ਕਰਨ ਦਾ, ਦੁੱਧ ਪਿਆਉਣ ਦਾ, ਆਪਣੀ ਜਵਾਨੀ ਪਿਆਉਣ ਦਾ ਸਵਾਦ ਮਾਂ ਨੂੰ ਤਾਂ ਆਉਂਦਾ ਉਹ ਆਪਣਾ ਹੈ। ਤੇ ਜਿੱਦਣ ਅਸੀਂ ਕਹਾਂਗੇ ਨਾ ਸਭ ਕੋ ਮੀਤ ਹਮ ਆਪਣ ਕੀਨਾ, ਫਿਰ ਮਾਂ ਵਾਲਾ ਹੀ ਸਵਾਦ ਆਉਂਦਾ। ਜਿੰਨਾ ਸਵਾਦ ਮਾਂ ਲੈਂਦੀ ਹੈ ਇੰਨਾ ਹੀ ਸਵਾਦ ਪਰਉਪਕਾਰੀ ਲੋਕ ਨੇ ਨਾ ਜਿਹੜੇ ਪਰਉਪਕਾਰ ਕਰਕੇ ਕਿਸੇ ਦਾ ਭਲਾ ਕਰ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਨਾਏ। ਤਾਂ ਹੀ ਆਪਾਂ ਕਹਿੰਦੇ ਹੁੰਦੇ ਨਾ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ, ਕਦੀ ਕਿਸੇ ਲਈ ਕਰਨਾ ਫਿਰ ਸਵਾਦ ਆਵੇ ਜ਼ਿੰਦਗੀ ਜਿਉਣ ਦਾ। ਕਿਸੇ ਦਾ ਭਲਾ ਕਰਨਾ, ਕਿਸੇ ਵਾਸਤੇ ਖੁਸ਼ ਕਰਨਾ, ਇਹ ਵੱਡੀ ਗੱਲ। ਮੈਂ ਧਾਰਨਾ ਪੜ੍ਹਦਾ ਤੇ ਮੈਂ ਬਾਬਾ ਜੀ ਉਹਨਾਂ ਨੇ ਮੇਰਾ ਖਿਆਲ ਜਾਣਾ ਹੈ, ਮੇਰੇ ਕੋਲ ਪਰਚੀ ਆਈ ਹੈ ਤੇ ਬਾਬਾ ਨਰਿੰਦਰ ਸਿੰਘ ਹੁਣਾਂ ਨੂੰ ਬੇਨਤੀ ਹੈ ਕਿ ਬੀਬਾ ਅਮਰ ਨੂਰੀ ਜੀ ਆਏ ਹੈ, ਉਹਨਾਂ ਦਾ ਬੇਟਾ ਵੀ ਆਇਆ, ਆਪਣਾ ਕੀ ਨਾਂ ਸੀ, ਸਾਰੰਗ, ਸਾਰੰਗ ਨਛੱਤਰ, ਹਾਂਜੀ ਸਾਰੰਗ ਸ਼ਕੰਦਰ, ਉਹਨਾਂ ਨੂੰ ਵੀ ਬੇਨਤੀ ਲਓ ਤੁਸੀਂ ਸਿਰ ਪਾਓ ਤੇ ਉੱਥੇ ਮਾੜਾ ਜਿਹਾ ਸੀਲਡ ਉੱਥੇ ਹੀ ਭਾਵੇਂ ਭੇਟ ਕਰ ਦਿਓ। ਦੇਵ ਮਾਨ ਜੀ ਨੇ ਤੇ ਆਉਣਾ ਨਾ ਪਰਸੋਂ, ਤੁਸੀਂ ਆ ਜਿਓ ਪਰਸੋਂ, ਤੁਹਾਡੇ ਸਾਰੇ ਕਈ ਨੇੜੇ ਤੇੜੇ ਵਾਲਿਆਂ ਨੇ ਸਭ ਨੇ ਆਉਣਾ, ਤੁਸੀਂ ਪਰਸੋਂ ਵੀ ਆਇਓ ਤੇ ਆਓ ਆ ਨਾਲ ਮੈਂ ਪੜ੍ਹਦਾ ਤੇ ਬਾਬਾ ਜੀ ਸਨਮਾਨ ਕਰ ਦਿੰਦੇ ਆ ਤੇ ਸੰਗਤਾਂ ਸਾਰੀਆਂ ਹਜ਼ਾਰਾਂ ਸੰਗਤਾਂ ਘਰਾਂ 'ਚ ਬਹਿ ਕੇ ਵੇਖਦੀਆਂ ਰਹੀ, ਪ੍ਰੋਗਰਾਮ ਲਾਈਵ ਚੱਲ ਰਿਹਾ। ਆਓ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ,
ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ,
ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ,
ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ,
ਕਦੀ ਕਿਸੇ ਭੁੱਖੇ ਨੂੰ ਰਜਾਇਆ ਈ
ਕਿਸੇ ਰੋਂਦੇ ਨੂੰ ਹਸਾਇਆ ਈ ਤੇ ਬਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਬਸ ਕਦੀ ਕਿਸੇ ਰੋਂਦੇ ਨੂੰ
ਹਸਾਇਆ ਹੀ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ
ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਖਾਂ ਕਦੀ ਕਿਸੇ ਵਿਛੜੇ ਨੂੰ ਮਲਾਇਆ ਹੀ ਤੇ ਦੱਸ ਕਿਸੇ ਟੁੱਟੇ ਨੂੰ ਰੱਬ ਨਾਲ ਜੋੜ ਵਿਛੜੇ ਨੂੰ ਆਪਣੇ ਆਪ ਨਾਲ ਜੋੜਨਾ ਵਿਛੜਿਆ ਕੋਈ ਆਪਣੇ ਆਪ ਤੋਂ ਦੁਖੀਆਂ ਆਪਣੇ ਆਪ ਤੋਂ ਦੂਰ ਜਾ ਕੇ ਦੁਖੀਆਂ ਆਪਣੇ ਆਪ ਤੋਂ ਵਿਛੜ ਕੇ ਸੁਖੀ ਹੋਵਾਂਗੇ ਆਪਣੇ ਆਪ ਨਾਲ ਮਿਲ ਕੇ ਰੱਬ ਨਾਲ ਮਿਲਣਾ ਕੀ ਹੁੰਦਾ ਅਸਲ ਵਿੱਚ ਆਪੇ ਨਾਲ ਮਿਲਣਾ ਹੀ ਹੁੰਦਾ ਆਪਣੇ ਆਪ ਨਾਲ ਜੁੜਾਂਗੇ ਤੇ ਸੁਖੀ ਹੋਵਾਂਗੇ ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਖਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਸੋ ਇਹ ਹੈ ਪਰਉਪਕਾਰ ਕਰਨ ਵਿੱਚ ਜੇ ਕਿਸੇ ਵਾਸਤੇ ਜ਼ਿੰਦਗੀ ਜਿਉਂਦੇ ਹਾਂ ਨਾ ਵੀਰੋ ਭਰਾਵੋ ਭੈਣੋ ਉਹਦਾ ਇੱਕ ਆਨੰਦ ਵੱਖਰਾ ਉਹਦੇ ਵਿੱਚ ਇੱਕ ਸਵਾਦ ਵੱਖਰਾ ਤੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਜਿਹੜੇ ਕਿਸੇ ਲਈ ਜ਼ਿੰਦਗੀ ਜਿਉਂਦੇ ਰਹੇ ਜਿਨ੍ਹਾਂ ਨੇ ਹਮੇਸ਼ਾ ਬਚਪਨ ਤੋਂ ਲੈ ਕੇ ਕੱਲ ਆਪਾਂ ਸੁਣਿਆ ਸੀ ਨਾ ਕਿ 1666 ਦੇ ਵਿੱਚ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਦੋਂ ਦਸੰਬਰ 30 ਸੀ ਜਦੋਂ ਸਤਿਗੁਰ ਦਾ ਆਉਣਾ ਹੋਇਆ ਪਟਨਾ ਸਾਹਿਬ ਦੀ ਧਰਤ ਦੀ ਗੱਲ ਆਪਾਂ ਕੱਲ ਕਰਦੇ ਸੀ ਤੇ ਮਾਤਾ ਗੁਜਰ ਕੌਰ ਜੀ ਦੀ ਉਮਰ ਉਸ ਵੇਲੇ 39 ਸਾਲ ਸੀ ਜਦੋਂ ਗੋਬਿੰਦ ਰਾਏ ਜੀ ਉਹਨਾਂ ਦੇ ਗ੍ਰਹਿ ਵਿਖੇ ਆਏ ਲਾਲ ਚੰਦ ਮਾਤਾ ਗੁਜਰ ਕੌਰ ਜੀ ਦੇ ਪਿਤਾ ਜੀ ਦਾ ਨਾਂ ਸੀ ਬਿਸ਼ਨ ਕੌਰ ਮਾਤਾ ਸੀ ਕਰਤਾਰਪੁਰ ਪੇਕੇ ਸਨ ਲਖਨੌਰ ਸਾਹਿਬ ਨਾਨਕੇ ਸਨ ਅੰਬਾਲੇ ਦੇ ਨੇੜੇ ਲਖਨੌਰ ਸਾਹਿਬ ਕਈ ਇਤਿਹਾਸਕਾਰ ਕਹਿੰਦੇ ਇੱਥੇ ਵੀ ਰਹਿੰਦੇ ਰਹੇ ਇੱਥੋਂ ਉੱਠ ਕੇ ਫਿਰ ਕਰਤਾਰਪੁਰ ਚਲੇ ਗਏ ਤੇ ਮਾਤਾ ਗੁਜਰ ਕੌਰ ਜੀ ਦਾ ਜਨਮ ਹੈ ਨਾ ਜਿਹੜਾ ਉਹ 1627 ਦਾ ਈਸਵੀ ਤੇ 1627 ਤੋਂ ਲੈ ਕੇ 67 ਤੱਕ 40 ਸਾਲ ਬਣਦੇ ਆ 67 ਤੇ ਪਾਤਸ਼ਾਹ ਦਾ ਪ੍ਰਕਾਸ਼ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਉਹ 66 ਦਾ ਮਤਲਬ 39 ਸਾਲ ਦੀ ਉਮਰ ਵਿੱਚ ਪੁੱਤ ਨੂੰ ਜਨਮ ਦਿੱਤਾ ਸੀ 39 ਸਾਲ ਦੀ ਉਮਰ ਕਾਫੀ ਵੱਡੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਜਨਮ ਹੋਇਆ ਵੱਡੀ ਉਮਰ ਦੇ ਵਿੱਚ ਸਤਿਗੁਰੂ ਪਹਿਲਾਂ ਪ੍ਰਚਾਰਕ ਦੌਰਿਆਂ ਤੇ ਰਹੇ ਲੰਮਾ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਚਾਰ ਕੀਤਾ ਸਭ ਤੋਂ ਵੱਧ ਜੇ ਕਹਿ ਲਓ ਤੁਸੀਂ ਵੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਕਿਤੇ ਜੇ ਗਏ ਹੈ ਤੇ ਸਭ ਤੋਂ ਵੱਧ ਗੁਰੂ ਤੇਗ ਬਹਾਦਰ ਸਾਹਿਬ ਗਏ ਹੈ ਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੀ ਜ਼ਿਆਦਾਤਰ ਤੁਸੀਂ ਅਸਥਾਨ ਵੇਖੋਗੇ ਜ਼ਿਆਦਾਤਰ ਚਰਨ ਛੋਹ ਧਰਤੀ ਜਿੱਥੇ ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਗਏ ਹੈ ਉਹਨਾਂ ਦੇ ਅਸਥਾਨ ਤੁਹਾਨੂੰ ਜ਼ਿਆਦਾ ਆਲੇ ਦੁਆਲੇ ਲੱਭਣਗੇ ਬਹੁਤ ਛੋਟੀ ਉਮਰ ਦੇ ਵਿੱਚ ਵਿਆਹ ਹੋਇਆ ਸੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਵਿਆਹਣ ਲਈ ਕਰਤਾਰਪੁਰ ਦੀ ਧਰਤੀ ਤੇ ਬਰਾਤ ਲੈ ਕੇ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਤਿਆਗ ਮੱਲ ਜੀ ਸਨ ਤਿਆਗ ਮੱਲ ਪਹਿਲਾਂ ਨਾਂ ਤਿਆਗ ਮੱਲ ਸੀ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਕੁੜਮ ਲਾਲ ਚੰਦ ਮਾਤਾ ਗੁਜਰੀ ਦੇ ਪਿਤਾ ਜੀ
ਕਰਤਾਰਪੁਰ ਦੀ ਧਰਤੀ ਤੇ ਬੜੇ ਚਾਅ ਨਾਲ ਸਾਰਾ ਕੁਝ ਹੋਇਆ, ਵਿਆਹ ਹੋਇਆ ਤੇ ਮਾਤਾ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ, ਇੱਦਾਂ ਹੱਥ ਜੋੜ ਕੇ ਖੜ ਗਏ, ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਅਸੀਂ ਬਹੁਤੀ ਸੇਵਾ ਨਹੀਂ ਕਰ ਸਕੇ, ਸੇਵਾ ਵਿੱਚ ਬੜੀਆਂ ਕਮੀਆਂ ਰਹਿ ਗਈਆਂ ਹੋਣਗੀਆਂ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਖਣ ਲੱਗੇ, ਲਾਲ ਚੰਦ ਜੀ ਜਿਹਨੇ ਆਪਣੀ ਧੀ ਦੇ ਦਿੱਤੀ ਮਗਰ ਕੀ ਰਹਿ ਗਿਆ, ਤੁਸੀਂ ਆਪਣੀ ਧੀ, ਇਹੀ ਲਿਖਿਆ ਇਤਿਹਾਸ ਵਿੱਚ, ਉਦੋਂ ਦੀ ਭਾਸ਼ਾ ਹੋਰ ਤਰ੍ਹਾਂ ਲਿਖੀ ਹੈ ਪਰ ਜ਼ਿਕਰ ਗੁਰੂ ਹਰਗੋਬਿੰਦ ਸਾਹਿਬ ਨੇ ਇਹੀ ਉਦੋਂ ਇਹ ਸ਼ਬਦ ਉਹਨਾਂ ਦੇ ਨੇ, ਅੱਜ ਕੱਲ੍ਹ ਤੇ ਸਾਰੇ ਹੀ ਵਰਤ ਲੈਂਦੇ ਹਾਂ ਨਾ ਵੀ ਧੀ ਦੇ ਦਿੱਤੀ ਤੇ ਮਗਰ ਕੀ ਰਹਿ ਗਿਆ, ਇਤਿਹਾਸਕਾਰਾਂ ਨੇ ਉਸ ਵੇਲੇ ਦੇ ਸ਼ਬਦ ਲਿਖੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਕਿ ਸਤਿਗੁਰਾਂ ਨੇ ਆਖਿਆ ਲਾਲ ਚੰਦ ਜੀ ਜਦੋਂ ਤੁਸੀਂ ਆਪਣੀ ਧੀ ਦੇ ਦਿੱਤੀ ਮਗਰ ਕੀ ਰਹਿ ਗਿਆ, ਤੇ ਮਾਤਾ ਗੁਜਰ ਕੌਰ ਦੀ ਮਾਂ ਬਿਸ਼ਨ ਕੌਰ ਨੇ ਤੁਰਨ ਲੱਗਿਆਂ ਕਿਹਾ ਧੀਏ ਤੇਰਾ ਨਾਂ ਹੈ ਗੁਜਰੀ, ਤੇ ਗੁਜਰੀ ਦਾ ਅਰਥ ਹੁੰਦਾ ਸੁੱਖ ਦੇਣਾ, ਉਹਦੇ ਮੀਨਿੰਗ ਨੇ, ਜਿਵੇਂ ਨਾਮ ਦਾ ਅਰਥ ਹੁੰਦਾ ਨਾ ਕੋਈ, ਇਹਦਾ ਅਰਥ ਹੈ ਸੁੱਖ ਦੇਣਾ, ਤੇ ਧੀਏ ਤੂੰ ਅਗਲੇ ਘਰ ਚੱਲੀ ਹੈ ਸੁੱਖ ਦੇਈ ਸਾਰਿਆਂ ਨੂੰ, ਤੇਰੇ ਵੱਲੋਂ ਕੋਈ ਉਲਾਮਾ ਨਾ ਆਵੇ, ਪਤਾ ਵੀ ਸੀ ਬੜੇ ਪਿਆਰ ਦੀ ਵੈਰਾਗ ਦੀ ਮੂਰਤ ਸੀ ਮਾਂ ਗੁਜਰੀ, ਬੜਾ ਭਲਾ ਮਾਨਸ ਸੁਭਾਅ ਤੇ ਦਿਮਾਗ ਤਿੱਖਾ ਸੀ, ਕਿਉਂਕਿ ਇੱਕ ਗੱਲ ਤੁਹਾਨੂੰ ਸਮਝਣੀ ਪੈਣੀ ਹੈ, ਜੇ ਕਲਗੀਆਂ ਵਾਲੇ ਨੂੰ ਸਮਝਣਾ ਹੈ ਤੇ ਤੁਹਾਨੂੰ ਮਾਂ ਗੁਜਰੀ ਨੂੰ ਜ਼ਰੂਰ ਸਮਝਣਾ ਪੈਣਾ, ਕਲਗੀਧਰ ਪਾਤਸ਼ਾਹ ਦੀ ਸ਼ਖਸੀਅਤ ਘੜਨ ਵਾਲੀ ਅਸਲ ਵਿੱਚ ਮਾਂ ਗੁਜਰੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਬਹੁਤਾ ਹੀ ਥੋੜਾ ਟਾਈਮ ਰਹੇ ਨਾ ਮਹਾਰਾਜ ਜੀ, ਉਹਨਾਂ ਦਾ ਤੇ ਗਿਣਤੀ ਦੇ ਦਿਨ ਨੇ ਉਹਨਾਂ ਦੀ ਇਕੱਠਿਆਂ ਦੇ, ਗਿਣਤੀ ਦੇ ਦਿਨ ਬਣਦੇ ਨੇ, ਕੁੜਮਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ, ਵਿਆਹ ਨਹੀਂ ਕੀਤਾ, ਉਦੋਂ ਪਹਿਲਾਂ ਦੇ ਸ਼ਹੀਦ ਹੋ ਗਏ, ਉਹ ਵੇਖਾਂਗਾ ਜੇ ਤੇ ਅੱਜ ਮੇਰੇ ਮਨ 'ਚ ਹੈ ਮੈਂ ਕਲਗੀਧਰ ਪਾਤਸ਼ਾਹ ਦਾ ਵਿਆਹ ਸੁਣਾਵਾਂ ਤੁਹਾਨੂੰ ਥੋੜ੍ਹਾ ਜਿਹਾ, ਜਦੋਂ ਗੁਰੂ ਗੋਬਿੰਦ ਸਿੰਘ ਦੇ ਸਿਹਰਾ ਬੰਨਿਆ ਵਿਆਹ ਹੋਇਆ, ਮੈਂ ਕੋਸ਼ਿਸ਼ ਕਰਦਾ ਜੇ ਅੱਜ ਸੁਣਾਇਆ ਗਿਆ ਨਹੀਂ ਤਾਂ ਆਪਾਂ ਕੱਲ੍ਹ ਸੁਣਾ ਲਾਂਗੇ, ਆਪਣੇ ਕੋਲ ਟਾਈਮ ਵਾਧੂ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਂ ਬਹੁਤਾ ਲੰਮਾ ਨਹੀਂ, ਬਹੁਤ ਥੋੜ੍ਹਾ ਜਿਹਾ ਟਾਈਮ ਰਹੇ ਹੈ। ਦੱਸਣ ਵਾਲੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ, ਮੰਨਣ ਵਾਲੇ ਬੱਚਿਆਂ ਨੂੰ ਤੇ ਥੋੜ੍ਹਾ ਜਿਹਾ ਟਾਈਮ ਹੀ ਬਹੁਤ ਹੁੰਦਾ, ਪਰ ਜ਼ਿਆਦਾ ਜਿਹੜੀ ਘਾੜਤ ਕਲਗੀਧਰ ਪਾਤਸ਼ਾਹ ਜੀ ਦੀ ਪਰਸਨੈਲਿਟੀ ਹੈ, ਸ਼ਖਸੀਅਤ ਹੈ, ਹਸਤੀ ਹੈ, ਇਹਨੂੰ ਘੜਨ ਵਾਲੀ ਮਾਂ ਗੁਜਰੀ ਸੀ। ਤੇ ਮਾਤਾ ਗੁਜਰ ਕੌਰ ਹੁਣ ਜਦੋਂ ਵਿਆਹ ਕੇ ਨੂੰਹ ਬਣ ਕੇ ਆਈ ਨਾ, ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਬਣ ਕੇ ਆਈ, ਤੇ ਜਦੋਂ ਬੜੀਆਂ ਖੁਸ਼ੀਆਂ ਹੋਈਆਂ ਤੇ ਬੜਾ ਡਿੱਗਾ ਸਵਾ ਪਿਆਰ ਵਿਰਾਗ ਸੇਵਾ ਦੀ ਮੂਰਤ ਮਾਤਾ ਗੁਜਰੀ, ਉਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜਦੋਂ ਇਹ ਜੰਗ ਹੋਇਆ ਨਾ, ਪੈਂਦੇ ਖਾਂ ਚੜ੍ਹ ਕੇ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਮੈਦਾਨੇ ਜੰਗ ਵਿੱਚ ਜੂਝਣ ਲਈ ਗਏ, ਪਹਿਲੀ ਲੜਾਈ ਮਾਂ ਗੁਜਰੀ ਨੇ ਉਹ ਵੇਖੀ, ਮੁੜ ਕੇ ਤੇ ਬੜੀਆਂ ਹੀ ਜੰਗਾਂ ਵੇਖੀਆਂ ਪਰ ਵਿਆਹੀ ਆਈ ਆਈ ਸੀ ਅਜੇ, ਤੇ ਗੁਰੂ ਘਰ ਦੇ ਉੱਤੇ ਚੜ੍ਹ ਕੇ ਆ ਗਿਆ ਪੈਂਦੇ ਖਾਂ। ਹੁਣ ਗੁਰੂ ਹਰਗੋਬਿੰਦ ਸਾਹਿਬ ਸਹੁਰੇ ਲੱਗਦੇ ਆ ਇਹਨਾਂ ਦੇ, ਦਾਦਾ ਸਹੁਰਾ ਗੁਰੂ ਤੇਗ, ਗੁਰੂ ਅਰਜਨ ਦੇਵ ਜੀ ਦਾਦਾ ਸਹੁਰਾ ਲੱਗਦੇ ਸੀ, ਉਹ ਵੀ ਸ਼ਹੀਦ ਹੋਏ, ਪਤੀ ਸ਼ਹੀਦ ਹੋਇਆ, ਭਰਾ ਸ਼ਹੀਦ ਹੋਏ, ਭਤੀਜੇ ਸ਼ਹੀਦ ਹੋਏ, ਪੁੱਤ ਸ਼ਹੀਦ ਹੋਇਆ, ਪੋਤਰੇ ਸ਼ਹੀਦ ਹੋਏ ਤੇ ਮਾਂ ਗੁਜਰੀ ਆਪ ਵੀ ਸ਼ਹੀਦ ਹੋਈ। ਇੱਕ ਐਸੀ ਹਸਤੀ ਸੀ ਮਾਤਾ ਗੁਜਰੀ, ਤੇ ਪਹਿਲੀ ਵਾਰੀ ਕੋਠਿਆਂ ਤੇ ਚੜ੍ਹ ਚੜ੍ਹ ਕੇ ਜੰਗ ਵੇਖੀ ਵੀ ਅੱਛਾ ਆ ਵੀ ਹੁੰਦਾ, ਤੇ ਆਪਣੇ ਪਤੀ ਨੂੰ ਮੈਦਾਨੇ ਜੰਗ ਵਿੱਚ ਜੂਝਦਿਆਂ ਵੀ ਵੇਖਿਆ, ਚੜ੍ਹ ਕੇ ਆਉਣ ਵਾਲਿਆਂ ਦਾ ਮੁਕਾਬਲਾ ਕਰਦਿਆਂ ਵੀ ਵੇਖਿਆ, ਅਸੀਂ ਤੇ ਅੱਜ ਕੱਲ ਬਿਨਾਂ ਗੱਲ ਤੋਂ ਹੀ ਤਲਵਾਰਾਂ ਲਹਿਰਾਉਂਦੇ ਫਿਰਦੇ ਰਹਿੰਦੇ ਆ। ਜਦੋਂ ਕੋਈ ਮਾੜਾ ਮੋਟਾ ਗਰੀਬ ਦਿਸ ਪਿਆ ਵੀ ਉਦੋਂ ਹੀ ਫੜ ਲਿਆ ਜਾਂ ਕੋਈ ਮਾਤੜ ਛੋਟਾ ਮੋਟਾ ਮਿਲ ਗਿਆ ਬੰਦਾ ਤੇ ਪੈ ਗਏ ਗੱਲ। ਸਾਡੇ 'ਚ ਤੇ ਗੁੰਡਾਗਰਦੀ ਅੱਜ ਬਹੁਤ, ਪਰ ਸਤਿਗੁਰਾਂ ਨੇ ਸ਼ਸਤਰ ਫੜਾਏ ਸੀ ਉਹ ਉਦੋਂ ਵਰਤਿਓ ਜਦੋਂ ਕੋਈ ਚੜ ਕੇ ਆਵੇ, ਉਦੋਂ ਵਰਤਣੇ ਨੇ ਜਦੋਂ ਕੋਈ ਧੱਕਾ ਕਰੇ ਸਾਡੇ ਨਾਲ। ਇਹ ਪ੍ਰੋਟੈਕਸ਼ਨ ਸੀ ਹਥਿਆਰ ਸਾਡਾ, ਸਾਡਾ ਹਥਿਆਰ ਕਿਸੇ ਤੇ ਚੜ ਕੇ ਜਾਣ ਲਈ ਨਹੀਂ ਸੀ। ਅਸੀਂ ਕਿਸੇ ਨੂੰ ਮਾਰਨ ਨਹੀਂ ਜਾਂਦੇ, ਕਿਸੇ ਨਾਲ ਲੜਨ ਨਹੀਂ ਜਾਂਦੇ, ਕਿਸੇ ਦਾ ਗਲਾ ਨਹੀਂ ਲਾਉਣ ਜਾਂਦੇ। ਕੋਈ ਸਾਡੇ ਨਾਲ ਧੱਕਾ ਕਰੇ, ਉਸ ਵੇਲੇ ਸਾਨੂੰ ਪ੍ਰੋਟੈਕਸ਼ਨ ਵਾਸਤੇ ਹਥਿਆਰ ਮਿਲਿਆ ਸੀ, ਅਸੀਂ ਕਿਸੇ ਦੇ ਨਾਲ ਲੜਨ ਨਹੀਂ ਸੀ ਜਾਣਾ। ਮਾਤਾ ਜੀ ਨੇ ਵੇਖਿਆ ਵੀ ਇਹ ਤੇ ਧੱਕੇ ਨਾਲ ਆਏ ਆ, ਚੜ ਕੇ ਆਏ ਨੇ। ਪੈਂਦੇ ਖਾਂ ਗੁਰੂ ਘਰ ਦਾ ਹੀ ਸੇਵਾਦਾਰ ਰਿਹਾ ਸੀ, ਉਹ ਗੁਰੂ ਘਰ ਤੇ ਹੀ ਚੜ੍ਹਾਈ ਕਰਕੇ ਆ ਗਿਆ ਸੀ। ਪਹਿਲੀ ਵਾਰ ਫਿਰ ਮਾਤਾ ਬੁਜ਼ੁਰਗ ਕੌਰ ਨੇ ਵੇਖਿਆ ਤੇ ਉਦੋਂ ਫਿਰ ਤਿਆਗ ਮੱਲ ਜੀ ਦਾ ਨਾਮ ਤੇਗ ਬਹਾਦਰ ਰੱਖਿਆ। ਕਹਿੰਦੇ ਤੇਗ ਦਾ ਵੀ ਬਹਾਦਰ ਹੈ ਬਈ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਮੇਰਾ ਪੁੱਤਰ ਤੇ ਬੜਾ ਵਿਰਾਗੀ ਵਿਰਾਗੀ ਗੱਲਾਂ ਕਰਦਾ ਹੈ, ਬੜੇ ਵੈਰਾਗ ਦੇ ਬਚਨ ਤਿਆਗ ਮੱਲ ਦੇ ਨੇ, ਪਰ ਅੱਜ ਤੇ ਕਮਾਲ ਕਰਤੀ, ਆਹ ਤੇ ਹੱਦ ਕਰਤੀ ਤੁਸੀਂ, ਇਹ ਤੇ ਬੜੇ ਬਹਾਦਰੀ ਦੇ ਬਚਨ। ਆ ਜਾਓ ਇੱਥੇ 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 ਆ ਜਾਓ ਸਟੇਜ ਇੱਥੇ ਆ ਜਾਓ। ਇਹ ਤੇ ਤੇਗ ਬਹਾਦਰ ਬਹਾਦਰ ਨੇ, ਇਹ ਤੇ ਬੜੇ ਸੂਰਮੇ ਨੇ। ਆ ਬਾਕੀ ਸਿੰਘ ਇੱਥੇ ਸਾਰੇ ਸੱਜ ਜਾਣ, ਇੱਥੇ ਹੀ ਬਹਿ ਜਾਓ ਜੀ ਸਾਹਮਣੇ। ਆ ਜਾਓ ਥੋੜ੍ਹਾ ਜਿਹਾ ਬਾਬਾ ਸੁਰਿੰਦਰ ਸਿੰਘ ਜੀ, ਥੋੜ੍ਹਾ ਜਿਹਾ ਤੁਸੀਂ ਅੱਗੇ ਪਿੱਛੇ ਨੂੰ ਹੋ ਜਾਓ। ਆਓ, ਬਾਬਾ ਓਂਕਾਰ ਸਿੰਘ ਜੀ ਆਏ ਹਨ ਜੀ, ਆਇਆਂ ਨੂੰ ਪਿਆਰ ਨਾਲ ਟਿਕਾ ਬਣਾ ਕੇ ਮਨ ਜੋੜ ਕੇ ਪਿੱਛੇ ਜੇ ਆਪਾਂ ਇਹਨਾਂ ਦੇ ਉੱਥੇ ਗਏ, ਆਪਾਂ ਪ੍ਰੋਗਰਾਮ ਕਰਕੇ ਆਏ ਹਾਂ ਬੇਰ ਖੁਰਦ। ਮੈਂ ਡੇਢ ਦੋ ਘੰਟੇ ਲਾ ਕੇ ਆਇਆ ਤੇ ਬੜਾ ਸਤਿਕਾਰ, ਨਹੀਂ ਇੱਥੇ ਆ ਜਾਓ ਤੇ ਬੜਾ ਉੱਥੇ ਗਿਆਂ ਦਾ ਮਾਣ ਆਦਰ ਕੀਤਾ। ਔਰ ਵੈਸੇ ਵੀ ਬੜੇ ਸਾਲਾਂ ਤੋਂ ਆਪਾਂ ਨਿੱਕੇ ਨਿੱਕੇ ਹੁੰਦੇ ਜਾਣਦੇ ਹਾਂ, ਬੜਾ ਪਿਆਰ ਹੈ, ਬੜੇ ਸਾਲਾਂ ਤੋਂ ਮਿਲਦੇ ਰਹੇ ਹਾਂ। ਹੁਣ ਕਾਫੀ ਲੰਮੇ ਸਮੇਂ ਬਾਅਦ ਫਿਰ ਮੈਂ ਉੱਥੇ ਗਿਆ, ਬੜਾ ਚੰਗਾ ਲੱਗਾ, ਆਨੰਦ ਆਇਆ ਜੀ ਆਇਆਂ ਨੂੰ, ਸਾਰੀ ਸੰਗਤ ਨੂੰ ਵੀ ਨਾਲ ਜੋ ਆਏ ਸਭ ਨੂੰ ਜੀ ਆਇਆਂ ਨੂੰ। ਮਾਤਾ ਗੁਜਰੀ ਨੇ ਵੇਖਿਆ ਇੱਥੇ ਜੰਗ ਵੀ ਕਰਦੇ ਨੇ, ਪਤੀ ਦੇਵ ਤਿਆਗ ਮੱਲ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਆਖਿਆ, ਕਹਿੰਦੇ ਬਈ ਇਹ ਤੇ ਤੇਗ ਬਹਾਦਰ ਹੈ ਸਾਡਾ ਪੁੱਤ। ਲਓ ਜੀ, ਉਹ ਮਾਤਾ ਗੁਜਰ ਕੌਰ ਸਾਰਾ ਘਰ ਦਾ ਸਾਰੀ ਜ਼ਿੰਮੇਵਾਰੀ ਮਾਤਾ ਗੁਜਰ ਕੌਰ ਦੇ ਮੋਢਿਆਂ। ਗੁਰੂ ਤੇਗ ਬਹਾਦਰ ਸਾਹਿਬ ਤੇ ਪ੍ਰਚਾਰਕ ਦੌਰਿਆਂ ਤੇ ਰਹੇ ਆ ਜ਼ਿਆਦਾ, ਤੇ ਮਾਤਾ ਗੁਜਰ ਕੌਰ ਜੀ ਨੇ ਫਿਰ ਸੰਭਾਲੀ ਹੈ ਸਾਰੀ ਕਮਾਨ। ਸਵਾਦ ਵੀ ਇਹਦੇ ਵਿੱਚ ਹੁੰਦਾ, ਇੱਕ ਦੂਜੇ ਦਾ ਸਹਾਰਾ ਬਣਨਾ, ਪਤੀ ਪਤਨੀ ਇੱਕ ਦੂਸਰੇ ਦੀ ਸਪੋਰਟ ਵਿੱਚ ਖੜੇ ਹੋਣ, ਇੱਕ ਦੂਜੇ ਦਾ ਸਹਾਰਾ ਬਣਨ। ਅੱਜ ਕੱਲ੍ਹ ਤੇ ਅਸੀਂ ਲੱਤਾਂ ਜ਼ਿਆਦਾ ਖਿੱਚਦੇ ਹਾਂ ਇੱਕ ਦੂਜੇ ਦੀ, ਵਿਆਹ ਧਵਾਉਣ ਵਾਲੇ ਸਮੇਂ 'ਚ ਡਰਦੇ ਆ ਜੀ ਬੱਚੇ, ਰੇਸ਼ੋ ਹੈ ਜੇ ਨੈੱਟ ਤੇ ਭਰੋਗੇ ਭਾਰਤ ਦੇ 30% ਬੱਚੇ ਵਿਆਹ ਨਹੀਂ ਕਰਾਉਣਾ ਚਾਹੁੰਦੇ, 30% ਥੋੜੇ ਨਹੀਂ ਹੁੰਦੇ। ਕਮਾਲ ਦੀ ਗੱਲ ਤੇ ਇਹ ਹੈ, ਮੰਨ ਲਓ 70 ਕਰੋੜ ਬੱਚਾ ਹੈ, 30% ਲਾਓ ਖਾਂ ਕਿੰਨੇ ਕੁ ਬਣਦੇ ਨੇ, ਥੋੜੇ ਨਹੀਂ। 15-20 ਕਰੋੜ ਬੱਚਾ ਉਹ ਹੈ ਜਿਹੜਾ ਅੱਜ ਭਾਰਤ ਦਾ ਵਿਆਹ ਹੀ ਨਹੀਂ ਕਰਾਉਣਾ ਚਾਹੁੰਦਾ, ਕਿਉਂ? ਵਿਆਹਾਂ ਨੂੰ ਵੇਖ ਵੇਖ ਕੇ, ਕਿਉਂਕਿ ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ ਨਰੜੇ ਹੋਏ ਨੇ ਇੱਕ ਦੂਜੇ ਦੇ ਨਾਲ, ਖਿੱਚੀ ਤੁਰੀ ਜਾਂਦੇ ਨੇ, ਸਵਾਦ ਨਹੀਂ ਹੈ, ਇੱਕ ਦੂਜੇ ਦੀ ਸਪੋਰਟ ਵਿੱਚ ਨਹੀਂ ਖੜੇ ਹੋਏ, ਇੱਕ ਦੂਜੇ ਦਾ ਸਹਾਰਾ ਨਹੀਂ ਬਣਦੇ, ਇੱਕ ਦੂਜੇ ਨੂੰ ਧੱਕੇ ਦਿੰਦੇ ਹੈ, ਇੱਕ ਦੂਜੇ ਦਾ ਸਹਾਰਾ ਨਹੀਂ ਬਣਦੇ, ਇੱਕ ਦੂਜੇ ਨੂੰ ਪਛਾੜਨ ਦੀ ਬਿਰਤੀ ਹੈ ਅੱਜ। ਉਹ ਤੇ ਕੋਈ ਕੋਈ ਲੱਭਦਾ ਅੱਜ ਕੱਲ੍ਹ, ਪਤੀ ਪਤਨੀ ਹੋਣ, ਇੱਕ ਦੂਜੇ ਦੇ ਨਾਲ ਖੜੇ ਹੋ ਜਾਣ, ਸਹਾਰਾ ਬਣ ਜਾਣ, ਤੇ ਮਜ਼ਾਕ ਜਿਹਾ ਬਣ ਰਿਹਾ ਅੱਜ ਕੱਲ੍ਹ ਤੇ, ਜਿੰਨੇ ਚੁਟਕਲੇ ਪਤੀ ਪਤਨੀ ਦੇ ਹੁੰਦੇ ਨੇ ਇੰਨੇ ਤੇ ਕਿਸੇ ਦੇ ਉੱਤੇ ਹੁੰਦੇ ਹੀ, ਮਜ਼ਾਕ ਮਜ਼ਾਕ ਬਣਿਆ ਹੋਇਆ ਅੱਜ ਕੱਲ੍ਹ ਦੇ ਹਾਲਾਤ ਤੇ ਇੱਦਾਂ ਦੇ ਬਣੇ ਹੋਏ ਆ। ਪਰ ਪਤੀ ਪਤਨੀ ਵਰਗਾ ਰਿਸ਼ਤਾ ਨਹੀਂ ਜੇ ਤੁਸੀਂ ਇੱਕ ਦੂਜੇ ਦੀ ਸਪੋਰਟ ਕਰਦੇ ਹੈ, ਇੱਕ ਦੂਜੇ ਦੇ ਲਈ ਖੜਦੇ ਹੋ। ਏਕ ਜੋਤ ਤੋਏ ਮੂਰਤੀ ਧਨ ਪਿਰ ਕਹੀ ਹੈ ਸੋਏ, ਧਨ ਪਿਰ ਇਹ ਨਾ ਆਖੀਆਂ ਬਹਿਣੇ ਇਕੱਠੇ ਹੋਏ, ਕਹਿੰਦੇ ਪਤੀ ਪਤਨੀ ਉਹਨਾਂ ਨੂੰ ਨਾ ਆਖੋ ਜਿਹੜੇ ਗੋਡੇ ਨਾਲ ਗੋਡਾ ਜੋੜ ਕੇ ਬਹਿੰਦੇ ਹੈ, ਪਤੀ ਪਤਨੀ ਉਹ ਹੁੰਦੇ ਹੈ ਜਿਨ੍ਹਾਂ ਦੀ ਜੋਤ ਇੱਕ ਹੋਵੇ। ਜੋਤ ਦਾ ਮਤਲਬ ਹੁੰਦਾ ਗਿਆਨ, ਜਿਵੇਂ ਆਪਾਂ ਕਹਿੰਦੇ ਨਾ ਗੁਰਸਾਖੀ, ਗੁਰੂ ਦੀ ਸਿੱਖਿਆ ਸੁਣ ਕੇ ਗੁਰਸਾਖੀ ਜੋਤ ਪ੍ਰਗਟ ਹੋਏ, ਗਿਆਨ ਪ੍ਰਗਟ ਹੁੰਦਾ। ਧਿਆਨ ਨਾਲ ਸੁਣੋ, ਗੁਰੂ ਦੀ ਸਿੱਖਿਆ ਸੁਣ ਕੇ ਜ਼ਿੰਦਗੀ ਵਿੱਚ ਗਿਆਨ ਪ੍ਰਗਟ ਹੁੰਦਾ। ਸਰੀਰ ਦੋ, ਜੋਤ ਇੱਕ, ਮਤਲਬ ਗਿਆਨ ਇੱਕ, ਸੋਚ ਇੱਕ। ਪਤੀ ਪਤਨੀ ਉਹ ਨੇ। ਆ ਤੁਹਾਡੇ 'ਚ ਜਿੰਨੇ ਬੰਦੇ ਬਹੁਤ ਸੁਖੀ ਸੁਖੀ ਬੈਠੇ ਨੇ, ਥੋੜ੍ਹਾ ਜਿਹਾ ਚਿਹਰੇ ਠੀਕ ਨੇ, ਖਿੜੇ ਖਿੜੇ, ਪੱਕੀ ਗੱਲ ਹੈ ਇਹਦੀ ਘਰ ਵਾਲੀ ਨਾਲ ਠੀਕ ਠੀਕ ਬਣਦੀ ਹੈ। ਤੇ ਜਿਹੜਾ ਬੁਝਿਆ ਬੁਝਿਆ ਬੈਠਾ, ਪੱਕਾ ਇਹਨਾਂ ਦਾ ਰਿਸ਼ਤਾ ਵੀ ਬੁਝਿਆ ਹੋਇਆ, ਚਿਹਰਾ ਹੀ ਮੁਰਝਾਇਆ ਪਿਆ। ਸਭ ਤੋਂ ਨੇੜਲਾ ਰਿਸ਼ਤਾ ਹੈ ਪਤੀ ਪਤਨੀ, ਇੱਕ ਦੂਜੇ ਦੇ ਨਾਲ ਖੜੇ ਰਹਿਣਾ ਹੁੰਦਾ ਹੈ, ਇੱਕ ਦੂਜੇ ਦਾ ਸਾਥ ਦੇਣਾ ਹੁੰਦਾ। ਤੇ ਮਾਤਾ ਗੁਜਰ ਕੌਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਪ੍ਰਚਾਰਕ ਦੌਰੇ ਤੇ ਸਾਰੀ ਜ਼ਿੰਮੇਵਾਰੀ ਕਮਰ ਕੱਸਾ ਕਰਕੇ ਮਾਤਾ ਗੁਜਰ ਕੌਰ ਨੇ ਸਾਂਭੀ। 39 ਸਾਲ ਦੀ ਉਮਰ ਆਪਾਂ ਗੱਲ ਕਰ ਚੁੱਕੇ ਹਾਂ, 27 ਵਿੱਚ 1627 ਵਿੱਚ ਮਾਤਾ ਗੁਜਰ ਕੌਰ ਜੀ ਦਾ ਜਨਮ ਹੁੰਦਾ, ਤੇ ਜਾ ਕੇ 66 ਵਿੱਚ ਫਿਰ ਗੋਬਿੰਦ ਰਾਏ ਜੀ ਆਉਂਦੇ ਆ। 39 ਸਾਲ ਦੀ ਉਮਰ ਵਿੱਚ ਪੁੱਤ ਨੂੰ ਜਨਮ ਦਿੱਤਾ ਔਰ ਸਾਰੀ ਜ਼ਿੰਮੇਵਾਰੀ ਮਾਤਾ ਗੁਜਰ ਕੌਰ ਨੇ ਸਾਂਭੀ, ਪਰਿਵਾਰ ਦੀ, ਘਰ ਦੀ, ਫਿਰ ਅਖੀਰੀ ਸਮੇਂ ਤੱਕ। ਕਿਉਂਕਿ ਜੇ ਕਲਗੀਆਂ ਵਾਲੇ ਨੂੰ ਸਮਝਣਾ ਤੇ ਮਾਂ ਗੁਜਰੀ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿੰਨਾ ਚਿਰ ਮਾਤਾ ਗੁਜਰ ਕੌਰ ਜੀ ਦੀ ਹਸਤੀ ਨੂੰ ਨਹੀਂ ਨਾ ਸਮਝਦੇ, ਉਹ ਘਾੜਤ ਘੜਨ ਵਾਲੀ ਮਾਤਾ ਗੁਜਰੀ ਹੈ। ਹਾਲਾਂਕਿ ਇਤਿਹਾਸਕਾਰਾਂ ਨੇ, ਕਈਆਂ ਨੇ ਮਾਤਾ ਗੁਜਰੀ ਨਾਲ ਵਫਾ ਨਹੀਂ ਕਮਾਈ, ਇੱਥੇ ਤੱਕ ਵੀ ਲਿਖਤਾ ਵੀ ਗੁਰੂ ਸਾਹਿਬ ਨੇ ਸਰਾਫ ਦਿੱਤਾ ਮਾਤਾ ਗੁਜਰ ਕੌਰ ਨੂੰ, ਇੱਦਾਂ ਦੀਆਂ ਗੱਲਾਂ ਵੀ ਇਤਿਹਾਸ ਵਿੱਚ ਆ ਗਈਆਂ। ਪਰ ਉਹ ਮਹਾਨ ਪਰਸਨੈਲਿਟੀ, ਉਹਦਾ ਕਾਰਨ ਔਰਤ ਨੂੰ ਪਿੱਛੇ ਸਿੱਟਣ ਦਾ ਵੀ ਹੁੰਦਾ। ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਨੇ ਅੱਗੇ ਲੱਗ ਕੇ ਲੜਾਈ ਲੜੀ, ਉਹਨਾਂ ਨੂੰ ਇਤਿਹਾਸ ਵਿੱਚ ਉਹਨਾਂ ਦੀ ਛਵੀ ਵਿਗਾੜੀ ਵੀ ਗਈ ਹੈ। ਖਾਸ ਕਰਕੇ ਮਾਈ ਭਾਗੋ, ਮਾਈ ਭਾਗੋ ਨੇ ਆਪਣੀ ਸਾਰਿਆਂ ਸਿੰਘਾਂ ਨੂੰ ਕਾਇਮ ਕਰਕੇ ਜਦੋਂ ਉਹ ਮਹਾਂ ਸਿੰਘ ਹੋਣਾ ਨੂੰ ਲੈ ਆਈ ਸੀ, ਤੇ ਉਹਨੂੰ ਵੀ ਇਤਿਹਾਸ ਦੇ ਵਿੱਚ ਮਾਫ਼ ਕਰਨਾ, ਇੱਦਾਂ ਦਾ ਪੇਸ਼ ਕਰਤਾ ਵੀ ਉਹਨੇ ਸਾਰੇ ਕੱਪੜੇ ਲਾਹ ਤੇ, ਨਗਨ ਰਹਿੰਦੀ ਸੀ, ਇੱਦਾਂ ਦਾ ਕੁਝ ਬਣਾ ਦਿੱਤਾ। ਅਸਲ ਵਿੱਚ ਉਹ, ਕਿਉਂਕਿ ਬਰਦਾਸ਼ਤ ਨਹੀਂ ਨਾ ਹੁੰਦਾ ਵੀ ਕੋਈ ਔਰਤ ਵੀ ਬਹਾਦਰ ਹੋ ਸਕਦੀ ਹੈ, ਕੋਈ ਔਰਤ ਵੀ ਬਹਾਦਰੀ ਦੀ ਗੱਲ ਕਰ ਸਕਦੀ ਹੈ, ਉਦੋਂ ਹੁੰਦਾ, ਪੁਰਾਣੇ ਵੇਲਿਆਂ 'ਚ ਤਾਂ ਹੈ ਨਹੀਂ ਸੀ। ਪਰ ਸਿੱਖ ਇਤਿਹਾਸ ਦੇ ਵਿੱਚ ਮਾਤਾ ਗੁਜਰ ਕੌਰ ਵਰਗੀਆਂ ਬਹਾਦਰ ਔਰਤਾਂ ਵੀ ਆਈਆਂ। ਮੈਂ ਪੜ੍ਹਦਾ ਸੀ, ਮੈਂ ਹੈਰਾਨ ਹੋ ਗਿਆ, ਮਾਤਾ ਗੁਜਰ ਕੌਰ ਦੇ ਹੁਕਮਨਾਮੇ ਜਿੱਥੇ ਮਸੰਦਾਂ ਨੇ ਨਾ ਗਲਤੀਆਂ ਕੀਤੀਆਂ, ਤੇ ਮਾਤਾ ਗੁਜਰ ਕੌਰ ਇੱਦਾਂ ਝਿੜਕਦੇ ਨੇ ਵੀ ਬੰਦੇ ਬਣ ਜਾਓ ਬੰਦੇ, ਇੱਦਾਂ। ਆ ਜਿਹੜੀ ਮਸੰਦ ਪ੍ਰਥਾ ਖਤਮ ਕਰਵਾਈ ਹੈ, ਇਹ ਗੁਰੂ ਗੋਬਿੰਦ ਸਿੰਘ ਤੋਂ ਕਹਿ ਕੇ ਮਾਤਾ ਗੁਜਰ ਕੌਰ ਨੇ ਬੰਦ ਕਰਵਾਈ ਸੀ। ਇਹ ਗੁਰੂ ਘਰ ਦਾ ਖਾਂਦੇ ਨੇ, ਇਹ ਲੁੱਟਦੇ ਨੇ, ਇਹ ਪੈਸਾ ਗੁਰੂ ਘਰ ਦਾ ਰਾਹ ਦੇ ਵਿੱਚ ਹੀ ਲੁੱਟਿਆ ਜਾਂਦਾ ਹੈ। ਤੇ ਜਦੋਂ ਪਤਾ ਲੱਗਾ ਸੀ ਨਾ ਵੀ ਆ 3-4 ਮਸੰਦ ਉਹਨਾਂ ਨੂੰ ਮਾਤਾ ਗੁਜਰ ਕੌਰ ਨੇ ਹੁਕਮਨਾਮੇ ਭੇਜੇ ਹੈ, ਤੇ ਪੁਰਾਣੇ ਹੁਕਮਨਾਮੇ ਮਾਤਾ ਗੁਜਰ ਕੌਰ ਦੇ ਮਿਲਦੇ ਹੈ, ਜਿੱਥੇ ਮਾਤਾ ਜੀ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਡਰੋ, ਜਿਵੇਂ ਆਪਾਂ ਕਹਿੰਦੇ ਨਰ ਅਚੇਤ ਪਾਪ ਤੇ ਡਰ ਰਹੇ, ਓਏ ਡਰੋ ਰੱਬ ਤੋਂ, ਓਏ ਖੌਫ ਖਾਓ, ਜਾਣ ਦੇਣੀ ਹੈ, ਲੇਖਾ ਦੇਣਾ ਹੈ, ਬੜੇ ਸਖਤੀ ਸਖਤੀ ਦੇ ਵਿੱਚ ਮਾਤਾ ਗੁਜਰ ਕੌਰ ਦੇ ਹੁਕਮਨਾਮੇ ਤੇ ਜਦੋਂ ਉਹ ਸਖਤੀ ਨੂੰ ਵੇਖਦੇ ਆ ਨਾ ਅਸੀਂ ਉਦੋਂ ਫਿਰ ਪਤਾ ਲੱਗਦਾ ਇਹ ਮਾਤਾ ਗੁਜਰ ਕੌਰ ਦੀ ਮਰਦਾਂ ਵਰਗੀ ਬੜਕ ਕਿਉਂਕਿ ਛੋਟੀ ਜਿਹੀ ਉਮਰ ਦੇ ਵਿੱਚ ਤੇ 9 ਸਾਲ ਦੀ ਉਮਰ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਚਲੇ ਗਏ ਤੇ ਸਾਰੀ ਜ਼ਿੰਮੇਵਾਰੀ ਆ ਗਈ। ਕਈ ਵਾਰੀ ਬੰਦਾ ਘਰੋਂ ਚਲਿਆ ਜਾਵੇ ਨਾ ਚੜ੍ਹਾਈ ਕਰ ਜੇ ਫਿਰ ਔਰਤਾਂ ਨੂੰ ਬੰਦੇ ਬਣਨਾ ਪੈਂਦਾ। ਕਈ ਬੀਬੀਆਂ ਦਾ ਜਦੋਂ ਘਰ ਵਾਲਾ ਨਾ ਰਵੇ ਤੇ ਔਰਤਾਂ ਬੰਦੇ ਬਣ ਜਾਂਦੀਆਂ, ਫਿਰ ਬਣਨਾ ਪੈਂਦਾ ਹੈ। ਸਮਾਂ ਹਾਲਾਤ ਮਜਬੂਰੀਆਂ ਬੰਦਾ ਬਣਨ ਤੇ ਮਜਬੂਰ ਕਰ ਦਿੰਦੀਆਂ। ਬੰਦਿਆਂ ਵਾਲੇ ਕੰਮ ਫਿਰ ਬੀਬੀਆਂ ਨੂੰ ਕਰਨੇ ਪੈਂਦੇ ਆ, ਜ਼ਿੰਮੇਵਾਰੀਆਂ ਚੱਕਣੀਆਂ ਪੈਂਦੀਆਂ ਤੇ ਉਹ ਫਿਰ ਬੰਦਿਆਂ ਵਾਲੇ ਕੰਮ ਮਾਂ ਗੁਜਰੀ ਨੇ ਕੀਤੇ ਆ। ਤਾਂ ਕਰਕੇ ਇਹ ਜਿਹੜੀ ਗੱਲ ਹੈ ਨਾ ਵੀ ਜੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਵੇਖਣਾ ਹੈ ਫਿਰ ਮਾਂ ਗੁਜਰੀ ਨੂੰ ਵੇਖਣਾ ਪੈਣਾ, ਨਾ ਤੇ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਕੋਈ ਹੋਇਆ ਤੇ ਨਾ ਕੋਈ ਹੋਣਾ, ਇਹਦੇ ਗੱਲ ਸਿੱਧੀ ਹੈ। ਪਰ ਜੇ ਉਹਨਾਂ ਵਰਗਾ ਨਹੀਂ ਹੋਣਾ, ਮਾਂ ਗੁਜਰੀ ਵਰਗਾ ਵੀ ਨਹੀਂ ਕੋਈ, ਜਿੰਨੀਆਂ ਤਕਲੀਫਾਂ ਜਿੰਨੀਆਂ ਮੁਸੀਬਤਾਂ ਉਹਨਾਂ ਨੇ ਝੱਲੀਆਂ ਨੇ ਨਾ ਆਪਣੀ ਜ਼ਿੰਦਗੀ 'ਚ, ਤੇ ਇੱਕ ਦਿਨ ਉਹ ਵੀ ਸੀ ਨਾ ਜਦੋਂ ਅਖੀਰੀ ਸਮਾਂ ਆਇਆ। ਇਹ ਤੇ ਆਪਾਂ ਜਦੋਂ ਸ਼ਹੀਦੀ ਦਿਹਾੜਿਆਂ ਵੇਲੇ ਜ਼ਿਕਰ ਕਰਦੇ ਹੀ ਹੁੰਦੇ ਹਾਂ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਛਪਾਈ ਗਏ ਤੇ ਜਾ ਕੇ ਕਹਿੰਦੇ ਬੇਬੇ ਇਸਲਾਮ ਕਬੂਲ ਕਰ ਲੈ, ਕਾਜੀ ਨਾਲ ਆਇਆ, ਜੇ ਨਾ ਮੰਨਿਓ ਤੇ ਬੁਰਜ ਦੇ ਉੱਤੋਂ ਧੱਕਾ ਦੇ ਦਿਆਂਗੇ, ਸਾਨੂੰ ਹੁਕਮ ਕੀਤਾ ਧੱਕਾ ਦੇ ਕੇ ਥੱਲੇ ਸਿੱਟ ਦਿਓ ਜੇ ਨਹੀਂ ਮੰਨਦੀ। ਤੇ ਮਾਤਾ ਗੁਜਰ ਕੌਰ ਦੇ ਬੱਚੇ ਛੋਟੇ ਪੋਤੇ ਜਦੋਂ ਸ਼ਹੀਦ ਹੋ ਗਏ ਸੀ, ਤੁਹਾਨੂੰ ਚਾਹਦਾ ਆਪਾਂ ਇਤਿਹਾਸ ਸੁਣਾਈਦਾ, ਉਦੋਂ ਮਾਤਾ ਗੁਜਰ ਕੌਰ ਨੇ ਕਿਹਾ ਕਹਿੰਦੇ ਸ਼ਰਮ ਤੇ ਨਹੀਂ ਆਉਂਦੇ ਜੀ ਮੈਨੂੰ ਪੁੱਛਣ ਆਏ ਹੋ ਵੀ ਤੂੰ ਇਸਲਾਮ ਕਬੂਲ ਕਰ ਲੈ? ਕਹਿੰਦੀ ਨਿੱਕੀ ਜੀ ਸਿੱਖਾਂ ਦੇ ਘਰੇ ਜੰਮੀ ਆ, ਬਹੁਤ ਛੋਟੀ ਉਮਰ ਦੇ ਵਿੱਚ ਸਾਂ ਜਦੋਂ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮੇਰੇ ਸਹੁਰੇ ਬਣ ਕੇ ਮੈਨੂੰ ਨੂੰਹ ਬਣਾ ਕੇ ਲੈ ਕੇ ਆਏ ਸੀ। ਉਹ ਕਮਲੇ ਹੋ ਜਿਹੜੇ ਤੁਸੀਂ ਮੈਨੂੰ ਪੁੱਛਣ ਲੱਗੇ ਹੋ, ਤੁਹਾਨੂੰ ਪਤਾ ਮੈਂ ਨੂੰਹ ਬਣ ਕੇ ਕਿਹਦੀ ਆਈ ਸੀ? ਗੁਰੂ ਹਰਗੋਬਿੰਦ ਸਾਹਿਬ ਦੀ। ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਹੋਣ ਦਾ ਮਾਣ ਮੈਨੂੰ ਮਿਲਿਆ ਤੇ ਮਾਤਾ ਨਾਨਕੀ ਨੇ ਪਾਣੀ ਵਾਰਿਆ, ਮੇਰੇ ਤੋਂ ਪਾਣੀ ਵਾਰਿਆ। ਦਾਦਾ ਸਹੁਰਾ ਗੁਰੂ ਅਰਜਨ ਦੇਵ ਤੇ ਮੈਂ, ਮੇਰੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਗਏ, ਈਨ ਨਹੀਂ ਮੰਨੀ। ਤੇ ਪਤਾ ਜਦੋਂ ਕਦੇ ਕੋਈ ਮੈਨੂੰ ਪੁੱਛਦਾ ਹੈ ਕਿ ਨਾ ਲੈ ਤੇਰੇ ਔਲਾਦ ਕਿੰਨੀ ਹੈ, ਮੈਂ ਕਹਿੰਦੀ ਹੁੰਦੀ ਹਾਂ ਮੇਰਾ ਇੱਕੋ ਹੀ ਪੁੱਤ ਹੈ। ਸਾਨੂੰ ਕਈ ਵਾਰੀ ਗੱਲ ਪੁੱਛਣ ਤੇਰੇ ਪਿਤਾ ਦਾ ਨਾਂ ਕੀ? ਆਪਾਂ ਕਹਿੰਦੇ ਹਾਂਜੀ ਫਲਾਣਾ ਸਿੰਘ। ਮਾਂ ਦਾ ਨਾਂ ਆ, ਬੱਚਿਆਂ ਦੇ ਨਾਂ ਲਿਖਾਓ। ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਉਹ ਜਦੋਂ ਮੈਨੂੰ ਪੁੱਛਦੇ ਨੇ ਨਾ ਵੀ ਤੇਰੇ ਬੱਚੇ ਕਿੰਨੇ ਆ, ਮੈਂ ਕਹਿੰਦੀ ਹਾਂ ਇੱਕੋ ਹੀ 1.25 ਲੱਖ। ਤੇ ਜਦੋਂ ਅਗਲਾ ਪੁੱਛਦਾ ਹੈ ਨਾਂ ਕੀ ਆ ਉਹਦਾ, ਤੇ ਮਾਤਾ ਗੁਜਰ ਕੌਰ ਕਹਿੰਦੀ ਜਦੋਂ ਮੈਂ ਨਹੀਂ ਕਹਿੰਦੀ ਗੋਬਿੰਦ ਸਿੰਘ। ਕਹਿੰਦੇ ਅਗਲੇ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਵੀ ਅੱਛਾ ਇਹ ਮਾਂ ਗੋਬਿੰਦ ਸਿੰਘ। ਕਲਗੀ ਧਰ ਦੀ ਮਾਂ ਹੋਣ ਦਾ ਮਾਣ ਹੈ ਮੈਨੂੰ, ਤੇ ਪੋਤਰੇ ਮੇਰੇ ਵੱਡੇ ਚ ਕਿਵੇਂ ਸ਼ਹੀਦ ਹੋਏ, ਆ ਛੋਟਿਆਂ ਨੂੰ ਤੁਸੀਂ ਵੇਖ ਆਏ ਹੋ, ਆ ਜਿਹੜਾ ਉਹਨਾਂ ਦੀਆਂ ਰਗਾਂ ਚ ਖੂਨ ਦੌੜਦਾ ਸੀ ਨਾ ਉਹ ਕਲਗੀ ਵਾਲੇ ਦਾ ਸੀ, ਜਿਹੜਾ ਖੂਨ ਤੁਹਾਡੇ ਅੱਗੇ ਡਟ ਗਿਆ। ਜਿਹਨੇ ਕਿਹਾ ਉਹ ਕਿਹੜੀ ਗੱਲ ਕਰਦੇ ਹੋ, ਨੀਹਾਂ ਚ ਚਿਣਦੇ ਹੋ, ਈਨ ਨਹੀਂ ਮੰਨਣੀ। ਉਹ ਖੂਨ ਜਿਹੜਾ ਤੁਹਾਡੇ ਦਰਬਾਰ ਦੇ ਵਿੱਚ ਐ ਚੜ ਚੜ ਬੋਲਿਆ ਉਹਦੇ, ਉਹਨਾਂ ਦੀਆਂ ਰਗਾਂ ਚ ਕਲਗੀਆਂ ਵਾਲੇ ਦਾ ਖੂਨ ਸੀ ਤੇ ਕਲਗੀਆਂ ਵਾਲਿਆਂ ਦੇ ਰਗਾਂ ਦੇ ਵਿੱਚ ਮੇਰਾ ਖੂਨ ਦੌੜਦਾ। ਤੇ ਤੁਹਾਨੂੰ ਕੀ ਲੱਗਦਾ ਹੈ, ਮਾਤਾ ਗੁਜਰੀ ਕਹਿੰਦੀ ਤੁਹਾਨੂੰ ਕੀ ਲੱਗਦਾ, ਤੁਹਾਨੂੰ ਸ਼ਰਮ ਨਾ ਆਈ ਤੁਸੀਂ ਮੈਨੂੰ ਪੁੱਛਣ ਆ ਕੇ ਵੀ ਤੂੰ ਮੁਸਲਮਾਨ ਬਣ ਜਾ? ਲੈ ਦੱਸ ਮੈਨੂੰ ਇਸਲਾਮ ਬਾਰੇ ਪੁੱਛਣਾ ਹੈ ਤੁਸੀਂ, ਉਹ ਤੇ ਇੱਕ ਵਾਰੀ ਪੁੱਛ ਲਓ, ਹਜ਼ਾਰ ਵਾਰੀ ਪੁੱਛ ਲਓ, ਲੱਖ ਵਾਰੀ ਪੁੱਛ ਲਓ, ਜਵਾਬ ਇੱਕੋ ਹੀ ਰਹਿਣਾ ਹੈ, ਉਹੀ ਜਵਾਬ ਜੋ ਮੇਰੇ ਪੋਤਿਆਂ ਨੇ ਦਿੱਤਾ ਸਾਨੂੰ। ਸਾਨੂੰ ਜਾਨ ਨਾਲੋਂ ਧਰਮ ਪਿਆਰਾ, ਤੁਹਾਡੇ ਲਈ ਤੁਹਾਡਾ ਤੁਹਾਡਾ ਚੰਗਾ ਹੈ, ਤੂੰ ਇਸਲਾਮ ਵਿੱਚੋਂ ਤੁਹਾਡਾ ਤੁਹਾਨੂੰ ਚੰਗਾ, ਸਾਨੂੰ ਸਾਡਾ ਚੰਗਾ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਕਲਗੀਆਂ ਵਾਲੇ ਪਾਤਸ਼ਾਹ ਨੂੰ ਪੁੱਛਿਆ ਬਹਾਦਰ ਸ਼ਾਹ ਨੇ, ਕਹਿੰਦਾ ਮਹਾਰਾਜ ਧਰਮ ਕਿਹੜਾ ਚੰਗਾ ਹੈ? ਮਹਾਰਾਜ ਕਹਿੰਦੇ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਜਿਹੜੇ ਰਾਹ ਤੇ ਬੰਦਾ ਅੱਪੜ ਜਾਏ, ਬੰਦੇ ਚ ਮਸਤੀ ਆ ਜਾਏ, ਜਿਹੜੇ ਮਰਜ਼ੀ ਰਾਹ ਤੋਂ ਆ ਜਾਏ ਆਵੇ ਤੇ ਸਹੀ, ਆਨੰਦ ਆ ਜਾਏ ਜਿਹੜੇ ਮਰਜ਼ੀ ਰਾਹ ਤੋਂ ਆ ਜਾਏ। ਮੈਂ ਤੇ ਪਿੱਛੇ ਜੇ ਦੀਵਾਨਾਂ ਤੇ ਕਹਿੰਦਾ ਰਿਹਾ, ਤੂੰ ਰਾਹ ਦਾ ਕਰ ਲਾ ਓਏ, ਤੇਰੀ ਜ਼ਿੰਦਗੀ 'ਚ ਸਵਾਦ ਆਉਣਾ ਚਾਹੀਦਾ, ਫਿਰ ਤੇਰਾ ਰਾਹ ਦਾ ਵੀ ਸਫਲ। ਤੂੰ ਰਾਮ ਰਾਮ ਕਰ ਲੈ, ਤੂੰ ਕ੍ਰਿਸ਼ਨ ਕ੍ਰਿਸ਼ਨ ਕਰ ਲੈ, ਤੂੰ ਵਾਹਿਗੁਰੂ ਵਾਹਿਗੁਰੂ ਕਰ ਲੈ, ਪਰ ਚੰਗਾ ਇਨਸਾਨ ਬਣ ਕੇ ਵਿਖਾਈ। ਟਿਊਸ਼ਨ ਜਿਹਦੇ ਕੋਲੋਂ ਮਰਜ਼ੀ ਪੜ੍ਹ ਲੈ ਕਾਕਾ, ਪਾਸ ਹੋ ਕੇ ਵਿਖਾਈ। ਮਾਸਟਰ ਹੀ ਬਦਲਦਾ ਤੁਰਿਆ ਫਿਰਦਾ, ਪਾਸ ਵੀ ਹੋ, ਚੰਗਾ ਇਨਸਾਨ ਵੀ ਬਣ, ਇਨਸਾਨ ਚੰਗਾ ਬਣ ਜਾ, ਤੂੰ ਰਾਧਾ ਦਾ ਚੇਲਾ, ਸਾਨੂੰ ਕੋਈ ਪ੍ਰੋਬਲਮ ਨਹੀਂ। ਅਰਾਧਿਆ ਦੇਵ ਤੇਰਾ ਕ੍ਰਿਸ਼ਨ ਹੋਵੇ, ਰਾਮ ਹੋਵੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਇਨਸਾਨ ਚੰਗਾ ਬਣ ਜਾ। ਜਾ ਯਾਰ ਤੂੰ ਰਤਵਾੜੇ ਵਾਲਿਆਂ ਦਾ ਸੇਵਕ ਬਣ ਜਾ, ਤੂੰ ਰਾੜੇ ਵਾਲਿਆਂ ਦਾ ਬਣ ਜਾ, ਤੂੰ ਨਾਨਕ ਸਰੀਆਂ ਦਾ ਬਣ ਜਾ, ਤੂੰ ਟਕਸਾਲੀ ਬਣ ਜਾ ਪੱਕਾ, ਨਹੀਂ ਸਾਨੂੰ ਪ੍ਰੋਬਲਮ, ਜੋ ਮਰਜ਼ੀ ਬਣ ਜਾਏ, ਪਰ ਇਨਸਾਨੀਅਤ ਲਈ ਤੇਰੇ ਅੰਦਰ ਦਰਦ ਹੋਣਾ ਚਾਹੀਦਾ। ਮਾਰਨ ਤੁਰੇਗਾ ਨਾ ਕਿਸੇ ਨੂੰ, ਤੂੰ ਤੇ ਕਿਸੇ ਦਾ ਵੀ ਨਹੀਂ ਬਣਿਆ, ਉਹ ਤੂੰ ਵੱਢਣ ਤੁਰਿਆ ਹੈ ਤੇ ਤੈਨੂੰ ਕਿਸੇ ਨੇ ਵੀ ਨਹੀਂ ਸਿਖਾਇਆ ਹੋਣਾ। ਚੰਗਾ ਇਨਸਾਨ ਬਣ ਕੇ ਵਿਖਾ, ਤੇਰੀ ਜਥੇਬੰਦੀ ਦੀ ਸਿਫਤ ਹੋਏਗੀ, ਤੇਰੇ ਧਰਮ ਦੀ ਸਿਫਤ ਹੋਏਗੀ, ਤੇਰੇ ਗੁਰੂ ਦੀ ਸਿਫਤ ਹੋਏਗੀ। ਲੋਕੀ ਕਹਿਣਗੇ ਕਿਸੇ ਦਾ ਚੇਲਾ ਤੂੰ, ਕਿਸੇ ਦਾ ਬਣਿਆ। ਵੱਢਣਾ, ਮਾਰਨਾ, ਖਤਮ ਕਰ ਦੇਣਾ, ਇਹ ਸੋਚ ਆਈ ਕਿੱਥੋਂ? ਇਹ ਕਿੱਥੋਂ ਆ ਗਈ? ਮਾਰੀ ਜਾਓ, ਵੱਢੀ ਜਾਓ, ਗੁੰਡਾਗਰਦੀਆਂ ਕਰੀ ਜਾਓ, ਇਹ ਨਹੀਂ ਸਾਡਾ ਧਰਮ। ਤੂੰ ਜਿਹਦਾ ਮਰਜ਼ੀ ਬਣ ਜਾ ਭਾਈ। ਤੇ ਮਾਤਾ ਗੁਜਰ ਕੌਰ ਨੇ ਆਖਿਆ ਇਹ ਕਿਵੇਂ ਹੋ ਸਕਦਾ ਹੈ? ਫਿਰ ਤੁਹਾਨੂੰ ਪਤਾ ਹੈ, ਫਤਵਾ ਤੇ ਦਿੱਤਾ ਹੀ ਹੋਇਆ ਸੀ, ਕਾਜੀ ਨਾਲ ਗਿਆ ਸੀ, ਨਾਲ ਹੀ ਬੰਦੇ ਸੀ, ਕਹਿੰਦੇ ਮਾਤਾ ਨਾ ਮੰਨੀ ਬੁਰਜ ਤੋਂ ਧੱਕਾ ਦੇ ਦਿਆਂਗੇ, ਕਹਿੰਦੇ ਨਾ। ਤੇ ਉਹ ਮਾਂ ਗੁਜਰੀ ਦੀ ਹਸਤੀ ਵੇਖਣੀ ਪੈਣੀ ਹੈ, ਉਹ ਮਾਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਦੁੱਧ ਪਿਆਉਣ ਵਾਲੀ, ਕਲਗੀਧਰ ਪਾਤਸ਼ਾਹ ਨੂੰ ਗੋਦ 'ਚ ਖਿਡਾਉਣ ਵਾਲੀ, ਜਿਹਨੂੰ ਕਲਗੀਧਰ ਪਾਤਸ਼ਾਹ ਜੱਫੀਆਂ ਪਾਉਂਦੇ ਪਿਆਰ ਕਰਦੇ ਹੋਣਗੇ, ਉਹ ਮਾਤਾ ਗੁਜਰੀ ਉਹਨਾਂ ਨੇ ਧੱਕਾ ਦੇ ਕੇ ਬੁਰਜ ਤੋਂ। ਮਾਵਾਂ ਨੂੰ ਕੰਡਾ ਲੱਗਿਆ, ਪੁੱਤ ਵੀ ਕਿਹੜਾ ਝੱਲਦੇ ਹੈ? ਅਸੀਂ ਕਹਿੰਦੇ ਹਾਂ ਮਾਵਾਂ ਨਹੀਂ ਝੱਲਦੀਆਂ, ਤੇ ਮਾਵਾਂ ਨੂੰ ਕੰਡੇ ਲੱਗੇ ਕਿਤੇ ਪੁੱਤ ਝੱਲ ਲੈਣਗੇ? ਹੁਣ ਤੁਸੀਂ ਕਹੋ ਮਾਂ, ਤੁਸੀਂ ਇੱਥੇ ਬੈਠੇ ਜਿੰਨੇ ਵੀ, ਸਾਨੂੰ ਕੋਈ ਕਹੇ ਸਾਡੀ ਮਾਂ ਨੂੰ ਫਲਾਣੇ ਬੰਦੇ ਨੇ ਬਾਂਹ ਤੋਂ ਫੜ ਕੇ ਇੱਦਾਂ ਬੋਲਿਆ, ਮਾਂ ਸਾਡੀ ਤੇ ਗਲ ਪੈ ਗਿਆ, ਸਾਨੂੰ ਵੇਖਿਓ ਖੂਨ ਵਾਲੇ ਮਾਰਨ ਲੱਗ ਜਾਂਦਾ। ਤੇ ਕਲਗੀਧਰ ਪਾਤਸ਼ਾਹ ਨੂੰ ਮੋਤੀ ਰਾਮ ਨੇ ਦੱਸਿਆ ਸੀ, ਉਹਨੇ ਆਪਣੇ ਸੁਨੇਹਾ ਭੇਜਣ ਪਤਾ ਕਰਾ ਕੇ ਆ ਬਈ ਆਪਣਾ ਨੂਰਾ ਨੂਰਾ ਨੂਰਿਆ ਕੀ ਬਣਿਆ, ਨਿੱਕੇ ਨਿੱਕੇ ਚੀਦੀਆਂ ਪ੍ਰਾਪਤ ਕਰ ਗਏ, ਤੇ ਮੇਰੀ ਮਾਂ ਦਾ ਕੀ ਬਣਿਆ, 80 ਸਾਲ ਬੁੱਢੜੀ ਮਾਂ ਦਾ। ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਦੱਸਿਆ, ਮਹਾਰਾਜ ਬੁਰਜ ਤੋਂ ਧੱਕਾ ਦਿੱਤਾ। ਇਹ ਤੇ ਪੁੱਛਿਆ ਹੀ ਨਹੀਂ ਕਿ ਡੋਲੀ ਕਿ ਨਹੀਂ ਡੋਲੀ, ਇਹ ਤੇ ਪੁੱਛਿਆ ਹੀ ਨਹੀਂ, ਪਤਾ ਹੀ ਸੀ ਵੀ ਉਹ ਕਿੱਥੇ, ਉਹ ਜਿਹੜੀ ਮੈਨੂੰ ਇੰਨਾ ਕੁਝ ਸਿਖਾਉਣ ਵਾਲੀ ਹੈ, ਉਹ ਡੋਲਣ ਵਾਲੀ ਕਿਤੇ, ਮੇਰੀ ਮਾਂ। ਤਾਂ ਹੀ ਕਹੀਦਾ
ਮਾਵਾਂ ਜੱਗ ਵਿੱਚ ਹੋਈਆਂ ਨੇ, ਮਾਵਾਂ ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਣੀ ਨਹੀਂ ਬਾਤਰੀ, ਮਾਵਾਂ ਜੱਗ ਵਿੱਚ ਹੋਈਆਂ ਨੇ ਕੀ ਮਿਲਣੀ ਨਹੀਂ ਬਾਤਰੀ,
ਮਿਲਣੀ ਨਹੀਂ ਬਾਤ ਪੜੋ।
ਮਿਲਣੀ ਨਹੀਂ। ਪੜੋ ਮਿਲਣੀ ਨਹੀਂ ਮਾਂ ਬਾਬਾ ਜਗ ਵਿੱਚ ਹੋਈਆਂ ਨੇ ਮਿਲਣੀ ਨਹੀਂ ਮਾਂ ਗੁਜਰੀ ਬਾਬਾ ਜਗ ਵਿੱਚ ਹੋਈਆਂ ਨੇ ਮੇਰੀਆਂ ਮਿਲਣੀ ਨਹੀਂ ਮਾਂ ਗੁਜਰੀ
ਬਾਬਾ ਜਗ ਵਿੱਚ ਹੋਈਆਂ ਨੇ ਮੇਰੀਆਂ ਮਿਲਣੀ ਨਹੀਂ ਮਾਂ ਗੁਜਰੀ
ਗੱਜ ਕੇ ਬਈ ਗੱਜ ਕੇ ਹੋਈਆਂ ਨੇ ਤੇਰੀਆਂ ਤਨ ਮਾਤਾ ਗੁਜਰੀ ਮੈਨੂੰ ਸਾਰਾ ਜਗ ਪੂਜਦਾ ਤਨ ਤਨ ਮਾਤਾ ਗੁਜਰੀ ਜਿਹਨੂੰ ਸਾਰਾ ਜਗ ਪੂਜਦਾ ਜਿਹਨੇ ਆਪਣੇ ਪੁੱਤ ਨੂੰ ਐਸੀ ਘਾੜਤ ਕੱਢੀ ਤੇ ਧੰਨ ਨੇ ਜੀ ਮਾਵਾਂ ਜਿਹੜੀਆਂ ਸਿੱਖਿਆ ਚੰਗੀਆਂ ਦਿੰਦੀਆਂ ਹੌਸਲਾ ਦਿੰਦੀਆਂ। ਮਾਂ ਦਾ ਇੱਕ ਟਾਈਮ ਹੁੰਦਾ ਜਦੋਂ ਪੁੱਤ ਨੂੰ ਮਾਂ ਨੇ ਤੋਰਨਾ ਹੁੰਦਾ, ਪੁੱਤ ਨੂੰ ਮਾਂ ਨੇ ਕਾਇਮ ਕਰਨਾ ਹੁੰਦਾ। ਇੱਕ ਟਾਈਮ ਆਉਂਦਾ ਜਦੋਂ ਘਰ ਵਾਲੀ ਬਣ ਕੇ ਜਦੋਂ ਆਉਂਦੀ ਹੈ ਫਿਰ ਉਹਨੇ ਪਤੀ ਨੂੰ ਹਿੰਮਤ ਦੇਣੀ ਹੁੰਦੀ। ਤੇ ਮਾਤਾ ਗੁਜਰ ਕੌਰ ਨੇ ਜਦੋਂ ਵਾਰੀ ਆਈ ਆਪਣੇ ਪਤੀ ਨੂੰ ਵੀ ਹਿੰਮਤ ਦਿੱਤੀ ਵੀ ਜਾਓ ਮੈਂ ਹੈਗੀ ਆ ਪਿੱਛੇ ਬੈਠੀ, ਤੇ ਇੱਕ ਟਾਈਮ ਜਦੋਂ ਪੁੱਤ ਦਾ ਆਇਆ ਉਦੋਂ ਵੀ ਹਿੰਮਤ ਦਿੱਤੀ ਵੀ ਮੈਂ ਹੈਗੀ ਆ ਪੁੱਤ, ਤੇ ਇੱਕ ਟਾਈਮ ਆਇਆ ਜਦੋਂ ਦਾਦੀ ਬਣ ਕੇ ਖੜ ਗਈ ਕਹਿੰਦੀ ਹੁਣ ਵੀ ਮੈਂ ਹੈਗੀ। ਹਰ ਥਾਂ ਦੇ ਉੱਤੇ ਮੈਂ ਹੈਗੀ ਆ ਨਾ ਪਿੱਛੇ, ਪਰਵਾਹ ਨਾ ਕਰਿਓ ਜੀ ਜਾਓ। ਆਪਣੇ ਪਤੀ ਨੂੰ ਵੀ ਕਿਹਾ, ਆਪਣੇ ਪੁੱਤ ਨੂੰ ਵੀ ਕਿਹਾ ਤੇ ਆਪਣੇ ਪੋਤਿਆਂ ਨੂੰ ਵੀ ਕਿਹਾ ਮੈਂ ਹੈਗੀ ਆ ਨਾ ਪਿੱਛੇ। ਹੌਸਲਾ ਰੱਖਿਓ, ਕਿੱਡੇ ਕਿੱਡੇ ਜਿਗਰੇ ਹੁੰਦੇ ਆ ਭਾਈ। ਤੁਹਾਨੂੰ ਉਹ ਮਾਵਾਂ, ਫਿਰ ਇੱਕ ਸਮਾਂ ਇਦਾਂ ਦਾ ਵੀ ਪਿਆਰ ਦੀ ਵੰਡ ਵੀ ਹੋ ਜਾਂਦੀ ਨਾ ਕਈ ਵਾਰੀ। ਇੱਥੇ ਵੀ ਕੋਈ ਜੈਲਸ ਈਰਖਾ ਨਹੀਂ। ਮੈਨੂੰ ਯਾਦ ਹੈ ਮੇਰੇ ਮਾਤਾ ਨਾ, ਮਤਲਬ ਜੇ ਮਾਂ ਉਸ ਵੇਲੇ ਨਾ ਕਰ ਦੇਵੇ ਨਾ ਬੰਦਾ ਕੁਛ ਨਹੀਂ ਕਰ ਸਕਦਾ। ਮੈਂ ਰਾੜਾ ਸਾਹਿਬ ਤੋਂ ਆਇਆ ਤੇ ਮੈਂ ਚੋਲਾ ਪਾਇਆ ਹੋਇਆ ਤੇ ਮੈਂ ਉਹ ਜਿਹੜੇ ਕੱਪੜੇ ਜਿਹੜੇ ਪਾਏ ਸੀ ਉਹ ਤੇ ਮੈਂ ਪਾ ਕੇ ਤੇ ਪੈਂਟ ਸ਼ਰਟ ਗਿਆ 12 ਸਾਲ ਦਾ। ਮੁੜ ਕੇ ਆਇਆ ਤੇ ਚੋਲਾ ਪਾਇਆ ਹੋਇਆ ਤੇ ਮੈਨੂੰ ਮੇਰੀ ਮਾਤਾ ਜੀ ਕਹਿੰਦੇ ਵੀ ਇਹ ਕੀ। ਮੈਂ ਕਿਹਾ ਮੈਨੂੰ ਮਹਾਂਪੁਰਸ਼ਾਂ ਨੇ ਨਾ, ਉਦੋਂ ਕਿਹੜਾ ਫੋਨ ਫਾਨ ਹੁੰਦੇ ਸੀ, ਆ ਕੇ ਹੀ ਵੇਖਿਆ ਵੀ ਆਹ ਚੋਲਾ ਪਾਇਆ ਇਹਨੇ, ਵੀ ਚੋਲਾ ਤੇ ਉੱਥੇ ਪਾਇਆ ਹੋਣਾ ਤੂੰ ਨਾਲ ਹੀ ਪਾ ਕੇ ਆ ਗਿਆ। ਮੈਂ ਕਿਹਾ ਉਹਨਾਂ ਨੇ ਪਵਾ ਦਿੱਤਾ ਮੈਨੂੰ। ਫਿਰ ਮੈਂ ਪੂਰਾ ਸੁਣਾਇਆ ਵੀ ਇੱਦਾਂ ਕਰਕੇ ਉਹਨਾਂ ਨੇ ਸਵਾਇਆ ਤੇ ਮੇਰੇ ਗਲ ਪਾਇਆ ਤੇ ਜਦੋਂ ਮੇਰੇ ਚੋਲਾ ਪਾਇਆ ਨਾ ਮਹਾਂਪੁਰਸ਼ਾਂ ਨੇ ਕਿਹਾ ਕਹਿੰਦੇ ਚੋਲਾ ਲਾਉਣਾ ਨਹੀਂ ਵਿਆਹ ਕਰਾਉਣਾ ਨਹੀਂ। ਮੇਰੀ ਮਾਂ ਨਾ ਮਤਲਬ ਇੱਕਦਮ ਇਕਦਮ ਸੁਣ ਕੇ ਨਾ ਇੱਕ ਵਾਰੀ ਇਦਾਂ ਹੋਈ। ਅੱਛਾ ਅੱਛਾ ਬਾਬਾ ਜੀ ਕੀ ਆਉਂਦੇ ਸਨ? ਮੈਂ ਕਿਹਾ ਆਉਂਦੇ ਸਨ ਵੀ ਵਿਆਹ ਨਹੀਂ ਚੋਲਾ ਵੀ ਨੀ ਲਾਣਾ, ਸਾਡੀ ਸਾਡੀ ਸੰਪਰਦਾ ਚ ਨਹੀਂ ਲਾਂਦੇ। ਤੇ ਨਾ ਦੋ ਕੁ ਮਿੰਟ ਚੁੱਪ ਜੇ ਹੋ ਗਈ, ਜਿਵੇਂ ਰੰਗ ਜਿਹਾ ਨੀ ਉੱਡ ਜਾਂਦਾ ਹੁੰਦਾ ਵੀ ਇਹ ਕੀ ਗੱਲ ਬਣੀ। ਹੁਣ ਮੈਂ 12-13 ਸਾਲਾਂ ਦਾ ਹੋਇਆ, ਵੱਡਾ ਹੋ ਰਿਹਾ, ਤੇ ਨੈਚੁਰਲੀ ਹੁੰਦਾ ਕਿ ਮਾਵਾਂ ਸੋਚਣ ਲੱਗ ਜਾਂਦੀਆਂ ਕਿ ਬੱਚੇ ਵੱਡੇ ਹੋਣਗੇ ਆਪਾਂ ਇੱਦਾਂ ਕਰਾਂਗੇ ਇੱਦਾਂ ਕਰਾਂਗੇ। ਤੇ ਮੇਰੀ ਮਾਂ ਨੇ ਨਾ ਇਕਦਮ ਚੁੱਪ ਹੋ ਗਈ। ਫਿਰ ਮੈਨੂੰ ਕਿਹਾ ਬਈ, ਦੋ ਕੁ ਮਿੰਟ ਬਾਅਦ ਕਹਿੰਦੀ ਚਲੋ ਕੋਈ ਗੱਲ ਨਹੀਂ, ਜਿਵੇਂ ਆਉਂਦੇ ਨੇ ਨਾ ਉਵੇਂ ਹੀ ਕਰੀ, ਤੂੰ ਮੋੜੀ ਨਾ। ਮੈਂ ਕਿਹਾ ਕਿਉਂ? ਕਹਿੰਦੇ ਸਾਡੇ ਘਰੋਂ ਸ਼ਰਾਬ ਕੱਢ ਦਿੱਤੀ ਨੇ ਨਾ, ਏਦੂ ਵੱਡੀ ਗੱਲ ਕੋਈ ਨਹੀਂ ਹੋ ਸਕਦੀ। ਤੇਰੇ ਪਿਤਾ ਹੁਣ ਸ਼ਰਾਬ ਨਹੀਂ ਪੀਂਦੇ, ਨਸ਼ਾ ਨਿਕਲ ਗਿਆ ਨਾ, ਤੇ ਜਿਵੇਂ ਤੈਨੂੰ ਆਉਂਦੇ ਨੇ ਉਵੇਂ ਕਰੀ, ਨਾ ਨਾ ਕਰੀ, ਹਾਂ ਜਿਵੇਂ ਜਿਵੇਂ ਕਹੀ ਜਾਣ ਉਵੇਂ ਉਵੇਂ ਕਰੀ। ਤੇ ਇਹ ਹੌਸਲਾ ਜੇ ਹੁਣ ਮੇਰੀ ਮਾਂ ਕਹਿੰਦੀ ਵੀ ਲੈ ਤੂੰ ਕਿੱਧਰ, ਤੂੰ ਲਾ ਚੋਲਾ ਆਪਾਂ ਨੀ ਇੰਨੀਆਂ ਗੱਲਾਂ ਮੰਨੀ, ਸਾਰੀਆਂ ਥੋੜਾ ਮੰਨੀ ਦੀਆਂ ਹੋਣੀਆਂ। ਪਰ ਨਹੀਂ, ਮੇਰੀ ਮਾਂ ਨੇ ਕਿਹਾ ਕੋਈ ਗੱਲ ਨੀ, ਜਿਵੇਂ ਆਉਂਦੇ ਨੇ ਉਵੇਂ ਹੀ ਕਰਨਾ, ਮੋੜੀ ਨਾ। ਤੇ ਬੰਦਾ ਇੰਨੇ ਨਾਲ ਹੀ ਹੌਸਲੇ ਚ, ਮਾਂ ਕਹਿ ਦੇਵੇ ਹੌਸਲਾ ਬਣ ਜਾਂਦਾ ਵੀ ਮਾਂ ਨਾਲ ਹੀ ਗੱਲ ਕਰੀਦੀ ਸੀ, ਮਾਂ ਨਾਲ ਹੀ ਸਲਾਹ ਕਰੀਦੀ ਸੀ, ਤੇ ਮਾਂ ਕਹਿੰਦੀ ਆ ਵੀ ਕੋਈ ਗੱਲ ਨੀ, ਤੇ ਹੌਸਲਾ ਹੋ ਗਿਆ ਨਾ। ਵੇਖੋ ਤੁਰਨ ਦਾ ਹੌਸਲਾ ਹੋ ਗਿਆ, ਇਹਦਾ ਮਤਲਬ ਤੁਰਿਆ ਜਾ ਸਕਦਾ। ਮੇਰੀ ਨਾਨੀ ਸਨ, ਹੁਣ ਵੀ ਹੈਗੇ ਆ, ਮੇਰੀ ਨਾਨੀ ਤੇ ਹੈਗੇ ਆ ਜੀ, ਤੇ ਉਹਨਾਂ ਦਾ ਸੁਭਾਅ ਬੜਾ ਚੰਗਾ ਸੀ। ਤੇ ਉਹਨਾਂ ਨੇ ਨਾ ਜਦੋਂ ਵੀ ਮੈਨੂੰ ਮਿਲਣਾ, ਉਦੋਂ ਉਹ ਪਾਠ ਬਹੁਤ ਕਰਦੇ ਸੀ, ਨਿਤਨੇਮ ਪਾਠ, ਸੁਖਮਨੀ ਸਾਹਿਬ ਸਾਰਾ ਪੜ੍ਹੇ ਲਿਖੇ ਸੀ। ਤੇ ਨਿੱਕੇ ਜਿਹੇ ਹੁੰਦੇ ਨੂੰ ਮੈਨੂੰ ਉਹਨਾਂ ਨੇ ਕਹੀ ਜਾਣਾ, ਪੁੱਤਰ ਭਜਨ ਦਾ ਪ੍ਰਤਾਪ ਹੁੰਦਾ। ਮੈਂ ਨਿੱਕਾ ਜਿਹਾ, ਤੂੰ ਚੋਲਾ ਤੇ ਪਾ ਲਿਆ, ਭਜਨ ਦਾ ਪ੍ਰਤਾਪ ਹੁੰਦਾ, ਪ੍ਰਤਾਪ ਭਜਨ ਨਾਲ ਹੁੰਦਾ, ਪਾਠ ਕਰਨਾ, ਭਜਨ ਕਰਨਾ, ਇਹਦੇ ਨਾਲ ਪ੍ਰਤਾਪ ਵੱਧਦਾ, ਕਿਤੇ ਇਕੱਲਾ ਹੀ ਚੋਲਾ ਪਾਈ ਫਿਰੇ। ਮਾਂ ਨੇ ਚੋਲੇ ਨੂੰ ਕਹਿ ਦਿੱਤਾ, ਨਾਨੀ ਮੇਰੀ ਕਿਆ ਕਰੇ, ਭਜਨ ਦਾ ਹੀ ਪ੍ਰਤਾਪ ਹੁੰਦਾ ਪੁੱਤਰ। ਤੇ ਮੈਂ ਕਿਹਾ ਕੀ ਕਰਿਆ ਕਰਾਂ? ਪਾਠ ਕਰਿਆ ਕਰ। ਤੇ ਮੈਂ ਨਿੱਕੇ ਜਿਹੇ ਹੁੰਦੇ ਨੇ ਜਪਜੀ ਸਾਹਿਬ ਦੇ ਪਾਠ ਕਰੀ ਜਾਣੇ, ਕਦੀ ਕਦੀ 25-25 ਪਾਠ ਵੀ ਕਰਨੇ, ਸਿੱਖਿਆ ਇੱਦਾਂ ਦਿਮਾਗ ਵਿੱਚ, 25 ਪਾਠ ਕਰਾਂਗਾ ਫਿਰ ਪ੍ਰਸ਼ਾਦਾ ਛਕਾਂਗਾ। ਤੇ ਇੰਨੇ ਦੇ ਨਾਲ ਸਾਡਾ ਸਾਰਾ ਦਿਨ ਲੰਘ ਜਾਂਦਾ, ਕਿਉਂਕਿ ਉਮਰ ਛੋਟੀ ਸੀ, ਕਾਹਲੀ ਕਾਹਲੀ ਆਰਾਮ ਨਾਲ ਪਾਠ ਕਰਨਾ, ਕੰਠ ਤੇ ਹੋ ਗਿਆ, ਪਰ ਪਾਠ ਕਰਨ ਤੇ 20-25 ਮਿੰਟ ਲੱਗ ਜਾਂਦੇ ਸੀ। ਹੌਲੀ 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 ਪਾਠ ਕਰਨਾ, ਸ਼ਾਮ ਦੇ 5-6 ਵਜੇ ਜਾ ਕੇ ਰੋਟੀ ਖਾਣੀ, ਵੀ ਪ੍ਰਸ਼ਾਦਾ ਫਿਰ ਛਕਣਾ, ਪਹਿਲਾਂ ਪਾਠ ਪੂਰੇ ਕਰਨੇ, ਏਦਾਂ ਕਰੀਦਾ ਹੁੰਦਾ ਜੀ। ਨਿੱਕੇ ਹੁੰਦਿਆਂ ਦਿਮਾਗ ਦੇ ਵਿੱਚ ਇਹ ਗੱਲਾਂ ਬਿਠਾਈਆਂ ਤੇ ਲੱਗਦਾ ਸੀ ਵੀ ਹਾਂ ਇਹ ਕਹਿ ਰਹੇ ਤੇ ਮੰਨਣੀ ਹੈ। ਤੇ ਉਹ ਤਾਂ ਗੱਲ ਸਵਾਦ ਆਉਂਦਾ ਸੀ, ਉਹ ਆਪ ਗੁਟਕਾ ਲੈ ਕੇ, ਪੋਥੀ ਲੈ ਕੇ ਸਾਡੀ ਨਾਨੀ ਮੇਰੀ ਪਾਠ ਕਰਦੀ ਸੀ, ਸੁਖਮਨੀ ਸਾਹਿਬ ਦੇ ਪਾਠ ਉਹਨੇ ਕਰੀ ਜਾਣੇ, ਉਹਨੂੰ ਵੇਖ ਵੇਖ ਕੇ ਜੀ ਕਰਦਾ ਸੀ ਵੀ ਸੁਖਮਨੀ ਸਾਹਿਬ ਪੜ੍ਹਦੀ ਹੈ, ਪਾਠ ਕਰ ਲੈਂਦੀ। ਪੁੱਤਰ ਚੋਲਾ ਪਾਇਆ ਨਾ, ਤੇ ਇੱਦਾਂ ਇੱਦਾਂ ਆਪਣੀ ਬਿਰਤੀ ਵੀ ਬਣਾਉਣੀ ਆ, ਵੇਖੀ ਕੁਛ ਗਲਤ ਨਹੀਂ ਕਰਨਾ ਜ਼ਿੰਦਗੀ 'ਚ, ਵੇਖੀ ਵੇਖੀ ਦਾਗ ਨਹੀਂ ਲਾਈਦਾ, ਇੱਦਾਂ ਮੈਨੂੰ ਕਹਿਣਾ। ਉਹਦਾ ਅਸਰ ਨਿੱਕੇ ਜਿਹੇ ਦਿਮਾਗ ਦੇ ਉੱਤੇ ਨਾ, ਜਦੋਂ ਬਿਲਕੁਲ ਸੌਫਟ ਮਾਈਂਡ ਹੁੰਦਾ ਹੈ, ਗਹਿਰਾ ਅਸਰ ਮਨ ਦੇ ਉੱਤੇ ਹੋ ਜਾਂਦਾ। ਤੇ ਲਓ ਉਹ ਮੈਂ ਆਪਣੀ ਮਾਂ ਦੀ ਗੱਲ ਦੱਸਦਾ ਵੀ ਮੈਂ ਨਾ ਜਦੋਂ ਆ ਸਾਡਾ ਰੌਲਾ ਜਿਹਾ ਪੈਣ ਲੱਗ ਗਿਆ ਤੇ ਦੀਵਾਨ ਮੈਂ ਬੰਦ ਕਰ ਦਿੱਤੇ। 20 ਦੇ ਵਿੱਚ ਕੋਰੋਨਾ ਆਇਆ ਨਾ, ਮੇਰਾ ਖਿਆਲ 20 ਚ ਆਇਆ, ਕੋਵਿਡ ਆ ਗਿਆ ਤੇ ਦੀਵਾਨ ਮੈਂ ਬੰਦ ਕਰਤੇ, ਮੈਂ ਹੋ ਗਿਆ ਵਿਹਲਾ। ਮੈਂ ਆਪਣੀ ਮਾਂ ਨੂੰ ਫੋਨ ਕੀਤਾ ਤੇ ਕਮਾਲ ਦੀ ਗੱਲ ਇਹ ਨੰਬਰ ਮੈਂ ਆਪਣੇ ਭਰਾ ਨੂੰ ਕਿਹਾ, ਮੈਂ ਕਿਹਾ ਮੈਨੂੰ ਨੰਬਰ ਘੱਲੀ, ਉਹਨੇ ਮੈਨੂੰ ਨੰਬਰ 20 ਚ, ਤੇ ਮੈਂ ਸਵੇਰੇ ਫੋਨ ਕੀਤਾ, ਚਾਹ ਵਗੈਰਾ ਪੀਂਦੇ ਨੇ ਮੈਂ ਫੋਨ ਲਾਇਆ, ਤੇ ਮੇਰੀ ਮਾਂ ਨੇ ਫੋਨ ਚੁੱਕਿਆ ਤੇ ਕਹਿੰਦੀ ਹਾਂਜੀ ਹੈਲੋ ਕੌਣ? ਮੈਂ ਕਿਹਾ ਮੈਂ ਬੋਲਣਾ। ਕੌਣ ਮੈਂ ਬੋਲਣਾ? ਮੈਂ ਕਿਹਾ ਮੈਂ ਬੋਲਣਾ, ਮੈਂ ਮਤਲਬ ਇੱਦਾਂ ਕਿਹਾ। ਕਹਿੰਦੇ ਕੌਣ? ਮੈਂ ਹੁਣ ਅਸੀਂ ਮੰਮੀ ਕਹਿੰਦੇ, ਮੈਂ ਮੰਮੀ ਮੈਂ ਬੋਲਦਾ, ਕੌਣ? ਮੇਰੀ ਮੰਮੀ ਦਾ ਮਾਤਾ। ਮੈਂ ਕਿਹਾ ਤੈਨੂੰ ਦੱਸ ਹੋ, ਮੈਂ ਮੰਮੀ ਕਿਹਨੇ ਕਹਿਣਾ ਮੇਰੇ ਬਿਨਾਂ? ਐਂ ਹੈਰਾਨ ਹੋ ਗਈ, ਬਾਬਾ ਜੀ ਤੁਹਾਡਾ ਫੋਨ ਆ ਗਿਆ ਤੇ ਸੱਚੀ ਮੈਂ ਕਹਿ ਰਿਹਾ ਮੈਂ ਆਪਣਾ ਨਾਂ ਨੰਬਰ ਦਿੱਤਾ ਨਾ ਮੈਂ ਕਦੇ ਫੋਨ ਤੇ ਗੱਲ ਕੀਤੀ ਤੁਸੀਂ ਮੈਨੂੰ ਫੋਨ ਕਰ ਲਿਆ ਤੁਹਾਡੀਆਂ ਤੇ ਬਥੇਰੀਆਂ ਮਾਵਾਂ ਨੇ ਹੋਰਾਂ ਨੂੰ ਪਤਾ ਨਹੀਂ ਕਿਤੇ ਕਿਤੇ ਨਾ ਤੁਸੀਂ ਗੱਲ ਫੋਨ ਤੇ ਕਰਦੇ ਹੈ ਤੁਸੀਂ ਮੈਨੂੰ ਫੋਨ ਕਰ ਲਿਆ ਮੇਰੀ ਮਾਂ ਨੇ ਮੈਨੂੰ ਇੱਦਾਂ ਕਿਹਾ ਉਹ ਮੈਂ 5 ਮਿੰਟ ਗੱਲ ਤੇ ਕੀਤੀ ਉਦਣ ਮੇਰੇ ਦਿਲ ਤੇ ਸੱਟ ਵੱਜੀ ਮੈਂ ਕਿਹਾ ਯਾਰ ਮੈਂ ਸੱਚੀ ਕਿਉਂ ਨਹੀਂ ਫੋਨ ਕਦੀ ਕੀਤਾ ਤੇ ਗੱਲ ਇਹ ਵੀ ਹੈ ਮੈਂ ਬਿਜ਼ੀ ਇੰਨਾ ਸੀ ਮੇਰੇ ਕੋਲ ਵਿਹਲ ਹੀ ਨਹੀਂ ਮਿਲੀ ਮੈਨੂੰ ਜ਼ਿੰਦਗੀ 'ਚ ਕਿ ਮੈਂ ਮਾਂ ਨਾਲ ਗੱਲ ਵੀ ਕਰ ਲਵਾਂ ਮੈਂ 20 ਸਾਲ ਜਿੰਨਾ ਚਿਰ ਪ੍ਰਚਾਰ ਕਰਦਾ ਰਿਹਾ ਦਿਨ ਕਿਤੇ ਰਾਤ ਕਿਤੇ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਸੀ ਕਿ ਮੈਂ ਬਹਿ ਲਾਂ ਕਦੇ 5 ਮਿੰਟ ਗੱਲ ਕਰ ਲਾਂ ਆਹ ਲਾਈਨਾਂ ਲੂਨਾਂ 'ਚ ਲੱਗ ਕੇ ਮਿਲ ਮੁਲ ਜਾਣਾ ਲਾਈਨ 'ਚ ਲਾਈਨ ਸੰਗਤ ਨੇ ਮਿਲਣਾ ਵਿੱਚ ਹੀ ਲਾਈਨ ਦੇ ਮੈਨੂੰ ਫਤਿਹ ਬੁਲਾ ਕੇ ਲੰਘ ਜਾਣਾ ਫਿਰ ਮੈਨੂੰ ਸੱਚੀ ਆਪਣੇ ਆਪ 'ਤੇ ਸ਼ਰਮ ਆਈ ਮੈਂ ਫਿਰ ਸ਼ਾਮ ਨੂੰ ਹੀ ਉਹਨੂੰ ਕਿਹਾ ਆਪਣੇ ਭਰਾ ਨੂੰ ਮੈਂ ਕਿਹਾ ਲੈ ਕੇ ਆਈ ਰੋਟੀ ਇਕੱਠੇ ਖਾਵਾਂਗੇ ਅਤੇ ਪਹਿਲੀ ਵਾਰੀ ਮੈਂ ਕੋਲ ਬਿਠਾ ਕੇ ਪ੍ਰਸ਼ਾਦਾ ਬਣਵਾਇਆ ਵੀ ਅਤੇ ਇੱਦਾਂ ਕੋਲ ਬਿਠਾ ਕੇ ਮੈਂ ਛਕਾਇਆ ਅਤੇ ਅੱਛਾ ਮੇਰੀ ਮਾਂ ਨੇ ਕਦੇ ਜੈਲਸ ਨਹੀਂ ਸੀ ਕੀਤੀ ਵੀ ਤੁਸੀਂ ਤੇ ਫਲਾਣੇ ਥਾਂ ਤੇ ਵੀਡੀਓ ਮੈਂ ਵੇਖੀ ਹੈ ਉਹ ਵੀ ਮਾਂ ਉਹ ਵੀ ਮਾਂ ਉਹ ਵੀ ਮਾਂ ਉਹ ਵੀ ਮਾਂ ਮੈਨੂੰ ਨਹੀਂ ਕਦੀ ਕਿਹਾ ਵੀ ਤੂੰ ਸਟੇਜ ਤੇ ਆ ਜਾ ਆ ਸਾਡੇ ਫਲਾਣੇ ਮਾਤਾ ਜੀ ਆਏ ਨੇ ਸਰੋਪਾ ਲੈ ਲਓ ਆ ਸਾਡੀ ਫਲਾਣੀ ਮਾਤਾ ਜੀ ਆਈ ਹੈ ਸਰੋਪਾ ਲੈ ਲਓ ਵੀ ਕਦੀ ਮੈਨੂੰ ਨਹੀਂ ਕਿਹਾ ਵੀ ਤੂੰ ਵੀ ਸਟੇਜ ਤੇ ਆ ਜਾ ਕਦੇ ਨਹੀਂ ਮੈਨੂੰ ਜਿਉਂਦੀ ਨੂੰ ਆਵਾਜ਼ ਮਾਰੀ ਮੇਰੀ ਮਾਂ ਕਦੇ ਉਹ ਪਤਾ ਮੇਰੇ ਉਹਨੂੰ ਭਰੋਸਾ ਸੀ ਜਿੱਥੇ ਮਰਜ਼ੀ ਫਿਰਦਾ ਰਹੇ ਜੋ ਮਰਜ਼ੀ ਕਰ ਲਏ ਪੁੱਤ ਤੇ ਮੇਰਾ ਹੀ ਹੈ ਕਿ ਨਹੀਂ ਮਾਵਾਂ ਨੂੰ ਸੁਣੋ ਮਾਵਾਂ ਨੂੰ ਹੁੰਦਾ ਵੀ ਪੁੱਤ ਤੇ ਮੇਰਾ ਹੀ ਹੈ ਤੇ ਕੋਈ ਜੈਲਸ ਨਹੀਂ ਕੋਈ ਈਰਖਾ ਨਹੀਂ ਕੋਈ ਵਡੱਪਣ ਨਹੀਂ ਦੁਨੀਆਂ ਨੂੰ ਦਿਖਾਈਏ ਵੀ ਮੈਂ ਆਈ ਹਾਂ ਮੈਂ ਮਾਂ ਲੱਗਦੀ ਹਾਂ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਧੱਕੇ ਨਾਲ ਮਿਲ ਮੁਲ ਲੈਂਦੇ ਨਹੀਂ ਤੇ ਕਿਸੇ ਨੂੰ ਦਿਖਾਉਣਾ ਨਹੀਂ ਵੀ ਮੈਂ ਮਾਂ ਧੱਕੇ ਨਾਲ ਲੋਕ ਮਿਲ ਮੁਲ ਲੈਂਦੇ ਜੀ ਫੋਟੋ ਫਾਟੋ ਜਿਹਨੂੰ ਪਤਾ ਸੀ ਉਹਨੂੰ ਪਤਾ ਸੀ ਸਾਰਿਆਂ ਨੂੰ ਨਹੀਂ ਸੀ ਪਤਾ ਤੇ ਨਾ ਕਦੇ ਮੈਂ ਇੱਦਾਂ ਕਦੇ ਆਵਾਜ਼ ਮਾਰੀ ਤੇ ਉਹ ਮੈਂ ਵੇਖਦਾ ਹੁੰਦਾ ਵੀ ਸਾਡੀਆਂ ਮਾਵਾਂ ਤੇ ਚਲੋ ਭੋਲੀਆਂ ਜਿਵੇਂ ਦੀਆਂ ਹੈਗੀਆਂ ਸੀ ਪਰ ਮਾਂ ਗੁਜਰ ਕੌਰ ਇੱਕ ਟਾਈਮ ਆਇਆ ਜਦੋਂ ਰਾਣੀ ਮੈਣੀ ਨੂੰ ਗੁਰੂ ਸਾਹਿਬ ਨੇ ਮਾਂ ਕਿਹਾ ਤੁਸੀਂ ਸੁਣਿਆ ਨਾ ਇਤਿਹਾਸ ਆਪਾਂ ਕਈ ਵਾਰੀ ਅੱਗੇ ਵੀ ਸੁਣਾਇਆ ਵੀ ਰਾਣੀ ਮੈਣੀ ਦੇ ਬੱਚਾ ਨਹੀਂ ਸੀ ਕੋਈ ਹੋਇਆ ਸ਼ਿਵਦੱਤ ਪੰਡਿਤ ਨੇ ਲਾਇਆ ਇਹ ਸ਼ਿਵਦੱਤ ਪੰਡਿਤ ਕੋਲ ਗਿਆ ਰਾਜਾ ਫਤਿਹ ਚੰਦ ਮੈਣੀ ਰਾਜਾ ਫਤਿਹ ਚੰਦ ਦੀ ਰਾਣੇ ਰਾਜੇ ਦੀ ਘਰਵਾਲੀ ਦਾ ਨਾਂ ਸੀ ਰਾਣੀ ਉਹਦਾ ਨਾਂ ਸੀ ਕਿਸ਼ੋਰੀ ਦੇਵੀ ਤੇ ਰਾਣੀ ਮੈਣੀ ਕਹਿੰਦੇ ਸੀ ਕਿਉਂਕਿ ਰਾਜੇ ਦੇ ਨਾਂ ਨਾਲ ਮੈਣੀ ਲੱਗਿਆ ਸੀ ਤੇ ਉਹਦੀ ਘਰਵਾਲੀ ਨੂੰ ਵੀ ਮੈਣੀ ਰਾਣੀ ਮੈਣੀ ਕਹਿਣ ਲੱਗ ਗਏ ਉਹਦਾ ਨਾਂ ਕਿਸ਼ੋਰੀ ਦੇਵੀ ਸੀ ਰਾਣੀ ਮੈਣੀ ਮੈਣੀ ਕਰਕੇ ਪ੍ਰਸਿੱਧ ਹੋ ਗਿਆ ਬੱਚਾ ਹੈ ਨਹੀਂ ਸੀ ਪਟਨਾ ਸਾਹਿਬ ਦੀ ਧਰਤੀ ਉੱਤੇ ਸ਼ਿਵਦੱਤ ਪੰਡਿਤ ਕੋਲ ਗਏ ਕਹਿੰਦੇ ਪੰਡਿਤ ਜੀ ਬੱਚਾ ਨਹੀਂ ਹੋ ਰਿਹਾ ਪੰਡਿਤ ਕਹਿਣ ਲੱਗਾ ਮੈਂ ਤੇ ਪਹਿਲਾਂ ਸੀ ਰਾਮ ਦਾ ਭਗਤ ਰਾਮ 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 ਕਰਦਾ ਸੀ ਇੱਕ ਦਿਨ ਖੇਡਦੇ ਖੇਡਦੇ ਗੋਬਿੰਦ ਰਾਏ ਆਏ ਮੇਰੇ ਸਾਹਮਣੇ ਬਹਿ ਗਏ ਉਦਣ ਦਾ ਮੈਂ ਰਾਮ ਭੁੱਲ ਗਿਆ ਮੈਨੂੰ ਤੇ ਉਹੀ ਪਿਆਰੇ ਲੱਗਦੇ ਆ ਮੈਂ ਤੇ ਉਹਨਾਂ ਨੂੰ ਹੀ ਪਿਆਰ ਕਰਦਾ ਜਿੱਦਣ ਦਾ ਮੈਂ ਵੇਖਿਆ ਉਹਨਾਂ ਨੂੰ ਸਭ ਭੁੱਲ ਗਿਆ ਫਿਰ ਹੁਣ ਕਹਿਣ ਲੱਗੇ ਜੀ ਤੁਸੀਂ ਵੀ ਉਹਨਾਂ ਨੂੰ ਫਰਿਆਦ ਕਰੋ ਗੋਬਿੰਦ ਰਾਏ ਜੀ ਨਾਲ ਗੱਲ ਕਰੋ ਪਟਨੇ ਦੀਆਂ ਗਲੀਆਂ ਦੇ ਵਿੱਚ ਖੇਡਦੇ ਆ ਇੰਨਾ ਪਿਆਰ ਸੀ ਇੱਕ ਰਹੀਮ ਬਖਸ਼ ਤੇ ਕਰੀਮ ਬਖਸ਼ ਨਵਾਬ ਸਨ ਪਟਨੇ ਦੇ ਰਹੀਮ ਬਖਸ਼ ਤੇ ਕਰੀਮ ਬਖਸ਼ ਇਹਨਾਂ ਨੇ ਆਪਣੇ ਬਾਗ ਗੋਬਿੰਦ ਰਾਏ ਜੀ ਦੇ ਨਾਮ ਕਰਾ ਦਿੱਤੇ ਸੀ ਅਜੇ ਤੱਕ ਵੀ ਗੁਰੂ ਘਰ ਦੇ ਨਾਮ ਬੋਲਦੇ ਆ ਬਾਗ ਉਹ ਖੇਡਦਿਆਂ ਨੂੰ ਵੇਖ ਵੇਖ ਕੇ ਹੀ ਵੀ ਯਾਰ ਇਹੋ ਜਿਹਾ ਬੱਚਾ ਵੀ ਹੋ ਸਕਦਾ ਪਟਨੇ ਦੀਆਂ ਗਲੀਆਂ 'ਚ ਖੇਡਦਿਆਂ ਨੂੰ ਵੀ ਲੋਕਾਂ ਨੇ ਆਪਣੇ ਬਾਗ ਨਾ ਕਰਾ ਦਿੱਤੇ ਇੱਦਾਂ ਦੀਆਂ ਹਸਤੀਆਂ ਇੰਨਾ ਪਿਆਰ ਕਰਨ ਵਾਲੇ ਭੇਟਾ ਕਰਨ ਵਾਲੇ ਤੇ ਫਿਰ ਰਾਣੀ ਮੈਣੀ ਫਤਿਹ ਚੰਦ ਕਹਿੰਦਾ ਬੇਨਤੀ ਕਰੀਏ ਰਾਣੀ ਮੈਣੀ ਕਹਿੰਦੀ ਨਾ ਨਾ ਬੇਨਤੀ ਨਹੀਂ ਕਰਨੀ ਪ੍ਰਸ਼ਾਦਾ ਤਿਆਰ ਕਰਕੇ ਮੈਂ ਅਰਦਾਸ ਕਰਿਆ ਕਰਾਂਗੀ ਇੱਕ ਦਿਨ ਆਪੇ ਆਉਣਗੇ ਆਪੇ ਆ ਜਾਣਗੇ ਇੱਕ ਦਿਨ ਸੁਣਿਆ ਸੀ ਰਾਮ ਜੀ ਭੀਲਣੀ ਦੀ ਛੱਪਰੀ 'ਚ ਗਏ ਸੀ ਤੇ ਮੇਰੇ ਵੀ ਆ ਜਾਣਗੇ ਇਹਦਾ ਉਹ ਫਿਰ ਇੱਦਾਂ ਨਾ ਆਪਣੇ ਆਪ ਨੂੰ ਜੋੜ ਕੇ ਅਰਦਾਸ ਕਰਦੀ ਰਹਿੰਦੀ ਸੀ ਬਹੁਤ ਵਾਰ ਇਹਨੇ ਬੇਨਤੀ ਕੀਤੀ ਤੇ ਫਿਰ ਰਾਣੀ ਮੈਣੀ ਦੀਆਂ ਬੇਨਤੀਆਂ ਤੇ ਇਦਾਂ ਦੇ ਹਾਲਾਤ ਬਣ ਗਏ ਸੀ ਤੇ ਉਦੋਂ ਫਿਰ ਲਿਖਿਆ ਇਤਿਹਾਸਕਾਰਾਂ ਨੇ ਇੰਨੇ ਵੈਰਾਗ ਵਿੱਚ ਆ ਕੇ ਕਹਿਣਾ ਜਾਂਦੀ ਹੈ ਜਾਨ ਜੀ ਪ੍ਰੀਤਮ ਜੀ ਦਰਸ਼ਨ ਦੇਵੋ ਜਾਂਦੀ ਹੈ ਜਾਨ ਜੀ ਪ੍ਰੀਤਮ ਜੀ ਦਰਸ਼ਨ ਦੇਵੋ
ਜਾਂਦੀ ਹੈ ਜਾਨ ਜੀ ਪ੍ਰੀਤਮ ਜੀ ਦਰਸ਼ਨ ਦੇਵੋ ਜਾਂਦੀ ਹੈ ਜਾਨ ਜੀ ਪ੍ਰੀਤਮ ਜੀ ਦਰਸ਼ਨ ਦੇਵੋ
ਦਰਸ਼ਨ ਦੇਵੋ
ਪੜੋ ਆਖਰੀ ਸਾਹ ਹੀ ਚੱਲ ਰਹੇ ਨੇ ਹੁਣ ਦਮ ਦੀ ਮਹਿਮਾਨ ਜੀ ਬਿਰਹੋਂ ਨੇ ਖਾ ਲਈ ਸਾਈਆਂ ਦਮ ਦੀ ਮਹਿਮਾਨ ਜੀ ਬਿਰਹੋਂ ਨੇ ਖਾ ਲਈ ਸਾਈਆਂ
ਦਮ ਦੀ ਮਹਿਮਾਨ ਜੀ ਬਿਰਹੋਂ ਨੇ ਖਾ ਲਈ
ਵਾਹ 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 ਬਿਰਹੋਂ ਦੇ ਵਿੱਚ ਜਦੋਂ ਇੱਦਾਂ ਨਾ ਤੜਫਿਆ ਨਾ ਵੈਰਾਗ ਵਿੱਚ ਆ ਕੇ ਰਾਣੀ ਮੈਣੀ ਨੇ ਜਦੋਂ ਬੇਨਤੀ ਕੀਤੀ ਫਿਰ ਗੋਬਿੰਦ ਰਾਏ ਜੀ ਆਏ ਖੜ ਗਏ ਆ ਕੇ ਅੱਖਾਂ ਬੰਦ ਕਰਕੇ ਬੈਠੀ ਸੀ ਅੱਖਾਂ ਖੋਲੋ ਕਹਿੰਦੀ ਨਾ ਨਾ ਜਦੋਂ ਖੋਲਦੀਆਂ ਫਿਰ ਚਲੇ ਜਾਂਦੇ ਹੋ ਅੱਖਾਂ ਬੰਦ ਕਰਦੀਆਂ ਦਿਸਦੇ ਹੋ ਤੁਸੀਂ ਕਹਿੰਦੇ ਮਾਤਾ ਜੀ ਸੱਚੀ ਆਏ ਆ ਵੇਖੋ ਖੋਲੀਆਂ ਅੱਖਾਂ ਏਦਾਂ ਗੋਦ ਚ ਬਿਠਾ ਲਿਆ ਘੁੰਗਣੀਆਂ ਜਿਹੜੀਆਂ ਤਿਆਰ ਕੀਤੀਆਂ ਬੱਕਲੀਆਂ ਉਹ ਖਵਾਈਆਂ ਛੋਲਿਆਂ ਦੀਆਂ ਨਾਲ ਸਾਥੀਆਂ ਨੂੰ ਨਿੱਕੇ ਨਿੱਕੇ ਜਿਹੜੇ ਸਾਥੀ ਆਏ ਸਭ ਨੂੰ ਖਾਣਾ ਖਵਾਇਆ ਕੀ ਮੰਗਦੇ ਹੋ ਦੱਸੋ ਸੁਣੋ ਮੰਗਦੇ ਕੀ ਹੋ ਕਹਿੰਦੇ ਜੀ ਬਸ ਲਾਲ ਚਾਹੀਦਾ ਇੱਕ ਕਿਹਦੇ ਵਰਗਾ ਕਹਿੰਦੇ ਤੇਰੇ ਵਰਗਾ ਤੇ ਗੋਬਿੰਦ ਰਾਏ ਜੀ ਕਹਿਣ ਲੱਗੇ ਫਿਰ ਮੇਰੇ ਵਰਗਾ ਤੇ ਮੈਂ ਹੀ ਹਾਂ ਮੈਨੂੰ ਹੀ ਆਪਣਾ ਪੁੱਤ ਬਣਾ ਲਾ ਅੱਜ ਤੋਂ ਮੈਂ ਤੇਰਾ ਪੁੱਤ ਹੋਇਆ ਮੇਰੀ ਇੱਕ ਮਾਂ ਨਹੀਂ ਮੇਰੀਆਂ ਦੋ ਮਾਵਾਂ ਏਦਾਂ ਗਲਵੱਕੜੀ ਚ ਲੈ ਕੇ ਮਾਂ ਕਿਹਾ ਇੰਨੇ ਪਿਆਰ ਨਾਲ ਇੰਨਾ ਭਿੱਜ ਕੇ ਇੰਨਾ ਰੰਗ ਵਿੱਚ ਮਾਂ ਕਿਹਾ ਕਿ ਮਾਂ ਬਣਨ ਦੀ ਰਾਣੀ ਮੈਣੀ ਦੀ ਇੱਛਾ ਹੀ ਖਤਮ ਕਰਤੀ। ਇੱਛਾ ਹੀ ਖਤਮ ਕਰਤੀ, ਇੰਨਾ ਪਿਆਰ ਦੇ ਦਿੱਤਾ। ਮੈਂ ਵੇਖਿਆ ਜੀ ਬੰਦੇ ਇੱਦਾਂ ਦੇ, ਇੱਥੇ ਇੱਕ ਗੱਡੀ 'ਚ ਬਹਿ ਕੇ ਨਾ, ਸਾਡੇ ਇੱਕ ਮਾਤਾ ਸੀ, ਉਹਦਾ ਬੱਚਾ ਆਇਆ ਹੀ ਨਾ, ਅਮਰੀਕਾ ਗਿਆ, ਫੋਨ ਹੀ ਨਾ ਕਰਿਆ ਕਰਿਆ। ਸਾਡੇ ਇੱਥੇ ਦੀਵਾਨ 'ਚ ਆਈ ਤੇ ਗੱਡੀ 'ਚ ਬਹਿ ਕੇ ਗਈ ਕਿਸੇ ਨੇ ਨਾਲ, ਮੁੰਡਾ ਇੱਥੇ ਆਇਆ ਅਮਰੀਕਾ ਤੋਂ, ਅਮਰੀਕਾ ਤੋਂ ਆਇਆ ਤੇ ਉਹ ਗੱਡੀ 'ਚ ਬਹਾ ਕੇ ਲੈ ਗਿਆ, ਕਹਿੰਦਾ ਚੱਲ ਬੇਬੇ ਤੈਨੂੰ ਪਟਿਆਲੇ ਤੱਕ ਛੱਡਦੇ ਹਾਂ। ਪਟਿਆਲੇ ਤੱਕ ਛੱਡਣ ਗਿਆ, ਰਾਹ 'ਚ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਮਾਤਾ ਤੂੰ ਤੇਰਾ ਮੇਰਾ ਮੁੰਡਾ ਕਹਿੰਦੀ ਫੋਨ ਨਹੀਂ ਕਰਦਾ, ਅਮਰੀਕਾ ਗਿਆ। ਲੈ ਮਾਤਾ ਮੈਂ ਤੈਨੂੰ ਫੋਨ ਕਰਿਆ ਕਰੂੰ, ਕਿਹੜੀ ਗੱਲ ਹੈ, ਮੈਂ ਤੇਰਾ ਪੁੱਤ ਨਹੀਂ। ਇੰਨਾ ਪਿਆਰ ਪਾ ਲਿਆ, ਇੰਨਾ ਪਿਆਰ ਪਾ ਲਿਆ। ਉਹ ਬੇਬੇ ਕਹਿੰਦੀ ਹੁੰਦੀ ਹੈ ਮੈਨੂੰ ਮੇਰਾ ਪੁੱਤ ਭੁੱਲ ਗਿਆ, ਹੁਣ ਮੇਰਾ ਇਹ ਪੁੱਤ ਹੈ। ਅਸੀਂ ਚੱਲੇ ਅਮਰੀਕਾ, ਸਗਲੇ ਚੱਕੀ ਫਿਰੇ ਸੋਨੇ ਦੇ, ਮੈਂ ਕਿਹਾ ਕਾਹਦੇ ਲਈ, ਕਹਿੰਦੇ ਉਹਦੇ ਪੈਰਾਂ ਮੇਰੇ ਪੋਤਾ ਹੋਇਆ ਹੈ। ਮੈਂ ਕਿਹਾ ਕਿਹੜਾ ਪੋਤਾ, ਕਹਿੰਦੇ ਉਹ ਜਿਹੜਾ ਤੁਹਾਡਾ ਬੰਦਾ ਤੁਹਾਡੇ ਕੋਲ ਆਉਂਦਾ ਜਾਂਦਾ ਉਹਦੇ ਮੁੰਡਾ ਹੋਇਆ। ਮੈਂ ਕਿਹਾ ਹਾਂ, ਕਹਿੰਦੇ ਉਹਦੇ ਲਈ ਮੈਂ ਸਗਲੇ ਸੋਨੇ ਦੇ ਬਣਾਏ ਹੈ, ਸਾਰੇ ਚਾਅ ਉਹਨੇ ਪੋਤਿਆਂ ਵਾਲੇ ਕੀਤੇ, ਸਮਾਨ ਭੇਜਿਆ, ਕੱਪੜੇ ਭੇਜੇ, ਤੇ ਉਹਨੇ ਵੀ ਪੁੱਤ ਮਾਂ ਬਣਾ ਲਿਆ। ਮੈਂ ਜਿਵੇਂ ਸ਼ੁਰੂ 'ਚ ਕਿਹਾ ਨਾ, ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ, ਕਿਸੇ ਬਗਾਨੇ ਨੂੰ ਆਪਣਾ ਬਣਾਇਆ ਕਿਤੇ ਕਿਸੇ ਨੇ। ਉਹ ਖੁਸ਼ੀ ਦੇ ਦੇ ਯਾਰ, ਜੇ ਹੋਰ ਨਹੀਂ ਕੁਛ, ਮਾਂ ਕਹਿ ਦੇ ਤੂੰ ਪਿਆਰ ਕਰ ਲੈ। ਇਹੋ ਜਿਹਾ ਗੰਦਾ ਮਾਇੰਡ ਨਾ ਬਣਾਈ ਕਿਸੇ ਨੂੰ ਭੈਣ ਕਹਿ ਕੇ, ਤੇ ਸੋਚ ਮਾੜੀ ਰੱਖ ਲੈ। ਕਿਸੇ ਨੂੰ ਮਾਂ ਕਹਿ ਕੇ ਤੇ ਉਹਦੀ ਪ੍ਰੋਪਰਟੀ ਤੇ ਅੱਖ ਰੱਖ ਲੈ। ਇਹੋ ਜਿਹਾ ਇਹੋ ਜਿਹੀ ਲਾਹਣਤ ਨਾ ਖੱਟੀ, ਪਰ ਕਿਸੇ ਨੂੰ ਮਾਂ ਕਹਿ ਕੇ ਉਹਦਾ ਹਿਰਦਾ ਠੰਡਾ ਹੁੰਦਾ ਤੇ ਕਰ ਲੈਣ ਦੇ। ਚਾਅ ਕਰਦੀਆਂ ਨੇ ਮਾਵਾਂ, ਕਿਸੇ ਨੂੰ ਤੈਨੂੰ ਪੁੱਤ ਕਹਿ ਕੇ ਸ਼ਾਂਤੀ ਮਿਲਦੀ ਤੇ ਕਹਿ ਲੈਣ ਦੇ, ਤੇਰਾ ਸਿਰ ਪਲੋਸ ਕੇ ਸੁੱਖ ਮਿਲਦਾ ਤੇ ਲੈ ਲੈਣ ਦੇ। ਕਿਸੇ ਦਾ ਪੁੱਤ ਬਣ ਜਾਈਦਾ ਵੀ ਹਾਂ ਇਹਦਾ ਕੋਈ ਨਹੀਂ, ਮੈਂ ਨਾਲ ਖੜਦਾ ਇਹਦੇ, ਮੈਂ ਇਹ ਨਹੀਂ ਕਿ ਇਹਦਾ ਮੈਨੂੰ ਮਿਲੇ, ਇਹ ਹੋਵੇ ਵੀ ਜੋ ਮੇਰੇ ਹਿਰਦੇ 'ਚ ਹੈ ਇਹਨੂੰ ਮੈਂ ਪਿਆਰ ਦਿਆਂ, ਮੈਂ ਕਰਾਂ ਇਹਦੇ ਲਈ ਕੁਛ। ਰਾਣੀ ਮੈਣੀ ਨੂੰ ਇੰਨਾ ਪਿਆਰ ਗੋਬਿੰਦ ਰਾਏ ਜੀ ਨੇ, ਸੋਚ ਕੇ ਵੇਖੋ ਨਿੱਕੀ ਜੀ ਉਮਰ ਦੇ ਕਿੱਦਾਂ ਦੇ ਹੋਣਗੇ, 5-7 ਸਾਲ ਦੀ ਉਮਰ ਦੇ ਵਿੱਚ ਇੰਨਾ ਪਿਆਰ ਰਾਣੀ ਮੈਣੀ ਨੂੰ ਦੇ ਆਏ। ਉਹ ਕਹਿੰਦੀ ਮੈਂ ਨਹੀਂ ਹੁਣ ਮਾਂ ਬਣਨਾ, ਮੈਂ ਮਾਂ ਬਣ ਗਈ ਜਿਹਦਾ ਬਣਨ ਵਾਲੇ, ਜਿਹਦੀ ਗੋਬਿੰਦ ਰਾਏ ਦੀ ਮਾਂ ਬਣ ਗਈ, ਮੈਂ ਹੁਣ ਕਿਹਦੀ ਮਾਂ ਬਣਨਾ। ਬਾਜਾਂ ਵਾਲਾ ਮੇਰਾ ਪੁੱਤ ਬਣ ਗਿਆ, ਮੈਂ ਕੀ ਲੈਣਾ ਹੈ ਬਈ। ਇੰਨਾ ਪਿਆਰ ਬਣਿਆ, ਤੇ ਫਿਰ ਇੱਕ ਸਮਾਂ ਆਇਆ ਜਦੋਂ ਗੋਬਿੰਦ ਰਾਏ ਜੀ ਲੱਗੇ ਨਾ ਜਾਣ ਛੱਡ ਕੇ ਪਟਨਾ, ਪਟਨਾ ਛੱਡਣਾ ਪੈਣਾ ਸੀ, ਤੇ ਸਾਰਾ ਪਟਨਾ ਬਾਹਰਲੇ ਪਾਸੇ ਖੜਾ ਸੀ ਆ ਕੇ। ਮੈਂ ਤੁਹਾਨੂੰ ਦੱਸ ਚੁੱਕਿਆ ਵੀ ਰਹੀਮ ਬਖਸ਼ ਤੇ ਕਰੀਮ ਬਖਸ਼ ਦੋ ਨਵਾਬਾਂ ਨੇ ਆਪਣੇ ਬਾਗ ਗੁਰੂ ਘਰ ਨੂੰ ਭੇਟ ਕਰਤੇ ਸੀ ਗੋਬਿੰਦ ਰਾਏ ਜੀ ਨੂੰ ਖੇਡਦਿਆਂ ਨੂੰ ਵੇਖ ਵੇਖ ਕੇ। ਇੰਨੇ ਸ਼ਰਧਾਲੂ ਬਣ ਗਏ ਸੀ ਲੋਕ, ਇੰਨੀ ਖਿੱਚ ਸੀ ਉਹਨਾਂ ਵਿੱਚ ਬਚਪਨ ਤੋਂ, ਨਿੱਕੀ ਜੀ ਉਮਰ ਤੋਂ ਖਿੱਚ ਸੀ। ਤੇ ਸਾਰਾ ਪਟਨੇ ਦੇ ਲੋਕ ਗੇਟ ਵਾ ਖੜੇ ਹੋਏ ਬਾਹਰ, ਆਪਾਂ ਪੜ੍ਹਦੇ ਰਹੇ ਹਾਂ ਪਹਿਲਾਂ। ਲਓ ਇੱਕ ਵਾਰ ਗਾ ਕੇ ਵੇਖ ਲੈਂਦੇ ਹਾਂ ਜੇ ਗਾਇਆ ਗਿਆ। ਤੁਰਨ ਲੱਗੇ ਨਾ ਜਦੋਂ ਇੱਦਾਂ, ਤੇ ਰਾਣੀ ਮੈਣੀ ਕਹਿੰਦੀ ਅੱਛਾ ਜੀ ਫਿਰ ਜਾਣਾ ਹੀ ਸੀ ਤੇ ਮਾਂ ਕਾਹਨੂੰ ਬਣਾਉਣਾ ਸੀ, ਵੀ ਜੇ ਛੱਡ ਕੇ ਹੀ ਜਾਣਾ ਸੀ ਤੇ ਮਾਂ ਕਾਹਨੂੰ ਬਣਾਉਣਾ ਸੀ। ਇੰਨਾ ਪਿਆਰ ਪਾ ਕੇ, ਇੰਨਾ ਲਾਡ ਲੜਾ ਕੇ, ਇੰਨਾ ਕੁਝ ਕਰਕੇ ਤੇ ਅੱਜ ਚੱਲੇ ਹੋ। ਤੂੰ ਕੇ ਚੱਲਿਆ ਕਦਮ, ਤੂੰ ਕੇ ਚੱਲਿਆ ਜਿੰਦ ਵਿੱਚ ਜਿੰਦ ਨਹੀਂ ਜਿੰਦ ਨਾਲ ਜਿੰਦ ਵਿੱਚ ਜਿੰਦ ਨਾ ਰਹੀ ਬੁਲਾਇਆ ਕਰੀ, ਛਕਾਇਆ ਕਰੀ, ਪਿਆਰ ਨਾਲ ਵਿੱਚ ਬੈਠਾ ਮੈਂ ਨਜ਼ਰ ਆਇਆ
ਕਰਾਂਗਾ।
ਤੇ ਉਹ ਰਾਣੀ ਮੈਣੀ ਫਿਰ ਲੰਗਰ ਲੱਗਦਾ ਰਿਹਾ ਬੱਕਲੀਆਂ ਦਾ, ਅੱਜ ਤੱਕ ਲੱਗਦਾ। ਮੈਣੀ ਸੰਗਤ ਕਰਕੇ ਪਟਨਾ ਸਾਹਿਬ ਦੀ ਧਰਤੀ ਤੇ ਅਜੇ ਤੱਕ ਵੀ ਉਹ ਲੰਗਰ ਚੱਲਦਾ ਬੱਕਲੀਆਂ ਦਾ, ਘੁੰਗਣੀਆਂ ਦਾ ਦਿੰਦੇ ਨੇ ਪ੍ਰਸ਼ਾਦ ਉੱਥੇ ਅਜੇ ਤੱਕ। ਤੇ ਜਦੋਂ ਵਾਪਸ ਆਏ ਮਾਤਾ ਗੁਜਰੀ ਨੂੰ, ਕਹਿੰਦੇ ਇੰਨਾ ਲੇਟ ਹੋ ਗਏ ਲਾਲ ਜੀ, ਕਿੱਥੇ ਫਿਰਦੇ ਰਹੇ? ਅੱਜ ਟਾਈਮ ਹੀ ਬੜਾ ਲਾਤਾ, ਖਾਣਾ ਨਹੀਂ ਖਾਣਾ, ਟਾਈਮ ਹੋ ਗਿਆ, ਪ੍ਰਸ਼ਾਦਾ ਨਹੀਂ ਛਕਣਾ। ਕਹਿੰਦੇ ਮਾਂ ਕੋਲੋਂ ਛਕ ਆਇਆ। ਮਾਤਾ ਗੁਜਰ ਕੌਰ ਨੂੰ ਕਹਿੰਦੇ ਮਾਂ ਕੋਲੋਂ ਛਕ ਆਇਆ। ਕਹਿੰਦੇ ਮਾਂ ਮੈਂ ਇੱਧਰ ਬੈਠੀ ਹਾਂ, ਮੈਂ ਸਾਂਭਦੀ ਹਾਂ, ਸਾਰਾ ਕੁਝ ਕਰਦੀ ਹਾਂ, ਖਾਣੇ ਬਣਾਉਂਦੀ ਹਾਂ, ਰੋਟੀਆਂ ਸਭ ਕੁਝ ਕਰਦੀ ਹਾਂ, ਉਹ ਕਿਹੜੀ ਮਾਂ? ਕਹਿੰਦੇ ਅੱਜ ਇੱਕ ਹੋਰ ਮਾਂ। ਕਹਿੰਦੇ ਇੱਦਾਂ ਕਿਵੇਂ? ਦੂਜੀ ਮਾਂ ਕਿਵੇਂ? ਉਹ ਕਿਹੜੀ ਮਾਂ? ਫਿਰ ਕਲਗੀਆਂ ਵਾਲੇ ਬਹਿ ਕੇ ਕਹਿਣ ਲੱਗੇ, ਰਾਣੀ ਇੱਕ ਮੈਣੀ, ਬੱਚਾ ਨਹੀਂ ਉਹਦਾ, ਤੇ ਅੱਜ ਮੈਂ ਉਹਦਾ ਪੁੱਤ ਬਣ ਗਿਆ। ਹੁਣ ਮੈਂ ਕਹਿ ਆਇਆ ਮੇਰੀ ਇੱਕ ਮਾਂ ਨਹੀਂ, ਮੇਰੀਆਂ ਦੋ ਮਾਵਾਂ। ਘੁੱਟ ਕੇ ਛਾਤੀ ਨਾਲ ਲਾ ਲਿਆ, ਪੁੱਤ ਨਿੱਕੀ ਜੀ ਉਮਰ ਵਿੱਚ ਹੀ ਇੰਨੇ ਇੰਨੇ ਪਰ ਉਪਕਾਰ। ਹੁਣ ਵੇਖੀ ਫਰਕ ਨਾ ਰੱਖੀ, ਜਿਹੋ ਜੀ ਤੇਰੀ ਮੈਂ ਮਾਂ, ਉਹੋ ਜੀ ਤੇਰੀ ਉਹ ਮਾਂ। ਰਾਣੀ ਮੈਣੀ ਨੇ, ਮਾਤਾ ਗੁਜਰ ਕੌਰ ਨੇ ਇੱਦਾਂ ਹੀ ਕਿਹਾ ਵੀ ਫਰਕ ਨਾ ਹੁਣ ਰੱਖੀ, ਰੋਜ਼ ਜਾਣਾ, ਰੋਜ਼ ਪਿਆਰ ਕਰੀ, ਫਰਕ ਨਾ ਰੱਖੀ ਹੁਣ, ਮੇਰੇ ਤੋਂ ਵੱਧ ਕੇ ਤੂੰ ਉਹਨੂੰ ਪਿਆਰ ਕਰੀ, ਫਰਕ ਨਾ ਰੱਖੀ। ਇਹ ਹਸਤੀ ਮਾਂ ਗੁਜਰੀ ਤੇ ਧੰਨ ਕਲਗੀਆਂ ਵਾਲੇ ਪਾਤਸ਼ਾਹ। ਕੱਲ ਨੂੰ ਆਪਾਂ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦਾ ਜ਼ਿਕਰ ਕਰਾਂਗੇ। ਦਸ਼ਮੇਸ਼ ਜੀ ਦਾ ਵਿਆਹ ਜਦੋਂ ਹੋਇਆ ਸੇਰੇ ਬੰਨੇ, ਉਹ ਸਾਰਾ ਕੱਲ ਦਾ ਆਪਾਂ ਕਰਾਂਗੇ। ਤੇ ਇੱਕ ਤੇ ਬੇਨਤੀ ਇਹ ਹੈ ਵੀ ਥੋੜਾ ਜਿਹਾ ਟਕਾ ਗੁਰੂ ਸਤੋਤਰ ਤੱਕ ਸਮਾਪਤੀ ਤੱਕ ਰੱਖਿਓ, 5-7 ਮਿੰਟ ਲੱਗਣਗੇ ਬਸ, ਜ਼ਿਆਦਾ ਟਾਈਮ ਨਹੀਂ ਲੱਗਣਾ। 2-2.5 ਘੰਟੇ ਹੋ ਹੀ ਗਏ, ਟਾਈਮ ਉੱਪਰ ਚਲ ਜਾਂਦਾ। ਮੈਨੂੰ ਹੁੰਦਾ ਵੀ 7:30 ਸ਼ੁਰੂ ਕਰੀਏ, 9:30 ਭੋਗ ਪੈ ਜੇ। ਸੰਗਤ ਲੇਟ ਆਉਂਦੀ ਆ, 8 ਵੱਜ ਗਏ, ਕਰਦਿਆਂ ਕਰਦਿਆਂ ਹੁਣ 10:15 ਹੋ ਗਏ ਵੇਖੋ, ਅਤੇ ਉਹੀ ਟਾਈਮ ਫਿਰ ਉੱਪਰ ਚਲ ਜਾਂਦਾ ਹੌਲੀ ਹੌਲੀ। ਅਤੇ ਸੰਗਤਾਂ ਨੂੰ ਬੇਨਤੀ ਹੈ ਵੀ ਅੱਜ ਦੂਜਾ ਦਿਨ ਹੈ, ਕੱਲ੍ਹ ਨੂੰ ਆਪਾਂ ਪੰਡਾਲ ਖੋਲ੍ਹ ਦਿਆਂਗੇ, ਸਾਰਾ ਵੱਡਾ ਦੀਵਾਨ ਹਾਲ ਸਾਰਾ ਓਪਨ ਕਰ ਦਿਆਂਗੇ। ਆਹ ਵਿੱਚ ਟੈਂਟ ਲਾ ਲਿਆ ਸੀ ਪੰਡਾਲ ਦੇ ਵਿੱਚ, ਪੰਡਾਲ ਹੋਰ ਲਾ ਲਿਆ ਸੀ ਛੋਟਾ, ਵੀ ਚਲੋ ਭਰਿਆ ਭਰਿਆ ਇੱਦਾਂ ਜੱਜ ਜਾਂਦਾ ਕੰਮ, ਪਰ ਹੁਣ ਕੱਲ੍ਹ ਨੂੰ ਸਾਰਾ ਖੋਲ੍ਹ ਦਿਆਂਗੇ, ਸਾਊਂਡ ਵੱਡਾ ਲਾਵਾਂਗੇ, ਕੱਲ੍ਹ ਨੂੰ ਸਿਸਟਮ ਸਾਰਾ ਆਵਾਜ਼ ਵੱਧ ਜਾਏਗੀ ਆਲੇ ਦੁਆਲੇ, ਫਿਰ ਹੋਰ ਵੀ ਵਧੀਆ ਬਣ ਜਾਏਗਾ ਮਾਹੌਲ। ਅਤੇ ਪਰਸੋਂ ਕੱਲ੍ਹ ਨੂੰ ਸੰਗਤ ਕਾਫੀ ਹੋਏਗੀ, ਪਰਸੋਂ ਲਈ ਤਾਂ ਮੈਨੂੰ ਫਿਕਰ ਹੀ ਹੈ ਇਸ ਗੱਲ ਦਾ। ਐਤਕੀ ਬਸ ਆਪਾਂ ਸਾਰੇ ਅਰਦਾਸਾਂ ਨਾਲ ਸਮਾਂ ਪਾਸ ਕਰੋ, ਅਗਲੇ ਸਾਲ ਆਪਾਂ ਟਰਾਈ ਕਰਾਂਗੇ ਵੀ ਆਪਾਂ ਅੱਗੇ ਆ 5 ਕਿੱਲੇ ਜਗ੍ਹਾ ਇਹਦੇ ਦੀਵਾਨ ਹਾਲ ਦੇ, ਆਪਾਂ ਲਾਉਂਦੇ ਹੀ ਰਹੇ ਹਾਂ ਵਿਸਾਖੀ ਉੱਥੇ, ਪਹਿਲਾਂ ਬਾਹਰ ਹੀ ਲਾਈ ਦੀ ਸੀ, ਵੱਡਾ ਪ੍ਰੋਗਰਾਮ ਕਰੀਦਾ ਸੀ, ਉਹ ਦਰਬਾਰ ਸਾਹਿਬ ਤੱਕ ਸੰਗਤ ਬੈਠੀ ਹੁੰਦੀ। ਐਤਕੀ ਵਾਲਾ ਲੰਘਾਈਏ, ਅਗਲੇ ਸਾਲ ਫਿਰ ਆਪਾਂ ਉੱਧਰ ਕਰਾਂਗੇ ਪ੍ਰੋਗਰਾਮ। ਅਤੇ ਆਹ ਸਾਰਾ ਪਰਸੋਂ ਦਾ ਪ੍ਰੋਗਰਾਮ ਜਿਹੜਾ ਹੋਣਾ ਹੈ, ਉਹਦੇ ਲਈ ਚਾਵਾਂ ਪਿਆਰ ਨਾਲ ਆਪਾਂ ਸਾਰਿਆਂ ਨੇ ਆਉਣਾ, ਜਿੰਨੇ ਬਹਿ ਸਕਣਗੇ ਬੈਠਣਗੇ, ਬਾਕੀ ਫਿਰ ਬਾਹਰ ਸਕਰੀਨਾਂ ਲਾਵਾਂਗੇ ਰੋਡ ਦੇ ਉੱਤੇ, ਸਾਊਂਡ ਸਿਸਟਮ ਸਾਰਾ ਕਰ ਦਿਆਂਗੇ, ਬਾਹਰ ਸੰਗਤਾਂ ਕੁਝ ਬਹਿ ਜਾਣਗੀਆਂ, ਬਾਕੀ ਹਾਲ ਸਾਰਾ ਭਰ ਕੇ ਪਰਸੋਂ ਨੂੰ ਆ ਕੇ ਟਾਈਮ ਨਾਲ ਬਹਿਣਾ ਹੈ। ਕਈ ਇਲਾਕੇ ਦੇ ਜਿਹੜੇ ਪਾਰਟੀਆਂ ਦੇ ਲੀਡਰ ਵੀ ਹਨ, ਉਹਨਾਂ ਨੇ ਵੀ ਕਈਆਂ ਨੇ ਸਾਰੇ ਹੀ ਆਉਣ ਜਾਣ ਵਾਲੇ ਹੈ, ਜਿਹਨੂੰ ਨਾਮ ਹੀ ਸੱਦੀ ਉਹ ਵੀ ਕਹਿ ਦਿੰਦਾ ਤੁਸੀਂ ਪ੍ਰੋਗਰਾਮ 'ਤੇ ਸੱਦਿਆ ਨਹੀਂ ਸਾਨੂੰ, ਤੁਸੀਂ ਮਾੜਾ ਮੋਟਾ ਕਹਿ ਦਿਆ ਕਰੋ, ਅਸੀਂ ਵੀ ਆ ਜਾਈਏ ਇਲਾਕੇ 'ਚ। ਅਤੇ ਹੁੰਦਾ ਹੀ ਹੈ, ਚਲੋ ਸਾਰਿਆਂ ਨੂੰ ਕਹੀਦਾ ਵਿਆਹ ਉਹ ਕੋਈ ਵੀ ਪਾਰਟੀ ਵਾਲੇ ਸਾਰੇ, ਅਤੇ ਪਰਸੋਂ ਉਹ ਵੀ ਆ ਜਾਣੇ ਨੇ ਕਈ, ਅਤੇ ਆਪਾਂ ਸਾਰਿਆਂ ਦਾ ਜੀ ਆਇਆਂ ਨੂੰ ਸਨਮਾਨ ਪਿਆਰ ਸਭ ਦਾ ਹੀ ਹੈ, ਚਲੋ ਗੁਰੂ ਘਰ 'ਚ ਕੋਈ ਆਵੇ ਚੱਲ ਕੇ। ਅਤੇ ਪਰਸੋਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੱਡਾ, ਸਾਰਿਆਂ ਨੇ ਪਿਆਰ ਨਾਲ ਆਉਣਾ ਹੈ, ਰਲ ਮਿਲ ਹਾਜ਼ਰੀ ਭਰਨੀ ਹੈ। ਅਤੇ ਕੱਲ੍ਹ ਨੂੰ ਸਾਰਾ ਪੰਡਾਲ ਖੋਲ੍ਹ ਦਿਆਂਗੇ, ਸਾਰਾ ਸਿਸਟਮ ਬਦਲ ਜਾਏਗਾ, ਵੱਧ ਤੋਂ ਵੱਧ ਸੇਵਾਦਾਰ ਡਿਊਟੀਆਂ ਆਪਣੀਆਂ 'ਤੇ ਤਕੜੇ ਹੋ ਕੇ ਲੱਗਣ, ਤਾਂ ਜੋ ਕਿਸੇ ਵੀ ਚੀਜ਼ ਦੀ ਲੰਗਰਾਂ ਦੇ ਵਿੱਚ ਆਸੇ ਪਾਸੇ ਕੋਈ ਕਮੀ ਨਾ ਆਵੇ। ਕੱਲ੍ਹ ਅਤੇ ਪਰਸੋਂ ਦੋਵੇਂ ਦਿਨ ਫਿਰ ਪੂਰਾ ਪ੍ਰਬੰਧ ਹੋਣਾ ਜ਼ਰੂਰੀ ਹੈ, ਗੱਡੀਆਂ ਵਹੀਕਲ ਸੜਕਾਂ 'ਤੇ ਜਿੰਨੇ ਖੜ ਸਕਣਗੇ, ਬਾਹਰ ਵੀ ਆਪਣੀ ਪਾਰਕਿੰਗ ਵਾਸਤੇ ਜਗ੍ਹਾ ਆਪਾਂ ਲਈ ਦੀ, ਠੇਕੇ 'ਤੇ ਜ਼ਮੀਨ ਠੇਕੇ 'ਤੇ ਲਈ ਦੀ ਪਾਰਕਿੰਗ ਵਾਸਤੇ, ਬਾਹਰਲੇ ਪਾਸੇ ਵੀ ਪਾਰਕਿੰਗ ਹੋਣੀ, 5 ਕਿੱਲੇ ਜ਼ਮੀਨ ਇੱਧਰਲੇ ਪਾਸੇ ਟੈਂਕੀ ਵਾਲੇ ਪਾਸੇ ਆ, ਸੜਕਾਂ 'ਤੇ ਗੱਡੀ ਕੋਈ ਨਾ ਲਾਵੇ, ਟੈਂਕੀ ਦੇ ਨਾਲ 5 ਕਿੱਲੇ ਜ਼ਮੀਨ ਹੈ, ਉਹਦੇ ਵਿੱਚ ਕਾਰਾਂ ਲੱਗ ਸਕਦੀਆਂ, ਗੱਡੀਆਂ ਸਾਰੀਆਂ ਛੋਟੀਆਂ ਇੱਧਰ ਲੱਗਣਗੀਆਂ, ਉਹਦੇ 'ਚ ਲੱਗ ਜਾਣਗੀਆਂ, ਬਾਕੀ ਫਿਰ ਬੱਸਾਂ ਵਗੈਰਾ ਵੱਡੀਆਂ ਜਿਹੜੀਆਂ ਨੇ ਉਹ ਬਾਹਰ ਪਰਮੇਸ਼ ਗੇਟ ਤੋਂ ਬਾਹਰਲੇ ਪਾਸੇ ਲੱਗਣਗੀਆਂ। ਆਪਣੇ ਗਹਿਣੇ ਮੋਬਾਈਲ ਪਰਸ ਸਾਰਾ ਕੁਝ ਸੰਭਾਲ ਕੇ ਰੱਖਿਓ, ਤਕੜੇ ਹੋ ਕੇ ਸੇਵਾ ਕਰੋ। ਬਾਕੀ ਇੱਕ ਹੋਰ ਬੇਨਤੀ ਹੈ, ਜਿਹੜੀ ਸੰਗਤ ਰੁਕਣ ਵਾਲੀ ਹੈ, ਉਹਨਾਂ ਨੇ ਆ ਬਸ ਇੱਥੇ ਪੱਖੇ ਲੱਗੇ ਹੈ, ਇੱਧਰਲੇ ਪਾਸੇ ਭਾਈਆਂ ਨੂੰ ਗੱਦੇ ਮਿਲ ਜਾਣਗੇ, ਇੱਧਰ ਬੀਬੀਆਂ ਨੂੰ, ਅਤੇ ਆਰਾਮ ਕਰੋ ਇੱਥੇ ਹੀ, ਬਾਥਰੂਮ ਇੱਥੇ ਵੱਡੇ ਨੇ ਨਾਲ ਹੀ, ਅਤੇ ਇਹੀ ਕਰ ਰਿਹਾ ਮੈਂ ਬੇਨਤੀ। ਹਾਂ ਪੰਡਾ ਇੱਧਰ ਬਾਥਰੂਮ ਨੇ ਜਿਹੜੇ ਇੱਧਰ ਨਾਲ ਹੀ ਨੇ, ਖੁੱਲ੍ਹੇ ਬਣੇ ਹੋਏ ਨੇ, ਕਿੰਨੇ ਹੀ ਵੱਡੇ ਵੱਡੇ, ਮਤਲਬ ਕਿੰਨੀ ਜਗ੍ਹਾ ਆਪਣੇ, ਮਤਲਬ ਕਿੰਨੇ ਹੀ ਬਾਥਰੂਮ ਨੇ, ਅਤੇ ਉਹਦੇ 'ਚ ਸੰਗਤਾਂ ਨੂੰ ਫਿਰ ਕੋਈ ਨਹੀਂ ਦਿੱਕਤ ਨਹੀਂ, ਇਸ਼ਨਾਨ ਕਰਨ ਦੀ ਸਵੇਰੇ ਨਹਾ ਧੋ ਲਓ, ਅਤੇ ਬਾਕੀ ਦਰਬਾਰ ਸਾਹਿਬ 'ਚ ਜ਼ਰੂਰ ਜਾਣਾ ਸਵੇਰੇ ਮੱਥਾ ਟੇਕਣ, ਆਸਾ ਦੀ ਵਾਰ 'ਚ ਕੀਰਤਨ 'ਚ, ਅਤੇ ਦਿਨੇ ਕੱਲ੍ਹ ਨੂੰ 12 ਤੋਂ ਲੈ ਕੇ 1:30 ਤੱਕ ਭਾਈ ਸੁਰਿੰਦਰ ਸਿੰਘ ਜੀ ਕੀਰਤਨ ਕਰਨਗੇ। ਜਿੰਨੀ ਸੰਗਤ ਇੱਥੇ ਰੁਕੀ ਹੋਈ ਹੈ ਉਹ 1.5 ਘੰਟਾ ਦੁਪਹਿਰੇ ਕੀਰਤਨ 'ਚ ਜਾਣ, ਦੀਵਾਨ ਸੁਣਨ, 12 ਤੋਂ ਲੈ ਕੇ 1:30-2 ਵਜੇ ਤੱਕ ਕੀਰਤਨ ਦੁਪਹਿਰੇ ਜ਼ਰੂਰ ਜਾਣ ਸੰਗਤ, ਫਿਰ ਸੁਖਮਨੀ ਸਾਹਿਬ ਸਾਰਾ ਦਿਨ ਚੱਲਦੇ ਰਹਿੰਦੇ ਆ, ਕੀਰਤਨ ਸੁਣੋ, ਪਾਠ ਸੁਣੋ, ਐਵੇਂ ਜੇ ਆਏ ਆ ਨਾ, ਟਾਈਮ ਸਫਲ ਕਰਿਆ ਕਰੋ, ਸੇਵਾ ਕਰੋ, ਲੰਗਰ ਪਕਾਓ, ਲੰਗਰ ਵਰਤਾਓ, ਸਫਾਈ ਕਰੋ, ਕੋਈ ਨਾ ਕੋਈ ਕੰਮ ਕਰਨਾ, ਨਾਲ ਵਿਹਲੇ ਨਹੀਂ ਬਹਿਣਾ, ਕੋਈ ਨਾ ਕੋਈ ਡਿਊਟੀ ਕਰਨੀ ਹੈ, ਹੁਣ ਇਸ ਗੱਲ ਲਈ ਲੜਾਈ ਪਾ ਕੇ ਰੱਖਣੀ, ਕਮਰਾ ਨਹੀਂ ਮਿਲ ਰਿਹਾ, ਕਮਰਾ ਨਹੀਂ ਮਿਲ ਰਿਹਾ। ਹੁਣ ਕਮਰੇ ਤੇ ਇੰਨੇ ਕਿੰਨੇ ਕੁ ਬਣ ਜਾਣਗੇ, ਕਮਰੇ ਤੇ ਉਨੇ ਕੀ ਨੇ, ਚਲੋ 50 ਕੁ ਮੈਨੂੰ ਲੱਗਦਾ ਸਾਰੇ ਕਮਰੇ ਹੈਗੇ ਤੇ ਉਨੇ ਕੁ ਦੇ ਦਈਦੇ ਆ। ਤੇ ਫਿਰ ਹੁਣ ਇੱਕ 50 ਕਮਰਿਆਂ ਦੇ ਵਿੱਚ ਚਲੋ ਜੇ 10-10 ਵੀ ਰਹਿ ਜਾਣ ਤੇ ਚਲੋ 500 ਬੰਦਾ ਸੌ ਸਕਦਾ, ਪਰ ਕਮਰੇ ਤੇ ਸਾਰਿਆਂ ਨੂੰ ਚਾਹੀਦੇ ਨੇ। ਤੇ ਕਈ ਲਾਟ ਸਾਹਿਬ ਸਾਡੇ ਇਹੋ ਜਿਹੇ ਨੇ, ਕਮਰਾ ਲੈ ਲੈਣਗੇ, ਕਹਿਣਗੇ ਅਸੀਂ ਸ਼ੇਅਰ ਨਹੀਂ ਕਿਸੇ ਨਾਲ ਕਰ ਸਕਦੇ, ਸਾਡੀ ਪ੍ਰਾਈਵੇਸੀ ਖਤਮ ਹੋਏਗੀ। ਪ੍ਰਾਈਵੇਸੀ ਦੇ ਚੱਕਰ 'ਚ ਦੋ ਜਣੇ ਕਮਰਾ ਮੱਲ ਕੇ ਬਹਿ ਜਾਣਗੇ, ਅਸੀਂ ਨਹੀਂ ਕਿਸੇ ਦੇ ਨਾਲ, ਸਾਨੂੰ ਤਾਂ ਨੀਂਦ ਨਹੀਂ ਆਉਂਦੀ ਕਿਸੇ ਦੇ ਨਾਲ। ਫਿਰ ਉਹ ਬਸ ਵੀ ਜੇ ਸੌਣ ਵਾਸਤੇ ਤਾਂ ਪਾਈ ਨਹੀਂ, ਸਾਨੂੰ ਚਾਹੀਦਾ ਕਿ ਥੋੜ੍ਹਾ ਜਿਹਾ ਅਸੀਂ ਇੰਨਾ ਕੁ ਐਡਜਸਟ ਕਰ ਲਈਏ, ਬਸ ਇੰਨੀ ਕੁ ਸੈਟਿੰਗ ਕਰ ਲਿਓ ਥੋੜ੍ਹੀ ਜੀ, ਕੱਲ੍ਹ ਪਰਸੋਂ ਜਿਹੜੀ ਸੰਗਤ ਬਾਹਰੋਂ ਆਈ ਹੈ ਉਹਨਾਂ ਨੂੰ ਥੋੜ੍ਹੀ ਰਹਿਣ ਦੀ ਇੰਨਾ ਕੁ ਕਿਰਪਾ ਕਰਿਓ। ਅਤੇ ਆਪ ਸਾਰਿਆਂ ਨੂੰ ਬੇਨਤੀ ਹੈ, ਸਾਰੇ ਸੇਵਾਦਾਰ ਲੱਗੇ ਹੋਏ ਹੈ, ਅਤੇ ਬਾਕੀ ਉਹ ਜਿਹੜੀ ਚਾਰਜਰਾਂ ਵਾਲੀ ਬੇਨਤੀ ਫੇਰ ਕਰ ਲਈ, ਬੜੀ ਖਾਸ ਬੇਨਤੀ ਜਿਹੜੀ ਹੈ, ਕਿਉਂਕਿ ਚਾਰਜਰਾਂ ਬਿਨਾਂ ਤਾਂ ਜਾਨ ਨਿਕਲ ਜਾਣੀ ਸਾਡੀ, ਰੋਟੀ ਬਿਨਾਂ ਸਰ ਜਾਣਾ। ਅਤੇ ਚਾਰਜਰ ਜਿਹੜੇ ਨੇ ਉਹ ਤੁਹਾਨੂੰ ਉੱਥੇ ਬਰਾਂਡਿਆਂ ਦੇ ਵਿੱਚ ਸਾਰੇ ਲਵਾਤੇ ਹੈ, ਅਤੇ ਉਹ ਐਤਕੀ ਹੈ ਅਗਲੀ ਵਾਰੀ ਟੈਂਟ ਲਾ ਦਿਆਂਗੇ ਸਾਰਿਆਂ ਨੂੰ, ਉਹਦੀ ਦਿੱਕਤ ਨਹੀਂ ਆਏਗੀ। ਅਤੇ ਉਹ ਫਿਰ ਤੁਸੀਂ ਉਹਦਾ ਪੂਰਾ ਆਪਾਂ ਚਾਰਜ ਚੂਰਜ ਉੱਥੇ ਲਾ ਲਿਆ ਕਰੋ, ਆਪਣਾ ਟਾਈਮ ਪਾਸ ਕਰੋ। ਅਤੇ ਸਾਰਿਆਂ ਦਾ ਬਹੁਤ ਧੰਨਵਾਦ, ਤੁਸੀਂ ਦੂਰੋਂ ਨੇੜਿਓਂ ਪਿਆਰ ਨਾਲ ਚੱਲ ਕੇ ਆਉਂਦੇ ਹਾਂ, ਹਾਜ਼ਰੀ ਭਰਦੇ ਹੋ ਜੀ ਆਇਆਂ ਨੂੰ। ਅਤੇ ਗੁਰੂ ਸਾਹਿਬ ਜੀ ਜਾਣਗੇ, ਆਪਾਂ ਬਸ ਮਗਰ ਮਗਰ ਚੱਲਦੇ ਹਾਂ, ਮਿੰਟ 5 ਲੱਗਣੇ ਹੈ, 10:15 ਵਜੇ ਹੈ, 10:30 ਤੱਕ ਨਿਕਲਾਂਗੇ। ਪ੍ਰਸ਼ਾਦਾ ਪਾਣੀ ਛਕਣਾ, ਠੀਕ ਹੈ ਛਕ ਲਿਆ ਤਾਂ ਠੀਕ ਹੈ, ਨਹੀਂ ਤਾਂ ਛੱਕ ਕੇ ਜਾਇਓ ਜਾਣ ਲੱਗੇ। ਲੰਗਰ ਹਾਲ ਪੂਰਾ ਸੇਵਾਦਾਰ ਤਿਆਰ ਖੜ੍ਹੇ ਆ ਬਾਲਟੀਆਂ ਲੈ ਕੇ, ਅਤੇ ਪਹੁੰਚਣਾ ਫਿਰ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛੱਕ ਕੇ, ਫਿਰ ਆਪਾਂ ਘਰ ਜਾਣਾ। ਕੋਈ ਕਾਲ ਨਹੀਂ ਕਰਨੀ ਵੀ ਘਰ ਕਿਤੇ ਭੱਜਿਆ ਨਹੀਂ ਜਾਂਦਾ, ਟਾਇਰ ਨਹੀਂ ਲੱਗ ਜਾਣੇ, ਤੇਰੇ ਘਰ ਵੀ ਉੱਥੇ ਹੀ ਰਹਿਣਾ, ਆਪਾਂ ਵੀ ਇੱਥੇ ਹੀ ਰਹਿਣਾ, ਰਲ ਮਿਲ ਕੇ ਬੈਠਣ ਦਾ ਸਮਾਂ ਬਣਿਆ। ਇੱਥੇ ਬੈਠਾ ਵੀ ਕਈ ਦੇ ਬਾਅਦ ਚੱਲੀਏ ਘਰ ਨੂੰ, ਬਿਸਤਰਾ ਵੀ ਤੇਰਾ ਬਿਸਤਰਾ ਉਡੀਕਦਾ ਹੋਣਾ, ਵੀ ਭੌਰ ਅੱਜ ਵੜਿਆ ਹੀ ਨਹੀਂ, ਅੱਗੇ 8 ਵਜਦੇ ਨੂੰ ਡਿੱਗ ਜਾਂਦਾ ਆਖੇ, ਹੈ ਕਿ ਨਹੀਂ। ਮੰਨ ਲਓ ਵੀ ਬੰਦਾ ਇੱਦਾਂ ਕਰਦੇ ਰਹਿਣਗੇ ਕਾਹਲ ਵੀ, ਚਲੋ ਚਲੋ ਕਾਹਲ ਕਾਹਦੀ, ਆਰਾਮ ਨਾਲ ਟਕਾ ਨਾਲ ਬੈਠੋ, ਆਏ ਹਾਂ ਤੇ ਚਲੋ। ਸਾਰਾ ਸੋਹਣਾ ਇੰਤਜ਼ਾਮ ਹੈ, ਮੌਸਮ ਸੋਹਣਾ ਹੈ, ਪ੍ਰਬੰਧ ਸਾਰਾ ਤੁਹਾਡੇ ਬਹਿਣ ਨੂੰ ਸਾਰਾ ਕੀਤਾ ਹੁੰਦਾ, ਤਾਂ ਕਰਕੇ ਭਾਈ ਤੁਸੀਂ ਸਾਰਿਆਂ ਨੇ ਬਈ ਸਾਰਾ ਵੇਖੋ, ਲੰਗਰਾਂ ਵਾਲੇ ਆਪਣੀ ਡਿਊਟੀ ਕਰ ਰਹੇ ਨੇ, ਪਹਿਰੇ ਵਾਲੇ ਖੜ੍ਹੇ ਨੇ, ਕਿਸੇ ਨੂੰ ਵਿਛਾਈ ਦਾ ਫਿਕਰ ਨਹੀਂ, ਕਿਸੇ ਨੂੰ ਆ ਗੁਰੂ ਸਾਹਿਬ ਦੀ ਸਜਾਵਟਾਂ ਹੋਣ ਦਾ, ਕਿੰਨੇ ਦਿਨਾਂ ਦੇ ਲੱਗੇ ਨੇ ਪੰਡਾਲ ਸੱਜਦੇ ਨੂੰ, 15 ਦਿਨ ਹੋ ਗਏ ਆਲੇ ਦੁਆਲੇ ਸਾਰੇ ਪਰਮੇਸ਼ਰ ਦੁਆਰ 'ਚ, 15 ਦਿਨ ਹੋ ਗਏ ਲੜੀਆਂ ਲਾਉਂਦਿਆਂ ਨੇ, ਅਤੇ ਹਵਾ ਆਉਂਦੀ ਹੈ ਸਾਰੀਆਂ ਲੜੀਆਂ ਉਲਝਾ ਜਾਂਦੀ ਹੈ। ਉਹ ਫਿਰ ਤੁਹਾਡੇ ਵੇਖਣ ਨੂੰ ਵਿਚਾਰੇ ਲੱਗੇ ਰਹਿਣਗੇ ਸਾਰਾ ਦਿਨ, ਵੀ ਮਾੜੀ ਮੋਟੀ ਸੈੱਟ ਹੋ ਜਾਏ ਲੜੀ, ਉਹ ਸ਼ਾਮ ਨੂੰ ਫਿਰ ਉਲਝਾ ਜਾਂਦੀ ਹੈ, ਹਵਾ ਫਿਰ ਆ ਜਾਂਦੀ ਹੈ, ਅਤੇ ਆਪਾਂ ਤਾਂ ਸੈਲਫੀ ਖਿਚਾਉਣੀ ਹੈ ਖੜ੍ਹ ਕੇ, ਵਾਹ ਬਈ ਵਾਹ, ਇੰਨਾ ਹੀ ਕਹਿ ਕੇ ਲੰਘ ਜਾਣਾ। ਫਿਰ ਕਿਸੇ ਨੇ ਐਂ ਕਹਿ, ਕੋਈ ਕਮੈਂਟ ਕਰੂ, ਬਾਬਿਆਂ ਦੇ ਪੈਸਾ ਤਾਂ ਇਹਨਾਂ ਕੋਲ ਹੈ, ਫਿਰ ਕਈਆਂ ਨੇ ਐਂ ਕਹਿਣਾ, ਕਮੈਂਟ ਹੀ ਕਰਨਾ, ਦਾਲ ਸਬਜ਼ੀ ਵਧੀਆ ਬਣਾ ਦਿਉ, ਫਿਰ ਵੀ ਗੱਲਾਂ ਇੱਧਰ ਨੂੰ ਕਰਨਾ, ਗੱਡੀ ਕਿੱਥੇ ਹੈ ਜੀ, ਉਹ ਵੀ ਉਹਦੇ ਵੀ ਦਰਸ਼ਨ ਕਰਾ ਦਿਓ ਵੀ, ਲੈ ਦੱਸ ਹੈ ਬਈ। ਅਤੇ ਇਸ ਕਰਕੇ ਇਹ ਤੁਹਾਨੂੰ ਬੇਨਤੀ ਹੈ ਬਈ, ਆਪਾਂ ਵੇਖੋ ਕਿੰਨੇ ਦਿਨਾਂ ਦੇ ਲੱਗੇ ਆ ਸੇਵਾਦਾਰ, ਕਿੰਨੇ ਦਿਨਾਂ ਦੇ ਲੱਗੇ ਆ, ਲੱਗੇ ਹੋਏ, ਕਿੰਨੀ ਮਿਹਨਤ ਕਰ ਰਹੇ। ਮੈਂ ਉਦੋਂ ਵੀ ਪਿਛਲੀ ਵਾਰ ਵੀ ਤੁਹਾਨੂੰ ਸੁਣਾਇਆ ਸੀ ਨਾ ਵੀ ਸਾਡੀ ਤਾਂ ਬਹਿਣ ਦੀ ਵੀ ਸੇਵਾ ਹੈ, ਇੰਨਾ ਹੀ ਹੈ ਬਸ। ਉਹ ਬੰਦੇ ਨੂੰ ਵੈਦ ਕੋਲ ਗਿਆ, ਵੈਦ ਨੀ, ਵੈਦ ਜੀ ਮੈਂ ਬਿਮਾਰ ਹਾਂ, ਅਤੇ ਵੈਦ ਕਹਿੰਦਾ ਵੀ ਤੂੰ ਫਿਰ ਕਰਨਾ ਕੀ ਹੈ, ਕਹਿੰਦੇ ਮੈਨੂੰ ਦਵਾਈ ਦੱਸ ਦਿਓ ਕੋਈ ਬੰਦੇ। ਉਹਨੇ ਦੱਸਿਆ ਵੀ ਐਂ ਕਰਿਆ ਕਰ, ਦੁੱਧ ਗਰਮ ਗਰਮ ਕਰਕੇ, ਗਰਮ ਦੁੱਧ ਕਰਕੇ ਵਿੱਚ ਸੌਂਗੀ ਬਦਾਮ ਕਾਜੂ ਮੇਵੇ ਪਾ ਕੇ ਠੰਡਾ ਕਰਕੇ ਫੂਕਾ ਮਾਰ ਕੇ ਪੀਣਾ। ਕਹਿੰਦਾ ਮੈਂ ਗਰੀਬ ਬੰਦਾ ਮੈਂ ਕੀ ਕਰਾਂ, ਕਹਿੰਦੇ ਚੱਲ ਦੁੱਧ ਅਸੀਂ ਦੇ ਦਿਆਂਗੇ ਬਾਕੀ, ਕਹਿੰਦਾ ਨਹੀਂ ਨਹੀਂ ਬਾਕੀ ਵੀ ਕਰਨਾ ਪੈਣਾ। ਉਹ ਫਿਰ ਕਹਿੰਦੇ ਚੱਲ ਕਾਜੂ ਵੀ ਤੈਨੂੰ ਪਾ ਦਿੰਦੇ ਹਾਂ, ਮੇਵੇ ਵੀ ਪਾ ਦਿੰਦੇ ਹਾਂ ਵਿੱਚ, ਉਹਦੇ ਬਦਾਮ ਵੀ ਦੇ ਦਿੰਦੇ ਹਾਂ, ਰਗੜ ਰੁੜ ਕੇ ਪਾ ਕੇ। ਕਹਿੰਦੇ ਵੀ ਤੂੰ ਕੀ ਕਰੇਗਾ, ਕਹਿੰਦੇ ਆਪਾਂ ਤਾਂ ਫੂਕਾਂ ਦੀ ਸੇਵਾ ਹੀ ਕਰ ਸਕਦੇ, ਵੀ ਜਿਹੜਾ ਫੂਕਾਂ ਮਾਰ ਕੇ ਠੰਡਾ ਕਰਕੇ ਪੀਣਾ, ਸਾਡੇ ਕੋਲ ਤਾਂ ਇੰਨਾ ਕੀ ਬਣਦਾ, ਅਤੇ ਆਪਣਾ ਤਾਂ ਫੂਕਾਂ ਵਾਲਾ ਹੀ ਕੰਮ ਹੈ, ਬਸ ਦਾਲ ਬਣੀ ਵੀ ਹੋਣੀ ਹੈ, ਫੂਕਾਂ ਹੀ ਮਾਰਨੀਆਂ ਨੇ ਕੱਲੀਆਂ, ਹੈ ਕਿ ਨਹੀਂ, ਫੁਲਕੇ ਲੱਥੇ ਪਏ ਹੈ, ਦਾਲਾਂ ਬਣੀਆਂ ਪਈਆਂ, ਵਧੀਆ ਤਿਆਰੀਆਂ ਕੀਤੀਆਂ ਪਈਆਂ। ਪਰਸੋਂ ਤਾਂ ਜਲੇਬੀਆਂ ਇਹਨਾਂ ਨੇ ਸਵੇਰੇ ਹੀ ਲੱਗ ਜਾਣਾ ਕੱਢਣ, ਰਾਤ ਤੱਕ ਵੇਖੋ ਕਿੰਨੀ ਸੰਗਤ ਨੂੰ ਜਲੇਬੀਆਂ, ਪਕੌੜਿਆਂ ਵਾਲੇ ਅਲੱਗ ਸਾਰੇ ਉੱਥੇ ਅਲੱਗ, ਟੈਂਟ ਚਾਵਾਂ ਦਾ ਲੱਗਣਾ, ਛਬੀਲਾਂ ਲੱਗਣੀਆਂ, ਸਾਰਾ ਕੁਛ, ਅਤੇ ਆਪਾਂ ਤਾਂ ਮਾੜਾ ਜਿਹਾ ਫੂਕਾਂ ਵਾਲਾ ਕੰਮ ਵੀ ਕਰਨਾ ਹੀ ਹੁੰਦਾ, ਅਤੇ ਉਹਦੇ 'ਚ ਵੀ ਔਖੇ ਹੁੰਦੇ ਹਾਂ ਅਸੀਂ, ਅਸੀਂ ਉਹਦੇ 'ਚ ਵੀ ਕਾਹਲੇ ਪੈ ਜਾਂਦੇ ਹਾਂ ਵੀ ਨਹੀਂ ਯਾਰ, ਅਜੇ ਗੱਦਾ ਪੋਲਾ ਚਾਹੀਦਾ ਥੱਲੇ, ਅੱਧੇ ਕੁ ਗੱਦੇ ਲਾਏ, ਅੱਧੇ ਗੱਦੇ ਹੈ ਨਹੀਂ ਥੱਲੇ, ਆ ਪਿੱਛੇ ਵਾਲੇ ਕਈ ਕਹਿੰਦੇ ਥੱਲੇ ਸਾਡੇ ਨਹੀਂ ਗੱਦਾ ਲਾਇਆ, ਬਾਕੀਆਂ ਦੇ ਗੱਦਾ ਲੱਗ ਗਿਆ, ਅਗਲੀ ਵਾਰੀ ਆਪਣਾ ਨਾਲ ਹੀ ਲੈ ਆਈ ਗੱਦਾ। ਮੈਨੂੰ ਆ ਸਰਾਤੀ ਸਿੰਘ ਦੱਸਦੇ ਕਹਿੰਦੇ ਬਿਆਸ ਵਾਲੇ ਜਿਹੜੇ ਨੇ ਨਾ ਉਹਨਾਂ ਦੇ ਸੰਗਤ ਬਿਸਤਰਾ ਨਾਲ ਹੀ ਲੈ ਕੇ ਆਉਂਦੀ ਹੈ ਤੇ ਬਿਸਤਰਾ ਲਿਆਉਣਗੇ ਵਿਛਾਣਗੇ ਅਗਲੇ ਦਿਨ ਆਪ ਹੀ ਆਪਣਾ ਵਾਪਸ ਲਿਆ ਕਹਿੰਦੇ ਤੁਸੀਂ ਵੀ ਇਹਨਾਂ ਨੂੰ ਕਹਿੰਦੇ ਬਿਸਤਰੇ ਲੈ ਹੀ ਆਇਆ ਕਰੋ ਮੈਂ ਕਿਹਾ ਬਿਆਸ ਵਾਲੇ ਲੈ ਆਉਂਦੇ ਨੇ ਸਾਡੇ ਵਾਲੇ ਨਹੀਂ ਲਿਆਉਂਦੇ ਇਹ ਤਾਂ ਕਹਿੰਦੇ ਨੇ ਵਿਛਾ ਕੇ ਵੀ ਆਪ ਜਾਓ ਸਵੇਰੇ ਚੱਕੋ ਵੀ ਆਪ ਇਹ ਤਾਂ ਚਾਹ ਦਾ ਜੱਗ ਕਮਰੇ 'ਚ ਭਾਲਦੇ ਹੁਕਮ ਹੀ ਚਾੜ ਦੇਣਾ ਜਾਓ ਜੀ ਚਾਹ ਆਪਾਂ ਅੰਦਰ ਹੀ ਲਿਆ ਦਿਓ ਬਸ ਇੱਥੇ ਇੱਦਾਂ ਹੀ ਹੁੰਦਾ ਸਾਡੇ ਵੇਖੇ ਨੇ ਜੀ ਮੈਂ ਕਈ ਚਾਰ ਚਾਰ ਦਿਨ ਦੁਕਾਨਾਂ 'ਤੇ ਆਏ ਹਾਂ ਬੜਾ ਆਨੰਦ ਲੈ ਰਹੇ ਹਾਂ ਆਨੰਦ ਤਾਂ ਆਪੇ ਹੀ ਲੈ ਰਹੇ ਅੰਦਰ ਹੀ ਚਾਹ ਜਾ ਰਹੀ ਹੈ ਅੰਦਰ ਹੀ ਰੋਟੀਆਂ ਜਾ ਰਹੀਆਂ ਏ ਸੀ ਬੰਦ ਨਹੀਂ ਇੱਕ ਮਿੰਟ ਵੀ ਕਰਨਾ ਏ ਸੀ ਨਹੀਂ ਬੰਦ ਕਰਨਾ ਜੇ ਕਮਰੇ 'ਚੋਂ ਬਾਹਰ ਆਉਣਗੇ ਲੋਕ ਲਾ ਕੇ ਏ ਸੀ ਚੱਲਦਾ ਕਰਕੇ ਆਉਣਗੇ ਆਉਂਦਿਆਂ ਨੂੰ ਠੰਡਾ ਹੋਵੇ ਐਂ ਪੂਰਾ ਨਜ਼ਾਰਾ ਲੈਣਾ ਹੈ ਕਿ ਨਹੀਂ ਅਤੇ ਚਲੋ ਫਿਰ ਹੁਣ ਰਾਤ ਨੂੰ ਕਈ ਜਿਹੜੇ ਰੁਕੇ ਹੋਏ ਆ ਉਹ ਸ਼ੋਪ ਦੇ ਉੱਤੇ ਫਿਰ ਗੇੜੀਆਂ ਉੱਧਰ ਨੂੰ ਚੱਲ ਪੈਣੀਆਂ ਨੇ ਆਈਸਕ੍ਰੀਮ ਦੇ ਦਿਓ ਜੀ ਸਾਨੂੰ ਹੁਣ ਮਿਲਕ ਬਦਾਮ ਆ ਸਾਡੇ ਵਾਲੇ ਜਿੰਨੇ ਨੇ ਨਾ ਇਹ ਹੁਣ ਸਾਰੇ ਜਿੰਨੇ ਬੈਠੇ ਆ ਇਹ ਸਾਡਾ ਇੱਕ ਉੱਥੇ ਖਾਤਾ ਖੋਲਿਆ ਅਰਜਨ ਇੱਥੇ ਅਰਜਨ ਸਿੰਘ ਆਇਆ ਅਰਜਨ ਇਹ ਅਮਰੀਕਾ ਤੋਂ ਆਇਆ ਇਹਦਾ ਰਿਸ਼ਤਾ ਅਸੀਂ ਕੀਤਾ ਜੰਮਿਆ ਪਲਿਆ ਅਮਰੀਕਾ ਹੀ ਹੈ ਇਹ ਉੱਥੇ ਜੂਬਾ ਸਿਟੀ ਅਮਰੀਕਾ ਰਹਿੰਦਾ ਇਹ ਹੁਣ ਆਇਆ ਹੋਇਆ ਮਹੀਨੇ ਕੁ ਤੋਂ ਇਹਨੇ ਖਾਤਾ ਖੁਲਾਇਆ ਪੱਕਾ ਉੱਥੇ ਵੀ ਜਿਹੜਾ ਵੀ ਸਿੰਘ ਆਵੇ ਜੇ ਕੁਝ ਖਾਣਾ ਚਾਹੇ ਮੇਰੇ ਖਾਤੇ 'ਚ ਪਾ ਦਿਓ ਇਹ ਬਸ ਫਿਰ ਜਿਵੇਂ ਉਹ ਕਹਿੰਦੇ ਨੇ ਹਾਜ਼ਰ ਜੀ ਐ ਨਹੀਂ ਕਹਿੰਦੇ ਹੁੰਦੇ ਇਹ ਸਾਡੇ ਵਾਲੇ ਹੁਣ ਜਾਣਗੇ ਸਾਰੇ ਆ ਜਿੰਨੇ ਨੇ ਆ ਜਾਣ ਦੇ ਬੈਠੇ ਨੇ ਉਹਨਾਂ ਨੇ ਜਾ ਕੇ ਪੁੱਛਣਾ ਵੀ ਬਦਾਮ ਮਿਲਕ ਬਦਾਮ ਅਰਜਨ ਜੀ ਇਹ ਅਰਜਨ ਕੀਤਾ ਇਹਨਾਂ ਨੇ ਪੱਕਾ ਐਂ ਹੱਥ ਖੜਾ ਕਰਕੇ ਇਹਨਾਂ ਨੇ ਹੁਣ ਉੱਥੇ ਸ਼ੋਪ 'ਤੇ ਜਾ ਕੇ ਨਾ ਐਂ ਬਾਂਹ ਦੂਰੋਂ ਹੀ ਖੜੀ ਕਰ ਦੇਣਗੇ ਅਰਜਨ ਜੀ ਅਰਜਨ ਦੇ ਖਾਤੇ 'ਚ ਪਾ ਦਿਓ ਆ ਆ ਆਹ ਮਿਲਕ ਬਦਾਮ ਮੈਂ ਚੱਕ ਲਿਆ ਅਰਜਨ ਜੀ ਐਂ ਆ ਮੈਂ ਕੁਲਫੀ ਚੱਕ ਲਈ ਅਰਜਨ ਜੀ ਵੀ ਅਰਜਨ ਦੇ ਖਾਤੇ 'ਚ ਪਾਈ ਚਲੋ ਸਾਰੀ ਅਤੇ ਮੈਂ ਉਹਨੂੰ ਰਾਤ ਕਿਹਾ ਮੈਂ ਕਿਹਾ ਤੇਰਾ ਕਚੂਬਰ ਨਿਕਲ ਜਾਣਾ ਜਿਹੜੇ ਹਿਸਾਬ ਨਾਲ ਤੂੰ ਸਾਰਿਆਂ ਨੂੰ ਖਵਾਈ ਜਾਂਦਾ ਮੈਂ ਕਿਹਾ ਚਲੋ ਸਾਡਾ ਤਾਂ ਫਾਇਦਾ ਹੀ ਹੈ ਦੁਕਾਨ ਵਧੀਆ ਚੱਲਦੀ ਹੈ ਵੀ ਤੂੰ ਦੱਸ ਉਹ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਉੱਥੋਂ ਦਾ ਇੱਕ ਡਾਲਰ ਇੱਥੋਂ ਦੇ 80 ਬਣ ਜਾਂਦੇ ਆ ਕਹਿੰਦੇ 150 ਦਾ ਖਾ ਲੈਣਗੇ 1.5 ਡਾਲਰ ਹੀ ਬਣਦਾ ਅਤੇ ਕਹਿੰਦਾ ਹੁਣ 25, 30, 40, 50 ਉੱਧਰ ਵਾਲੇ ਵੀ ਹੁਣ ਤੁਹਾਡੇ 'ਚੋਂ ਨਾ ਕੋਈ ਜਾ ਕੇ ਕਹਿ ਦਿਓ ਅਰਜਨ ਜੀ ਐਂ ਬਈ ਵੀ ਉਹ ਇੱਥੇ ਬੀਬੀ ਵੀ ਕੋਈ ਸੁਣ ਲਏ ਇੱਥੇ ਵਿੱਚ ਬੈਠੀ ਉਹ ਵੀ ਜਾ ਕੇ ਅਰਜਨ ਜੀ ਉਹ ਕਹਿਣਗੇ ਸਾਡੇ ਤਾਂ ਬੀਬੀ ਰਹਿੰਦੀ ਕੋਈ ਇਹ ਕਿਹੜੀ ਆ ਗਈ ਅਰਜਨ ਜੀ ਵੀ ਮੇਰੇ ਵੀ ਖਾਤੇ 'ਚ ਪਾ ਲਓ ਹੈ ਬਈ ਤਾਂ ਕਰਕੇ ਆਪਾਂ ਖਿਆਲ ਹੀ ਰੱਖਣਾ ਇਹ ਇਹਨਾਂ ਲਈ ਖਾਤਾ ਖੋਲਿਆ ਉਹਦੇ ਵੀ ਜਿਹੜੇ ਉੱਤੇ ਬੈਠੇ ਆ ਵੀ ਇਹਨਾਂ ਨੂੰ ਰਾਤ ਨੂੰ ਤੰਗੀ ਨਾ ਆਵੇ ਵੀ ਇਹ ਖਾਣਾ ਹੁਣ ਇੱਥੇ ਬਾਜ਼ਾਰ ਚਿਮਟੇ ਥੱਕ ਜਾਂਦੇ ਆ ਫਿਰ ਇਹ ਸਿੱਧੇ ਸਮਾਪਤੀ ਤੁਹਾਨੂੰ ਸਵਾਸ ਬੂ ਕੇ ਬਿਸਤਰੇ ਬੁਸਤਰੇ ਦੇ ਕੇ ਫਿਰ ਉੱਥੇ ਜਾਣਗੇ ਸਾਰੇ ਫਿਰ ਇਹ ਕਰਨਗੇ ਅਰਜਨ ਜੀ ਤਾਂ ਕਰਕੇ ਸੋ ਸਾਰਿਆਂ ਦਾ ਹੀ ਆਨੰਦ ਬਣਿਆ ਵੇਖੋ ਕਿੰਨਾ ਸਾਰੇ ਆਪਾਂ ਪਿਆਰ ਨਾਲ ਲੱਗੇ ਹੋਏ ਹਾਂ ਸੱਚੀ ਐਤਕੀ ਸਾਡੇ ਸਿੰਘਾਂ ਨੇ ਬੜਾ ਜ਼ੋਰ ਪਿਆਰ ਨਾਲ ਚਾਅ ਨਾਲ ਕਰਦੇ ਹੈ ਉਧਰੋਂ ਦੀਵਾਨ ਚੱਲਦੇ ਸੀ ਬਿਜੀ ਸੀ ਸਾਰੇ ਵਿਹਲ ਮੈਂ 10 ਤਰੀਕ ਦੀ ਖਾਲੀ ਸੀ ਸਿਰਫ ਅਤੇ ਇੰਨੇ ਬਿਜੀ ਸੀ ਪਿਛਲੇ ਦਿਨਾਂ 'ਚ ਸਵੇਰੇ ਦੁਪਹਿਰੇ ਨਿਕਲ ਜਾਣਾ ਅਤੇ ਸ਼ਾਮ ਰਾਤ ਨੂੰ 2-2, 3-3 ਵਜੇ ਆਉਂਦੇ ਰਹੇ ਪਰ ਇੱਧਰ ਵੀ ਤਿਆਰੀਆਂ ਤਿਊਰੀਆਂ ਕਰਨੀਆਂ ਸੀ ਸਾਰੇ ਹੀ ਬਹੁਤ ਬਿਜੀ ਸੀ ਜਥਾ ਪਰ ਸਾਰੇ ਬੜੇ ਚਾਅ ਨਾਲ ਪਿਆਰ ਨਾਲ ਐਤਕੀ ਸਾਰਿਆਂ ਨੇ ਬੜੀ ਕਮਾਲ ਦੀ ਸੇਵਾ ਕੀਤੀ ਹੈ ਬਹੁਤ ਪਿਆਰ ਨਾਲ ਕਰਦੇ ਨੇ ਸਾਰੇ ਹੀ ਮੁੰਡੇ ਸਾਡੇ ਸ਼ੁਰੂ ਤੋਂ ਨਿੱਕੇ ਨਿੱਕੇ ਬੱਚੇ ਹੁੰਦੇ ਆਏ ਹੈ ਮੈਂ ਵੀ ਬੱਚਾ ਹੀ ਸੀ ਇਹ ਵੀ ਬੱਚੇ ਸੀ ਮੈਂ ਵੀ ਜਵਾਨ ਹੋਇਆ ਵੀ ਜਵਾਨ ਹੋ ਗਏ ਹੁਣ ਮੇਰੇ ਧੌਲੇ ਧੂਲੇ ਆਉਣ ਲੱਗੇ ਇਹਨਾਂ ਦੇ ਵੀ ਆਉਣ ਲੱਗ ਪਏ ਆ ਅਤੇ ਬੁੱਢੇ ਵੀ ਇਕੱਠੇ ਹੀ ਹੋਵਾਂਗੇ ਹੋ ਸਕਦਾ ਮਰੀਏ ਵੀ ਇਕੱਠੇ ਹੀ ਮਤਲਬ ਜਿਹੜੇ ਹਿਸਾਬ ਨਾਲ ਸਾਡੀ ਉਮਰ ਨੇੜੇ ਤੇੜੇ ਜਿਹੀ ਹੈ ਨਹੀਂ ਤਾਂ ਬਾਬੇ ਬਜ਼ੁਰਗ ਹੁੰਦੇ ਆ ਸੇਵਕ ਬੁੱਢੇ ਬੱਚੇ ਹੁੰਦੇ ਆ ਇੱਦਾਂ ਹੁੰਦਾ ਵੀ ਮਹਾਂਪੁਰਖ ਵੱਡੇ ਅਤੇ ਇਹ ਸਾਰੇ ਹੀ ਮੇਰੇ ਜਿੱਡੇ ਹੀ ਹੈ ਸਾਰੇ ਅਸੀਂ ਹਾਣ ਪਰਵਾਣ ਦੇ ਹੀ ਹਾਂ ਮਤਲਬ ਨੇੜੇ ਤੇੜੇ ਦੇ ਹੀ ਨੇ ਸਾਰੇ ਆਹ 2-3 ਕੁ ਨਿਆਣੇ ਆ ਬਾਕੀ ਤਾਂ ਸਾਰੇ ਮੇਰੀ ਉਮਰ ਦੇ ਹੀ ਹੈ ਅਤੇ ਕਈ ਇਹ ਗੁਰਪ੍ਰੀਤ ਨੂੰ 26-27 ਸਾਲ ਹੋ ਗਏ ਮੇਰੇ ਨਾਲ ਉਹ ਸ਼ੁਰੂ ਤੋਂ ਲੈ ਕੇ ਜਿਹੜੇ ਤੁਰੇ ਆਉਂਦੇ ਆ ਨਾ ਕਈ ਬੱਚੇ ਬੜੇ ਪਿਆਰ ਨਾਲ ਪੁਰਾਣੇ ਉਦੋਂ ਦੇ ਲੱਗੇ ਆ ਅਤੇ ਬੜੇ ਚਾਅ ਨਾਲ ਸਾਰੇ ਕਰੀ ਜਾਂਦੇ ਹਾਂ ਰਿੜਦੇ ਰੁੜਦੇ ਤੁਰੇ ਜਾਂਦੇ ਹਾਂ ਬਸ ਹੌਲੀ ਹੌਲੀ ਅਤੇ ਬਾਕੀ ਆਪਾਂ ਤੁਰੇ ਹੀ ਚੱਲਣਾ ਹੈ ਤੁਸੀਂ ਮੇਰਾ ਸਾਥ ਦਿੱਤਾ ਹੀ ਹੈ ਜਿੰਨਾ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਤੁਰਦੇ ਹੋ ਇਹ ਤਾਂ ਦੇਣ ਹੀ ਨਹੀਂ ਦਿੱਤਾ ਜਾ ਸਕਦਾ ਮੈਂ ਸੋਚਿਆ ਮਗਰੋਂ ਹੈ ਕੀਤਾ ਤੁਸੀਂ ਪਹਿਲਾਂ ਸੱਚੀ ਮੈਂ ਮਾਣ ਕਰਦਾ ਇਸ ਗੱਲ ਲਈ ਵੀ ਦੇਸ਼ ਵਿਦੇਸ਼ ਵਿੱਚ ਬੈਠੇ ਬੰਦੇ ਸਾਡੇ ਫੁਰਨਾ ਫੁਰਨਾ ਜਿਹਨੂੰ ਕਹਿੰਦੇ ਆ ਨਾ ਫੁਰਨਾ ਫੁਰਨਾ ਵੀ ਨਹੀਂ ਆਉਣ ਦਿੰਦੇ ਵੀ ਆਹ ਚੀਜ਼ ਤਾਂ ਮੈਨੂੰ ਚਾਹੀਦੀ ਹੈ ਸੋਚਦਾ ਮਗਰੋਂ ਆ ਪਹਿਲਾਂ ਰੈਡੀ ਹੋ ਜਾਂਦਾ ਵੀ ਆਹ ਲਓ ਜੀ ਆਹ ਕਰਤਾ ਜੀ ਆਹ ਆਹ ਹੋ ਗਿਆ ਜੀ ਇਦਾਂ ਮਤਲਬ ਅੱਜ ਮੈਂ ਅਰਜਨ ਦੀ ਗੱਲ ਕਰਦਾ ਮੈਨੂੰ ਕਹਿੰਦਾ ਜੀ ਆਹ ਗੱਡੀ ਵੀ ਨਵੀਂ ਆ ਗਈ ਆਹ ਵੀ ਨਵੀਆਂ ਲਿਆਂਦੀਆਂ ਜਥੇ ਵਾਲੀਆਂ ਵੀ ਨਵੀਆਂ ਲਿਆਤੀਆਂ ਸਾਰੀਆਂ ਮਹਾਰਾਜ ਦੀ ਪਹਿਲਾਂ ਅਸੀਂ ਪਾਲਕੀ ਲਿਆਏ ਪਹਿਲਾਂ ਗੁਰੂ ਸਾਹਿਬ ਵਾਲੀ ਪਾਲਕੀ ਅਸੀਂ ਬਣਵਾਈ ਮੈਂ ਕਿਹਾ ਵਧੀਆ ਪਾਲਕੀ ਮੈਨੂੰ ਕਹਿੰਦੇ ਗੱਡੀ ਲਿਆਉਣੀ ਮੈਂ ਪਹਿਲਾਂ ਗੁਰੂ ਸਾਹਿਬ ਵਾਲੀ ਲਿਆਓ ਪਹਿਲਾਂ ਗੁਰੂ ਸਾਹਿਬ ਵਾਲੀ ਬਣਵਾਈ ਅਸੀਂ ਅਤੇ ਇਹ ਹੁਣ ਮੈਨੂੰ ਉਸ ਦਿਨ ਕਹਿੰਦਾ ਵੀ ਸਾਰਿਆਂ ਦਾ ਹੋ ਗਿਆ ਹੁਣ ਜਥੇ ਵਾਲਿਆਂ ਨਾਲ ਮੇਰਾ ਪਿਆਰ ਆ ਵੀ ਇਹਨਾਂ ਦਾ ਫਿਰ ਮੈਂ ਕੀ ਕਰਾਂ ਮੈਂ ਕਿਹਾ ਹੁਣ ਫਿਰ ਆਹ ਹੁਣ ਮੈਨੂੰ ਲੱਗਦਾ 35-40 ਲੱਖ ਦੀ ਬੱਸ ਹੈ 35-40 ਲੱਖ ਦੀ ਬੱਸ ਬੁੱਕ ਕਰਾਈ ਜਥੇ ਵਾਲਿਆਂ ਵਾਸਤੇ ਹਜੇ ਉਹਦਾ ਰੌਲਾ ਪੈਣਾ ਹੈ ਹਜੇ ਤਾਂ ਉਹਦਾ ਪੈਣਾ ਹੈ ਚਲੋ ਉਹ ਵੀ ਪੈ ਜਾਏਗਾ ਜਿੱਥੇ ਇੰਨੇ ਪੈਣੇ ਨੇ ਚੱਲਣੀ ਤਾਂ ਯਾਰ ਪ੍ਰਚਾਰ 'ਚ ਹੀ ਅਸੀਂ ਕਿਹੜਾ ਸਵਾਰੀਆਂ ਢੋਣੀਆਂ ਹੈ ਬਈ ਅਸੀਂ ਕਿ ਬਿਜ਼ਨਸ ਕਰਨਾ ਇੱਕ ਇੱਥੋਂ ਗੁਰਦੁਆਰੇ ਖੜੀ ਰਹਿਣੀ ਹੈ ਗੁਰਦੁਆਰੇ ਜਾਣੀ ਹੈ ਕਦੇ ਵਿਚਾਰੇ ਉੱਧਰ ਲੰਗਰਾਂ 'ਚ ਤੁਰ ਸੇਵਾ ਲਈ ਜਾਣਗੇ ਕਦੇ ਕਿਸੇ ਚੱਜ ਦੇ ਕੰਮ 'ਤੇ ਲੱਗਦਾ ਲੋਹਾ ਵੀ ਸਫਲ ਹੁੰਦਾ ਹੈ ਅਸੀਂ ਕੀ ਉੱਥੇ ਕਰ ਲੈਣਾ ਦਿਨ ਕਿਹੜਾ ਅਸੀਂ ਜ਼ਿੰਦਗੀ ਦੇ ਵਿੱਚ ਯਾਰ ਮੈਂ ਆਪਣੀ ਜ਼ਿੰਦਗੀ 'ਚ ਆਪਣੀ ਮਾਂ ਨੂੰ ਗੱਡੀ 'ਚ ਨਹੀਂ ਪਾਇਆ ਕਦੇ ਨਹੀਂ ਜ਼ਿੰਦਗੀ 'ਚ ਮਤਲਬ ਆਹ ਵਰਤਦੇ ਰਹੇ ਹਾਂ ਸੰਗਤ ਵਾਸਤੇ ਵਰਤੇ ਵਹੀਕਲ ਵਰਤੇ ਜਾਂਦੇ ਆ ਚੰਗੇ ਪਾਸੇ ਲੱਗਦੀਆਂ ਲੋਹਾ ਹੁੰਦਾ ਕਿਹੜੀ ਗੱਲ ਹੁਣ ਕਿਤੇ ਗਾਉਣ ਵਾਲੇ ਥੋੜੀਆਂ ਗੱਡੀਆਂ ਵੱਡੀਆਂ 'ਚ ਫਿਰਦੇ ਜਿਹੜੇ ਜਿਹੋ ਜਿਹੀ ਸਾਡੇ ਕੋਲ ਇੱਕ ਅੱਧੀ ਉਹਨਾਂ ਕੋਲ ਚਾਰ ਚਾਰ ਖੜੀਆਂ ਸਾਡੇ ਵਾਲੇ ਸਾਰੇ ਹੀ ਬੜੇ ਖੁਸ਼ ਨੇ ਬੱਲੇ ਬੱਲੇ ਵੀ ਗੱਡੀਆਂ ਗਾਉਣ ਵਾਲਿਆਂ ਕੋਲ ਬੜੀਆਂ ਅਤੇ ਜੇ ਕੋਈ ਸਿੱਖੀ ਦਾ ਪ੍ਰਚਾਰ ਕਰੇ ਉਹਨਾਂ ਕੋਲ ਤਾਂ ਉਦੋਂ ਵਧੀਆ ਹੋਣ ਸਗੋਂ ਚੰਗਾ ਮਾਣ ਵਾਲੀ ਗੱਲ ਹੋਣੀ ਚਾਹੀਦੀ ਵੀ ਵਾਹ ਬਈ ਵਾਹ ਸਾਡੇ ਸਿੱਖ ਅਸੀਂ ਸਿੱਖੀ ਦੀ ਗੱਲ ਕਰਦੇ ਉਹਨਾਂ ਨੇ ਕੁਝ ਹੋਰ ਸੁਣਾਉਣਾ ਅਸੀਂ ਕੁਝ ਹੋਰ ਸੁਣਾਉਣਾ ਉਹ ਤਾਂ ਬੋਤਲਾਂ ਫੜ ਕੇ ਵੀ ਨੱਚ ਨੁੱਚ ਲੈਂਦੇ ਨੇ ਭਰਾਵੋ ਅਸੀਂ ਤਾਂ ਸਿੱਖੀ ਦੀ ਗੱਲ ਕਰੋ ਅੰਮ੍ਰਿਤ ਛਕ ਲਓ ਯਾਰ ਦਾੜੀਆਂ ਰੱਖ ਲਓ ਨਸ਼ੇ ਛੱਡ ਦਿਓ ਕਲਗੀਆਂ ਵਾਲੇ ਨਾਲ ਪਿਆਰ ਪਾ ਲਓ ਕਿਸੇ ਹਿਸਾਬ ਨਾਲ ਸਾਡਾ ਤਾਂ ਇੱਕੋ ਹੀ ਰੌਲਾ ਸਵਾਓ ਕੋਈ ਨਹੀਂ ਉਹਦਾ ਇੱਕ ਆਪਣਾ ਆਨੰਦ ਹੈ ਬਾਕੀ ਤੁਸੀਂ ਸਾਰਿਆਂ ਨੇ ਨਾ ਅੰਮ੍ਰਿਤ ਛਕਣ ਵਾਸਤੇ ਮਨ ਜ਼ਰੂਰ ਬਣਾਉਣਾ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਕੱਚਾ ਪਿੱਲਾ ਜਿਹਦਾ ਮਨ ਜਿਹਾ ਹੈਗਾ ਅਜੇ ਉਹ ਠੀਕ ਕਰੋ ਆਪਾਂ ਪਰਸੋਂ ਛਕ ਲਈਏ ਸਾਡੇ ਸਾਰੇ ਥਿੜਕੇ ਜੇ ਬੰਦੇ ਸਿੱਧੇ ਹੋ ਰਹੇ ਨੇ ਹੌਲੀ ਹੌਲੀ ਬੜੇ ਬੰਦੇ ਵਾਪਸ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਹੋਏ ਹੈ ਦਾੜੀਆਂ ਰੱਖ ਰਹੇ ਨੇ ਕੇਸ ਰੱਖ ਰਹੇ ਨੇ ਕਈ ਵਾਰੀ ਟੀਕਾ ਰਿਐਕਸ਼ਨ ਕਰ ਜਾਂਦਾ ਬਦਲਣਾ ਵੀ ਪੈਂਦਾ ਦਵਾਈ ਰਿਐਕਸ਼ਨ ਕਰ ਦੇਣਾ ਫਿਰ ਬਦਲਣੀ ਪੈ ਜਾਂਦੀ ਵੀ ਦਵਾਈ ਲਾ ਚੜ੍ਹਾ ਕੇ ਵੇਖੀ ਕਹਿੰਦੇ ਐਲਰਜੀ ਕਰ ਗਈ ਫਿਰ ਕਹਿੰਦੇ ਦੁਬਾਰਾ ਚੜ੍ਹਾਓ ਇਹਨਾਂ ਨੂੰ ਹੋਰ ਬਦਲਣੀ ਪੈਣੀ ਹੁਣ ਮੈਂ ਟੀਕਾ ਪ੍ਰੇਮ ਵਾਲਾ ਸ਼ੁਰੂ ਕੀਤਾ ਹੋਇਆ ਪਿਛਲੇ ਸਮੇਂ 'ਚ ਇਹ ਤਾਂ ਕਲਗੀਆਂ ਵਾਲੇ ਦਾ ਪਿਆਰ ਹੀ ਹੈ ਜਿਹੜਾ ਤੈਨੂੰ ਬੰਦਾ ਬਣਾਵੇ ਨਹੀਂ ਤਾਂ ਤੂੰ ਬੰਦਾ ਬਣ ਨਹੀਂ ਸਕਦਾ ਇਹ ਤਾਂ ਤੈਨੂੰ ਸਵਾਰ ਨਹੀਂ ਸਕਦਾ ਕੋਈ ਤੂੰ ਤਾਂ ਵਿਗੜੇਗਾ ਡਿੱਗਦਾ ਹੀ ਜਾਏਗਾ ਢਹਿੰਦਾ ਹੀ ਜਾਏਗਾ ਅਤੇ ਤਾਂ ਹੀ ਬਾਜਾਂ ਵਾਲੇ ਮੈਂ ਹਰ ਮੋੜ ਦੇ ਉੱਤੇ ਹਰ ਥਾਂ 'ਤੇ ਲਵਾਤੇ ਪਾਤਸ਼ਾਹ ਦੀ ਤਸਵੀਰ ਵੀ ਤੂੰ ਜਦੋਂ ਵੇਖੇ ਤੈਨੂੰ ਕਲਗੀਆਂ ਵਾਲਾ ਦਿਸੇ ਹੋ ਸਕਦਾ ਤੇਰੇ ਸੁਪਨੇ 'ਚ ਵੀ ਆ ਜਾਏ ਹੋ ਸਕਦਾ ਤੈਨੂੰ ਦਿਸਣ ਹੀ ਲੱਗ ਜਾਏ ਕਿਤੇ ਹੋ ਸਕਦਾ ਤੇਰੇ ਅੰਦਰ ਪਿਆਰ ਹੀ ਪੈਦਾ ਹੋ ਜਾਏ ਤਾਂ ਕਰਕੇ ਟੀਕਾ ਪ੍ਰੇਮ ਦਾ ਹੀ ਲਾਉਣਾ ਪੈਣਾ ਹੈ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਲਾਇਆ ਫਿਰ ਮੈਂ ਕਹਿੰਦਾ ਵੀ ਤੁਹਾਨੂੰ ਵੀ ਲਾਉਣਾ ਹੀ ਪੈਣਾ ਆਪਣੇ ਆਪ ਨੂੰ ਲਾਓ ਕਲਗੀਆਂ ਵਾਲੇ ਦੇ ਪਿਆਰ ਬਿਨਾਂ ਇੱਥੇ ਕੁਛ ਨਹੀਂ ਹਿਰਦਾ ਰੱਖਿਓ ਭਰਿਆ ਭਰਿਆ ਅੱਖੀਆਂ ਰੱਖਿਓ ਭਰੀਆਂ ਭਰੀਆਂ ਸੁਰਤ ਆਨੰਦ 'ਚ ਰੱਖਿਓ ਆਪਣੀ ਪਿਆਰ ਤੋਂ ਬਿਨਾਂ ਇੱਥੇ ਕੁਛ ਨਹੀਂ ਤੂੰ ਕਿਸੇ ਨਾਲ ਨਾ ਕਰ ਤੈਨੂੰ ਜੇ ਲੱਗਦਾ ਮਾਂ ਨਹੀਂ ਤੇਰੀ ਬਣਦੀ ਪਿਓ ਨਹੀਂ ਤੇਰਾ ਬਣਦਾ ਤੇਰੇ ਬੱਚੇ ਨਹੀਂ ਬਣਦੇ ਡਿਪਰੈਸ਼ਨ 'ਚ ਨਾ ਜਾ ਤੇਰਾ ਕੋਈ ਨਹੀਂ ਬਣਦਾ ਚੱਲ ਬਾਜਾਂ ਵਾਲੇ ਨਾਲ ਪਿਆਰ ਕਰੀਏ ਉਹ ਤੇਰਾ ਬਣ ਹੀ ਜਾਏਗਾ ਆਪਾਂ ਕਹਿੰਦੇ ਚੱਲ ਮਨ ਚੱਲ ਆਨੰਦਪੁਰ ਨੂੰ ਤੁਰ ਚੱਲੀਏ ਜਿੱਥੇ ਕਦਰ ਪਵੇ ਬੇਕਦਰਾਂ ਦੀ ਉਹ ਤੇ ਨਹੀਂ ਛੱਡ ਕੇ ਚੱਲਿਆ ਕਿਤੇ ਬਾਕੀ ਤੇ ਸਾਰੇ ਭੱਜ ਜਾਣਗੇ ਤੂੰ ਉਹਦੇ ਨਾਲ ਹੀ ਕਰ ਲੈ ਫਿਰ ਉਹ ਵੀ ਹਰ ਥਾਂ ਦੇ ਉੱਤੇ ਐਂ ਮੰਨ ਕੇ ਚੱਲ ਵੀ ਮਹਾਰਾਜ ਦੀ ਮੌਜ ਹੈ ਬਸ ਉਹੀ ਟੀਕਾ ਲੱਗੇ ਉਹੀ ਪਿਆਰ ਦਾ ਲਾਓ ਠੀਕ ਸਾਨੂੰ ਪਿਆਰ ਨੇ ਕਰਨਾ ਹੋਰ ਕਿਸੇ ਨੇ ਨਹੀਂ ਕਰਨਾ ਇਸ ਵਿਸ਼ੇ 'ਤੇ ਮੈਂ ਗੱਲ ਵੈਸੇ ਪਰਸੋਂ ਕਰਨੀ ਚਾਹੁੰਦਾ ਸੀ ਖੁੱਲ੍ਹ ਕੇ ਪਰ ਮੈਂ ਚਲੋ ਕੋਈ ਨਹੀਂ ਆਪਾਂ ਕਰਾਂਗੇ ਇਸ ਵਿਸ਼ੇ 'ਤੇ ਗੱਲ ਅਤੇ ਇਹ ਜ਼ਰੂਰੀ ਗੱਲ ਹੈ ਕਿ ਪਿਆਰ ਬਿਨਾਂ ਜ਼ਿੰਦਗੀ ਬਣਦੀ ਨਹੀਂ ਸਬਰ ਦੀ ਨਹੀਂ ਪਿਆਰ ਬੰਦੇ ਨੂੰ ਸਵਾਰਦਾ ਅਤੇ ਆਓ ਸਤਿਗੁਰ ਨਾਲ ਕਰੀਏ ਅਤੇ ਧੰਨਵਾਦ ਭਾਈ ਸਤਿਗੁਰ ਸਿੰਘ ਜੀ ਆਏ ਹਨ ਬਾਬਾ ਨਰਿੰਦਰ ਸਿੰਘ ਜੀ ਇਹ ਤਾਂ ਬੜੇ ਸਾਡੇ ਰਿਸ਼ਤੇਦਾਰੀ ਵੀ ਹੈ ਅਤੇ ਉੱਦਾਂ ਵੀ ਸਾਡੇ ਨਾਲ ਦਿਨ ਅਤੇ ਰਾਤ ਹੀ ਖੜ੍ਹੇ ਨੇ ਬੜਾ ਹੀ ਪਿਆਰ ਬਾਬਾ ਓਂਕਾਰ ਸਿੰਘ ਜੀ ਮਹਾਂਪੁਰਖ ਆਏ ਬੇਰ ਖੁਰਦ ਤੋਂ ਉਹਨਾਂ ਨਾਲ ਵੀ ਬੜਾ ਹੀ ਬਚਪਨ ਤੋਂ ਹੀ ਮੇਰਾ ਸ਼ੁਰੂ ਤੋਂ 25-26 ਸਾਲ ਤੋਂ ਇੰਨਾ ਪਿਆਰ ਬਣਿਆ ਅਤੇ ਹੁਣ ਕਈਆਂ ਸਾਲਾਂ ਬਾਅਦ ਉੱਦਣ ਆ ਗਏ ਤੁਰਦੇ ਤੁਰਦੇ ਪਤਾ ਨਹੀਂ ਕਿੱਧਰੋਂ ਘੁੰਮਦੇ ਘੁੰਮਾਉਂਦੇ ਜਿੱਦਾਂ ਦਾ ਇਹਨਾਂ ਦਾ ਸੁਭਾਅ ਹੈਗਾ ਉਸ ਹਿਸਾਬ ਨਾਲ ਐਂ ਜੇ ਕਰਦੇ ਕਰਦੇ ਆ ਗਏ ਮਹਾਰਾਜ ਆ ਗਏ ਮਹਾਰਾਜ ਆ ਗਏ ਮੈਂ ਕਿਹਾ ਆ ਜਾਓ ਫਿਰ ਮਹਾਰਾਜ ਜੀ ਆਇਆ ਫਿਰ ਦੇਖੋ ਆਏ ਅਤੇ ਫਿਰ ਮੈਨੂੰ ਕਹਿੰਦੇ ਤੁਸੀਂ ਉੱਥੇ ਆ ਜਾਓ ਫਿਰ ਮੈਂ ਉੱਥੇ ਹੁਣ ਜਾ ਕੇ ਆਇਆ, ਹੁਣ ਫਿਰ ਵੇਖੋ ਆਏ ਹੈ। ਸੋ ਜਿਹੜੀਆਂ ਤੰਦਾਂ ਨੇ ਨਾ ਉਹ ਟੁੱਟ ਵੀ ਜਾਣ ਫਿਰ ਜੁੜੀ ਜਾਂਦੀਆਂ। ਜੇ ਪਿਆਰ ਹੈ ਨਾ ਧੁੰਦ ਕੋਈ ਆ ਮਿੱਟੀ ਘੱਟਾ ਜਿਹਾ ਪੈ ਜੇ ਉਹ ਫਿਰ ਸਮਾਂ ਆਉਂਦਾ ਹੁੰਦਾ ਲੈ ਹੀ ਜਾਂਦਾ। ਪਿਆਰ ਨਹੀਂ ਟੁੱਟਦਾ ਹੁੰਦਾ, ਅੰਦਰ ਨੂੰ ਜਿਹੜੀ ਤਾਰ ਹੁੰਦੀ ਹੈ ਨਾ ਉਹ ਜੁੜੀ ਰਹਿੰਦੀ ਹੈ। ਸੋ ਉਹ ਅੱਜ ਫਿਰ ਪਿਆਰ ਨਾਲ ਸੰਗਤ ਸਮੇਤ ਆਏ ਹਨ, ਉਹਨਾਂ ਨੂੰ ਵੀ ਮਹਾਂਪੁਰਸ਼ਾਂ ਨੂੰ ਜੀ ਆਇਆਂ, ਸਾਰੀਆਂ ਹੀ ਸੰਗਤਾਂ ਦਾ ਧੰਨਵਾਦ। ਗੱਜ ਕੇ ਗੁਰੂ ਸਤੋਤਰ 'ਚ ਬੋਲ ਲਈਏ, ਨਾਲ ਹੀ ਅਰਦਾਸ ਮੁੱਖ ਵਾਕ ਪਾਤਸ਼ਾਹ ਜੀ ਦੇ ਸਰਵਣ ਕਰਕੇ ਫਿਰ ਆਪਾਂ ਸਾਰਿਆਂ ਨੇ ਲੰਗਰ 'ਚ ਪ੍ਰਸ਼ਾਦਾ ਛੱਕ ਕੇ ਫਿਰ ਰੱਬ ਰੱਬ ਕਰਦੇ ਘਰੋ ਕਰੀ ਚੱਲੋ। ਕੱਲ੍ਹ ਦੁਬਾਰਾ ਫਿਰ ਮਿਲਦੇ ਹਾਂ, ਟਾਈਮ ਨਾਲ ਆ ਜਿਓ, 7 ਵਜੇ ਸਟੇਜ ਸੱਜ ਜਾਂਦੀ, ਵੇਲੇ ਨਾਲ ਆਇਓ, ਵੇਲੇ ਨਾਲ ਸ਼ੁਰੂ ਕਰਾਂਗੇ, ਵੇਲੇ ਨਾਲ ਫਿਰ ਭੋਗ ਪਾ ਦਿਆਂਗੇ। ਕੱਲ੍ਹ ਕਲਗੀਧਰ ਪਾਤਸ਼ਾਹ ਜੀ ਦਾ ਵਿਆਹ ਨਾ ਜਿਹੜਾ ਮੇਰਾ ਜੀ ਕਰਦਾ, ਬੜੇ ਪਿਆਰ ਨਾਲ ਆਪਾਂ ਪੜ੍ਹੀਏ ਗਾਈਏ ਤੇ ਕੱਲ੍ਹ ਆਪਾਂ ਜ਼ਿਕਰ ਕਰਾਂਗੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਗੱਜ ਕੇ ਭੈਣਾ ਪੜ੍ਹ ਲਓ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਵਾਂਝੇ ਨਹੀਂ ਰਹਿਣਾ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਅਮਰਦਾਸ ਜੀ। ਗੁਰੂ ਅਮਰਦਾਸ ਜੀ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਪੜੋ ਪੜੋ ਅਰਜਨ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਹੈ ਸ੍ਰੀ ਹਰ ਰਾਇ ਸਾਹਿਬ, ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ, ਗੁਰੂ ਸ੍ਰੀ ਹਰ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਵਾਹ ਵਾਹ ਵਾਹ। ਹਾਜੀ ਖਾਨ ਹੈ ਖਾਨ ਹੈ ਖਾਨ ਹੈ ਮੇਰੇ ਬਾਜਾਂ ਵਾਲੇ, ਸਾਡੇ ਸੱਚੇ ਪਾਤਸ਼ਾਹ, ਸਾਡੇ ਸੱਚੇ ਪਾਤਸ਼ਾਹ, ਸਾਡੇ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਸਾਧ ਸਕਤ ਜੀ ਤੇਰੀ ਸਾਧ ਸਕਤ ਜੀ ਤਨ ਹੈ ਪਤਨਾ ਵਾਹਿਗੁਰੂ ਬੋਲ ਪਿਆਰਿਆ ਪਿੱਛੜੇ ਲਗਨ ਕੇ ਬੋਲ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਤਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ
ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸੰਸ ਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹਿਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ। ਚਾਰ ਦਿਨ ਦਾ ਵਿਸਾਖੀ ਸਮਾਗਮ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸਤਿਗੁਰੂ ਜੀ ਰੱਖਿਆ ਆਪ ਜੀ ਦੀ ਕਿਰਪਾ ਦੇ ਨਾਲ, ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ। ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਹਰੀ ਜਸ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਹੋਈਆਂ, ਸਤਿਗੁਰੂ ਜੀ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ। ਕੱਲ ਰੋਜ਼ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਤਿਗੁਰੂ ਜੀ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਲੰਗਰਾਂ ਵਿੱਚ ਰਾਸ਼ਨ ਦੀ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਸਤਿਗੁਰੂ ਜੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਸਾਹਿਬ ਸਿੰਘ, ਸਰਦਾਰ ਅਨੁਭਵ ਸਿੰਘ, ਸਰਦਾਰ ਸਿਕੰਦਰ ਸਿੰਘ, ਬੀਬੀ ਗੁਰਲੀਨ ਕੌਰ, ਕ੍ਰਿਸ਼ ਜੀ, ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ, ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਦੀ ਸੋਝੀ ਬਖਸ਼ਣੀ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਬਖਸ਼ਦੇ ਰਹਿਣਾ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਿਰਪਾ ਕਰੋ ਸਤਿਗੁਰੂ ਜੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਜੀ, ਸੋਰਠ ਮਹੱਲਾ ਪੰਜਵਾ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, आठ पहर गुण गाई गुरपूरे ते पाई राव प्रभ की अकथ कहानी जन बोले अमृत बाणी नानक दास वखाणी गुरपुरे ते जानी प्रभ की अकथ कहानी जन बोले अमृत बाणी नानक दास वखाणी गुरपुरे ते जानी वाहिगुरु जी का खालसा वाहिगुरु जी की फतेह।
सिर्फ दो मिनट बैठना जी, सिर्फ दो मिनट विच फटाफट आपां सन्मान कर देना। बाबा नरेंद्र सिंह जी नूं बेनती है बाबा ओंकार सिंह जी का सन्मान करन, ते नाल इधर सरदार अपना भाई जसविंदर सिंह जी आए, आ जाओ। इन्हां ने बड़ा सोहना स्थान इन्हां नूं मिलिया, जिम्मेवारी बड़ी वधिया। केड़ी जगह है भाई साहब? बड़ा गूड़ा सिरसा हरियाणे विच। सो बड़ी वधिया उत्थे जिम्मेवारी मिली है। सो इन्हां नूं भाई जसविंदर सिंह जी नूं बोले सो निहा। हाँ जी, इधर बाकी आ जाओ, बाकी लिस्ट दिओ। लवा मैं ना बोलन लगियां, आयो फटाफट। राशन की सेवा जिन्हां ने की है, भाई सतगुरु सिंह तुसीं तां आउणा है ना, इत्थे ही हो तुसीं तां। आ बाबा जी एक जिहड़े आए सी नाल, एक कित्थों आ भाई भाई ईशर सिंह जी, बाबा जी आयो संगतपुरे तो। बोले सो निहाल। हाँ उन्हां दा करियो, बाबा ईशर सिंह जी संगतपुरे तो। बोले सो निहाल। मैस तो जी चार बीबियां सेवा वालियां जिन्हां ने लंगर च सेवा कराई है, सरबजीत कौर, बेअंत कौर, वीर कौर, बलविंदर कौर ते कुलविंदर कौर, डॉक्टर हरमन सिंह पंचकुला। अच्छा साडा अपना पतला जिहा सिंह है, उन्हां नूं भी बेनती आ जाओ। दीपक सिंह पटियाला आ जाओ भी फटाफट, तुहाडा भी सन्मान करना है, तुसी लंगरां विच योगदान पाया जिहड़ा। दीपक आ जाओ फटाफट, किथे हो। ते गगनदीप सिंह राजपुरा, हैप्पी राजपुरा, गुरजंट सिंह राजपुरा आओ, बाबा जी सन्मान कर रहे हैं। सतविंदर सिंह बिट्टू शंभू तो, प्रेम सिंह शंभू, सरोमन सिंह पंजेटे तो, भोला सिंह बठोई जी आओ फटाफट, सुरेंद्र सिंह रंबा हरियाणे तो, ते परमजीत सिंह पटियाले तो, ये सारे आ जाओ फटाफट। रुपिंदर सिंह रसूलपुर छन्ना तो, ये सारे आ जाओ। बारले भी आए हैं, सरदार गुरमीत सिंह यूएसए आ जाओ जी। तुसी गुरमीत सिंह जी कित्थे हो, फटाफट आओ उठ के। अच्छा गुरजिंदर सिंह मिंटू आए है, वह भी आ जाओ। गुरजिंदर सिंह मिंटू, गुरप्रीत सिंह चन्नों तो सरपंच आए होंगे, सरदार गुरप्रीत सिंह चन्नों तो सरपंच आए है। सरदार इंद्रजीत सिंह चूड़पुर तो, ये साढ़े नाल खेती का जोड़ा काम है वेद योगदान पाते हैं वीर साढ़े चूड़पुर आए। साढ़े अर्शदीप सिंह की ड्यूटी है खेती पर, 35-40 किले खेती करते हैं, ते उहदे विच बड़ा वधिया तकड़े हो के नाल साथ दिंदे साडा। बोले सो निहाल। फटाफट सरोपे दे जाओ। ते सरदार ये सारे हरिंदर सिंह राजू चूड़पुर तो, ते मनदीप सिंह सवाजपुर तो आ गए सी सारे। हाँ बस ठीक है जी, इन्ने ही सी। आ जाओ जिहड़े सिंह आ साडे, आओ जी। बोले सो निहाल, आओ जी। बोले सो निहाल, बोले सो निहाल, लो जी। बोले सो निहाल, आज बीबी जी फटाफट। ओ एक भज्जे ही आउंदे, आज पहुंचो, आज आज। सरोमन, अच्छा सरोमन दे सौरा साहब ने नाम सरोमन दा ही लिख रखे, आओ। बोले सो निहाल जी, आया नू जी। लो अरदास करिए। सत श्री अकाल पुरख जी का ध्यान धर के बोलो जी।
ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਸਰਬੱਤ ਕਾਰਜ ਦੂਸਰੇ ਦਿਨ ਦੇ ਸੰਪੂਰਨ ਹੋਏ। ਆਪ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਹੈ। ਨਿੱਜ ਸਥਾਨਾਂ ਵੱਲ ਜਾਣ ਵਾਸਤੇ ਸੇਵਾ ਕੀਤੀ ਹੈ, ਹੋਈਆਂ ਭੁੱਲਾਂ ਖਿਮਾ ਕਰਨੀਆਂ, ਨਿੱਜ ਸਥਾਨਾਂ ਵੱਲ ਚਾਲੇ ਪਾਓ ਜੀ, ਰਸਤੇ ਵਿੱਚ ਵਾਧ ਘਾਟ ਤੋਂ ਬਚਾ ਕੇ ਰੱਖਣਾ, ਸੇਵਕਾਂ ਸੰਗਤਾਂ ਦੇ ਰਹਿੰਦੇ ਕਾਰ ਜੰਗ ਸੰਗ ਵਰਤ ਕੇ ਸੰਪੂਰਨ ਕਰਾਉਣੇ, ਆਗਿਆ ਬਖਸ਼ੋ ਜੀ। ਨਾਨਕ ਨਾਮ ਬੋਲੇ ਸੋ ਨਿਹਾਲ। ਲਓ ਜੀ ਲਾ ਦਿਓ ਤੇਪ ਚਲਾ ਦਿਓ।
ਵਾਹ ਮੇਰੇ ਸਾਹਿਬਾ, ਵਾਹ ਮੇਰੇ ਸਾਹਿਬਾ।